वाहे वाहे वाहे
फिजाज सरगश्तगी करते हुए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तो हरमन रेडियो ते मैं हाजिर हाँ अमरदीप कौर थोड़ी खिदमत प्रोग्राम लहरां लैके लहरां प्रोग्राम सुनने वाले सारे दोस्तों नूं अमरदीप वल्लों बहुत ही अदब ते प्यार भरी सत श्री अकाल आदाब नमस्कार ते वाहिगुरु जी का खालसा वाहिगुरु जी की फतेह। जी हर वार की तरह अज भी दिन हैगा जी मंगलवार दा साल 2018 दे 10 दिसंबर महीने की होगी 11 तरीक ते नानक शाही संवत 550 दे मगर महीने की 26 तरीक हो चुकी है। दोस्तो घड़ियां वाल नजर मारा तो घड़ियां कहंदियां जी तुहाडे ते साढ़े शहरां दे विच यानी के सिडनी मेलबर्न ते कैनबरा दे विच समा हो गया 8:02 दा जदके ब्रिस्बेन दे विच समा 7:02 दा ते एडिलेड दे विच इस वेले समा 7:32 दा। आस्ट्रेलिया तो बहर चलीए तो आस्ट्रेलिया तो बहर यानी के साडे गुआंढी मुल्क न्यूजीलैंड दे शहर ऑकलैंड दे विच समा जिहड़ा जी इस वेले 10:02 दा ਸਾਡੇ ਤੋਂ 2 ਘੰਟੇ ਅੱਗੇ ਜੀ ਨਿਊਜ਼ੀਲੈਂਡ ਵਾਲੇ ਹਨਾ ਤੇ ਇਸ ਤੋਂ ਵੀ ਬਾਹਰ ਅਸੀਂ ਤੁਹਾਡੇ ਮੁਲਕਾਂ ਵੱਲ ਆਈਏ ਜਿੱਥੇ ਚੜਿਆ ਹੋਇਆ ਮੰਗਲਵਾਰ। ਸੋ ਮੰਗਲਵਾਰ ਚੜ ਚੁੱਕਿਆ ਜੀ ਦੁਬਈ ਦੇ ਵਿੱਚ 1 ਘੰਟਾ ਪਹਿਲਾਂ ਹੀ ਚੜਿਆ 1:02 ਬਹੁਤ ਵੱਡਾ ਤੜਕਾ ਉੱਥੇ ਦਾ ਤੇ ਇਸੇ ਤਰ੍ਹਾਂ ਮੰਗਲਵਾਰ ਚੜ ਚੁੱਕਿਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਜਿੱਥੋਂ ਸਾਨੂੰ ਸਰਬਜੀਤ ਸਿੰਘ ਹੋਰੀ ਟੈਕਨੀਕਲ ਸਪੋਰਟ ਦਿੰਦੇ ਨੇ ਉੱਥੇ ਸਮਾਂ ਜਿਹੜਾ 2:32 ਦਾ ਉੱਥੇ ਵੀ ਵੱਡਾ ਤੜਕਾ ਜੀ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਵੀ ਚੜ ਚੁੱਕਿਆ ਮੰਗਲਵਾਰ। ਮੰਗਲਵਾਰ ਦਾ ਦਿਨ ਤੇ ਸਵੇਰ ਹੋਈ ਹੈ 5:03 ਦਾ ਸਮਾਂ। ਸੋ ਪਰਥ ਦੇ ਵਿੱਚ ਵੀ ਜਿਹੜਾ ਇਹੀ ਸਮਾਂ ਆਸਟ੍ਰੇਲੀਆ ਦੇ ਵਿੱਚ ਹੁੰਦਾ ਇਸ ਵੇਲੇ ਤੇ ਇਹੀ ਸਮਾਂ ਹਾਂਗਕਾਂਗ ਦੇ ਵਿੱਚ ਹੁੰਦਾ 5:03 ਜਿਹੜੇ ਆ ਉੱਥੇ ਹੋ ਚੁੱਕੇ ਨੇ ਸਵੇਰ ਦੇ। ਪਰ ਕੁਛ ਮੁਲਕ ਨੇ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ। ਸੋ ਸੋਮਵਾਰ ਦਾ ਦਿਨ ਜਿਹੜਾ ਉੱਥੇ ਦੇ ਲੋਕ ਇੰਜੋਏ ਕਰ ਰਹੇ ਆ, ਕਿਤੇ ਰਾਤ ਪਈ ਹੋਈ ਆ, ਕਿਤੇ ਦੁਪਹਿਰ, ਕਿਤੇ ਸ਼ਾਮ। ਸੋ ਕੈਨੇਡਾ ਦੇ ਵਿੱਚੋਂ ਬਹੁਤ ਸਾਰੇ ਦੋਸਤ ਜੁੜਦੇ ਨੇ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ 1:03 ਦਾ ਸਮਾਂ ਦੁਪਹਿਰ ਦਾ ਜੀ। ਸੋ ਸੋਮਵਾਰ ਦੀ ਦੁਪਹਿਰ ਉੱਥੇ ਪਈ ਹੋਈ ਹੈ ਟੋਰੋਂਟੋ ਦੇ ਵਿੱਚ, ਜਦਕਿ ਸ਼ਾਮ ਪੈ ਚੁੱਕੀ ਹੈ 4:03 ਸ਼ਾਮ ਦੇ ਹੋ ਚੁੱਕੇ ਨੇ ਟੋਰੋਂਟੋ ਦੇ ਵਿੱਚ। ਤੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਜਿਹੜਾ ਬਾਅਦ ਦੁਪਹਿਰ ਦਾ ਸਮਾਂ 3:03 ਉੱਥੇ ਹੋਏ ਨੇ ਬਾਅਦ ਦੁਪਹਿਰ ਦੇ। ਤੇ ਐਲਏ ਚਲੀ US ਚਲੀਏ ਤਾਂ ਐਲਏ ਦੇ ਵਿੱਚ ਸਮਾਂ ਜਿਹੜਾ ਜੀ ਉਹ 1:04 ਦਾ ਹੁਣੇ ਹੁਣੇ ਹੋਇਆ, ਯਾਨੀ ਉੱਥੇ ਦੁਪਹਿਰ ਚੱਲ ਰਹੀ ਹੈ। ਤੇ ਇਸੇ ਤਰ੍ਹਾਂ ਦੋਸਤੋ ਲੰਡਨ ਚਲੀਏ ਤਾਂ ਲੰਡਨ ਦੇ ਵਿੱਚ ਰਾਤ ਪਈ ਹੋਈ ਹੈ ਸੋਮਵਾਰ ਦੀ 9:04 ਦਾ ਸਮਾਂ ਉੱਥੇ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਜੁੜਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੇ ਬਾਬਤ ਵੀ ਗੱਲ ਕਰ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਥੋੜੀ ਜਿਹੀ ਵੱਖਰੀ ਹੋਣੀ ਹੈ, ਪਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਨਾਲ ਜਿੰਨਾ ਵੀ ਖੂਬਸੂਰਤ ਜਿਹੜਾ ਰਾਬਤਾ ਹੈ ਅੱਜ ਅਸੀਂ ਕਾਇਮ ਕਰ ਸਕੀਏ, ਜ਼ਰੂਰ ਕਰਾਂਗੇ। ਸੋ ਪ੍ਰੋਗਰਾਮ ਦੌਰਾਨ ਅਸੀਂ ਖਬਰਾਂ ਲੈ ਕੇ ਆਵਾਂਗੇ ਹਮੇਸ਼ਾ ਵਾਂਗ, ਪਰ ਅੱਜ ਸਾਡੇ ਨਾਲ ਮਿੰਟੂ ਬਰਾੜ ਹੋਰੀ ਸ਼ਾਮਲ ਨਹੀਂ ਹੋ ਸਕਣਗੇ, ਕੋਈ ਉਹਨਾਂ ਦੀ ਮਜਬੂਰੀ ਹੋ ਗਈ ਹੈ, ਸੋ ਪ੍ਰੋਗਰਾਮ ਦੇ ਵਿੱਚ ਨਹੀਂ ਆ ਸਕਣਗੇ, ਪਰ ਖਬਰਾਂ ਜਿਹੜੀਆਂ ਜੀ ਉਹ ਜ਼ਰੂਰ ਤੁਹਾਡੇ ਲਈ ਆਪਾਂ ਸ਼ਾਮਲ ਕਰਾਂਗੇ, ਤੇ ਪ੍ਰੋਗਰਾਮ ਦਾ ਜਿਹੜਾ ਖਬਰਾਂ ਦਾ ਸਿਲਸਿਲਾ ਤੁਹਾਡੇ ਲਈ ਲੈ ਕੇ ਆਵਾਂਗੇ। ਮੌਸਮ ਦੇ ਉੱਤੇ ਝਾਤ ਵੀ ਆਪਾਂ ਜ਼ਰੂਰ ਮਾਰਾਂਗੇ, ਤੇ ਅੱਜ ਕੁਛ ਹੋਰ ਵਿਸ਼ੇਸ਼ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਆਪਾਂ ਜ਼ਰੂਰ ਲੈ ਕੇ ਆਉਣੀਆਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਜਿਹੜਾ ਸਾਲ ਆ ਉਹ ਤੇਜ਼ੀ ਦੇ ਨਾਲ ਆਪਣੇ ਅੰਤਲੇ ਪਲਾਂ ਵੱਲ ਵੱਧਦਾ ਤਾਂ ਦੋ ਤਰ੍ਹਾਂ ਦੇ ਜਿਹੜੇ ਅਹਿਸਾਸ ਆ ਉਹ ਹਮੇਸ਼ਾ ਹੁੰਦੇ ਆ, ਹਨਾ, ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ। ਕਿਉਂਕਿ ਦੇਖੋ ਜਦੋਂ ਕੋਈ ਵੀ ਨਵੀਂ ਚੀਜ਼ ਜਿਹੜੀ ਆ ਉਹ ਸ਼ੁਰੂ ਹੋਣੀ ਹੁੰਦੀ ਆ ਨਾ, ਉਹਨੂੰ ਲੈ ਕੇ ਵੀ ਉਤਸ਼ਾਹ ਜ਼ਰੂਰ ਹੁੰਦਾ, ਪਰ ਜੋ ਸਾਡੇ ਨਾਲ ਵਿਰਸੇ ਦੇ ਵਿੱਚ ਜੁੜਿਆ ਹੁੰਦਾ ਹੈ, ਹਨਾ, ਜੋ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਹੁੰਦਾ ਉਹਦੇ ਨਾਲੋਂ ਅਸੀਂ ਕਦੇ ਵੀ ਟੁੱਟ ਨਹੀਂ ਸਕਦੇ ਹੁੰਦੇ। ਸੋ ਵਿਰਾਸਤ ਨੇ ਵਿਰਸੇ ਨੇ ਜੋ ਸਾਨੂੰ ਦਿੱਤਾ ਉਹਦੇ ਨਾਲ ਜੁੜ ਕੇ ਤੇ ਜੋ ਆਉਣ ਵਾਲਾ ਸਮਾਂ ਹੈ ਜੇ ਉਹਦੇ ਉਤਸ਼ਾਹ ਨੂੰ ਜਾਂ ਉਹਦੀ ਖੁਸ਼ੀ ਨੂੰ ਅਸੀਂ ਮੰਨਣਾ ਤਾਂ ਉਹਦੇ ਵਿੱਚ ਇੱਕ ਸੰਤੁਲਨ ਬਣਾਉਣਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਬਹੁਤ ਕੁਛ ਤਾਂ ਸਮਝ ਹੀ ਗਏ ਹੋਵੋਗੇ ਮੇਰੀਆਂ ਗੱਲਾਂ ਬਾਤਾਂ ਤੋਂ, ਪਰ ਜੇ ਨਹੀਂ ਸਮਝੇ ਤਾਂ ਆਉਣ ਵਾਲੇ ਸਿਲਸਿਲੇ ਦੇ ਵਿੱਚ ਅਸੀਂ ਹੋਰ ਬਹੁਤ ਕੁਛ ਜਿਹੜਾ ਇਹੋ ਜਿਹਾ ਸਾਂਝਾ ਕਰਾਂਗੇ ਜਿਹਦੇ ਦੌਰਾਨ ਆਪਾਂ ਸਮਝਾਂਗੇ ਵੀ ਜ਼ਰੂਰ, ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਅੰਦਰ ਵਸਾ ਵੀ ਸਕੀਏ। ਕਿਉਂਕਿ ਜਦੋਂ ਵੀ ਸਮਾਂ ਬਦਲਦਾ ਨਾ ਦੋਸਤੋ, ਔਰ ਜਦੋਂ ਵੀ ਨਵਾਂ ਵਰ੍ਹਾ ਆਉਣ ਵਾਲਾ ਹੁੰਦਾ ਤਾਂ ਹਮੇਸ਼ਾ ਸਾਡੀ ਅਰਦਾਸ ਜਿਹੜੀ ਆ ਇਹ ਇਹੀ ਹੋਣੀ ਚਾਹੀਦੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਕੁੱਲ ਲੁਕਾਈ ਦੇ ਲਈ ਸੁੱਖਾਂ ਭਰਿਆ ਹੋਵੇ। ਕਿਉਂਕਿ ਜਦੋਂ ਵੀ ਨਵਾਂ ਸਾਲ ਨੇੜੇ ਆਉਣ ਵਾਲਾ ਹੁੰਦਾ ਕੋਈ ਨਾ ਕੋਈ ਜਿਹੜੀ ਕੁਦਰਤੀ ਕਰੋਪੀ ਜਿਹੜੀ ਆ ਉਹ ਜ਼ਰੂਰ ਵਰਤਦੀ ਆਈ ਆ। ਸੋ ਇਹ ਪਤਾ ਨਹੀਂ ਇਹ ਅਚਨਚੇਤ ਹੁੰਦਾ, ਅਚਾਨਕ ਹੁੰਦਾ, ਪਰ ਕੁਦਰਤ ਨੂੰ ਕਹਿੰਦੇ ਹੁੰਦੇ ਪਰਮਾਤਮਾ ਨੂੰ ਜੋ ਵੀ ਮਨਜ਼ੂਰ ਹੁੰਦਾ, ਅਸਲ ਦੇ ਵਿੱਚ ਜੋ ਵੀ ਹੁੰਦਾ ਇਸ ਦੁਨੀਆਂ ਦੇ ਉੱਤੇ ਇਸ ਬ੍ਰਹਿਮੰਡ ਤੇ ਉਹ ਉਸ ਦੀ ਰਜ਼ਾ ਦੇ ਵਿੱਚ ਹੀ ਹੁੰਦਾ। ਸੋ ਉਸ ਦੀ ਰਜ਼ਾ ਦੇ ਵਿੱਚ ਅਸੀਂ ਰਹਿਣਾ ਸਿੱਖੀਏ, ਔਰ ਉਸ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਕੁਦਰਤ ਦੇ ਵੱਲੋਂ ਜਿਹੜੀ ਬਖਸ਼ੀ ਹੋਈ ਜੀਵਨ ਦੀ ਦਾਤ ਦੇ ਲਈ ਹਮੇਸ਼ਾ ਉਸ ਦੇ ਸ਼ੁਕਰ ਗੁਜ਼ਾਰ ਰਹੀਏ। ਸੋ ਇਹ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਚਲੋ ਇੱਕ ਅਹਿਦ ਵੀ ਮੰਨਦੇ ਹਾਂ, ਔਰ ਇਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਵੀ ਲਿਆਉਂਦੇ ਜਾਈਏ, ਥੋੜਾ ਥੋੜਾ ਕਰਕੇ ਸਹੀ ਪਰ ਲਿਆਈਏ ਜ਼ਰੂਰ। ਸੋ ਪ੍ਰੋਗਰਾਮ ਦੇ ਵਿੱਚ ਕੁਛ ਕੁ ਜਾਣਕਾਰੀਆਂ ਜਿਹੜੀਆਂ ਇਸ ਬਾਬਤ ਵੀ ਅਸੀਂ ਸਾਂਝੀਆਂ ਕਰਨੀਆਂ ਨੇ, ਤੇ ਅੱਜ ਇੱਕ ਨਾ ਅਸੀਂ ਮਹਿਮਾਨ ਨੂੰ ਵੀ ਸ਼ਾਮਲ ਕਰਨਾ। ਸੋ ਬੜੇ ਪਿਆਰੇ ਜਿਹੇ ਮਹਿਮਾਨ ਨੇ ਜੀ ਸਾਡੇ, ਔਰ ਉਹਨਾਂ ਨੂੰ ਅਸੀਂ ਸ਼ਾਮਲ ਕਰਨਾ, ਪਰ ਤੁਹਾਡੇ ਨਾਲ ਅਸੀਂ ਜ਼ਿਕਰ ਕਰਾਂਗੇ ਪ੍ਰੋਗਰਾਮ ਦੌਰਾਨ। ਸੋ ਕਿਹੜੇ ਮਹਿਮਾਨ ਨੇ ਤੁਸੀਂ ਅੰਦਾਜ਼ੇ ਲਗਾਓ ਕਿ ਕਿਸ ਮਹਿਮਾਨ ਨੂੰ ਅਸੀਂ ਲੈ ਕੇ ਆ ਰਹੇ ਨੇ। ਬੜੇ ਚੁਲਬਲੇ, ਬੜੇ ਪਿਆਰੇ ਜਿਹੇ ਨੇ, ਔਰ ਸਾਡੇ ਲਈ ਬੜੇ ਸਤਿਕਾਰਿਤ ਵੀ ਨੇ, ਤੇ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਅੱਜ, ਤੇ ਉਹਨਾਂ ਦੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਇੱਕ ਦੋ ਗੀਤ ਜਿਹੜੇ ਆ ਉਹ ਵੀ ਅਸੀਂ ਅੱਜ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਮਹਿਮਾਨ ਕੌਣ ਨੇ ਉਹਦੇ ਅੰਦਾਜ਼ੇ ਤੁਸੀਂ ਲਗਾ ਦਿਓ, ਤੇ ਫਿਰ ਬਾਅਦ ਵਿੱਚ ਅਸੀਂ ਜਾਣਕਾਰੀ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਕਿ ਕਿਹਨਾਂ ਨੂੰ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਹਨਾ, ਅੱਜ ਮੇਰੀ ਕੋਸ਼ਿਸ਼ ਸੀ ਕਿ ਅਸੀਂ ਸਨ ਆਫ ਮਨਜੀਤ ਸਿੰਘ ਦੇ ਡਾਇਰੈਕਟਰ ਵਿਕਰਮ ਗਰੋਵਰ ਹੋਰਾਂ ਨੂੰ ਵੀ ਤੁਹਾਡੇ ਰੂਬਰੂ ਕਰਦੇ, ਪਰ ਕਿਸੇ ਮਜਬੂਰੀ ਕਾਰਨ, ਕਿਉਂਕਿ ਕਪਿਲ ਸ਼ਰਮਾ ਦੇ ਵਿਆਹ ਨੂੰ ਲੈ ਕੇ ਉਹ ਕਾਫੀ ਅੱਜ ਕੱਲ੍ਹ ਰੁਝੇਵਿਆਂ ਵਿੱਚ ਨੇ, ਤੇ ਅੱਜ ਰਾਤ ਜਗਰਾਤਾ ਸੀ, ਕੱਲ੍ਹ ਰਾਤ ਜਗਰਾਤਾ ਸੀ ਜੀ ਉੱਥੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਅੱਜ ਨਹੀਂ ਪ੍ਰੋਗਰਾਮ ਦੇ ਵਿੱਚ ਆਉਣਾ ਹੋ ਸਕਿਆ, ਪਰ ਆਉਣ ਵਾਲੇ ਹਫ਼ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰੀਏ। ਤੇ ਇਸ ਤੋਂ ਇਲਾਵਾ ਜੀ ਇੱਕ ਦੋ ਸੰਪਾਦਕੀਆਂ ਔਰ ਇੱਕ ਦੋ ਬਹੁਤ ਖੂਬਸੂਰਤ ਕਵਿਤਾਵਾਂ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਦੋ ਤਰ੍ਹਾਂ ਦੇ ਅਹਿਸਾਸ ਜਿਹੜੇ ਆ ਉਹ ਇਸ ਵਕਤ ਸਾਡੇ ਹੁੰਦੇ ਆ, ਔਰ ਉਹ ਅਹਿਸਾਸ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਸਮਾਂ ਉਹ ਵੀ ਨੇੜੇ ਆ ਰਿਹਾ, ਦੂਸਰੇ ਪਾਸੇ ਜਿਹੜਾ ਨਵੇਂ ਸਾਲ ਨੂੰ ਮਨਾਉਣ ਦੀ ਜਿਹੜੀ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਉਤਸ਼ਾਹ ਉਹ ਵੀ ਨੇੜੇ ਹੁੰਦਾ ਹੈ, ਪਰ ਉਹ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ ਦੁਨੀਆਂ ਦੇ ਵਿੱਚ ਇੱਕ ਮਿਸਾਲ ਆ, ਹਨਾ। ਸੋ ਉਸ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਹੜੀ ਆ ਉਹ ਵੀ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ, ਕਰਤਾਰ ਸਿੰਘ ਪਲੱਗਣ ਹੋਰਾਂ ਦੀ ਲਿਖੀ ਹੋਈ ਆ, ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਉਹਨੂੰ ਵੀ ਤੁਹਾਡੇ ਰੂਬਰੂ ਕਰ ਸਕਾਂ। ਸੋ ਦੋਸਤੋ ਬਹੁਤ ਕੁਛ ਹੈ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹਿਣਾ, ਤੇ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਦੇ ਰਹੋ, ਤੇ ਅੱਜ ਤੁਹਾਡੇ ਵਿਚਾਰਾਂ ਦੀ, ਤੁਹਾਡੇ ਸੁਨੇਹਿਆਂ ਦੀ ਸ਼ਿੱਦਤ ਦੇ ਨਾਲ ਉਡੀਕ ਰਹੇਗੀ। ਬਹੁਤ ਸਾਰੇ ਦੋਸਤ ਜਿਹੜੇ ਪ੍ਰੋਗਰਾਮ ਚ ਸ਼ਾਮਲ ਹੋ ਵੀ ਚੁੱਕੇ ਆ, ਸੁਖਵਿੰਦਰ ਸੌਂਧ ਹੋਰੀ ਸ਼ਾਮਲ ਹੋ ਚੁੱਕੇ ਨੇ, ਦਲਜੀਤ ਸਿੰਘ ਢਿੱਲੋ ਸਾਹਿਬ ਵੀ ਸ਼ਾਮਲ ਹੋ ਚੁੱਕੇ ਨੇ, ਤੇ ਹੋਰ ਦੋਸਤ ਜਿਹੜੇ ਆ ਉਹ ਕਤਾਰ ਦੇ ਵਿੱਚ ਨੇ। ਸੋ ਦੋਸਤੋ ਤੁਹਾਡੇ ਸੁਨੇਹਿਆਂ ਦੀ ਉਡੀਕ ਮੈਂ ਕਰ ਰਹੀ ਹਾਂ, ਪਰ ਸੁਨੇਹੇ ਜਿਹੜੇ ਆ ਉਹ ਮੈਂ ਸ਼ਾਮਲ ਜ਼ਰੂਰ ਕਰਨੇ ਆ। ਇੱਕ ਗੀਤ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ, ਤੁਹਾਡੀ ਨਜ਼ਰ ਕਰਦੇ ਆ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਣੇ ਆ, ਮੌਸਮ ਤੇ ਝਾਤ ਮਾਰਾਂਗੇ ਤੇ ਨਾਲ ਹੀ ਲਵਾਂਗੇ ਤੁਹਾਡੇ ਪਿਆਰੇ ਪਿਆਰੇ ਸੁਨੇਹੇ।
ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ, ਸਭ ਜੜਾਂ ਨੂੰ ਮਿੱਟੀ ਦਈ, ਸਿਖਰਾਂ ਨੂੰ ਆਕਾਸ਼ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਸੁਖ ਲਈ ਤਰਲਾਇਆ ਤੇ ਦੁੱਖ ਤੋਂ ਇਨਕਾਰ ਨਹੀਂ। ਮਮਦਨੀ ਸਾਦਾਨੀ ਪਾਮ ਪਗਾ ਮਾਰ ਸਾਦਾਨੀ ਰੇ ਸਾ। ਸੁਖ ਲਈ ਤਰਲਾਇਆ ਤੇ ਦੁੱਖ ਤੋਂ ਇਨਕਾਰ ਨਹੀਂ, ਪਰ ਦੁੱਖ ਨਾਲ ਸ਼ਿਕਵੇ ਦੀ ਜਿਗਰਾ ਦਈ ਧਰਵਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਪਰ ਸੁੱਚਾ ਸਹਿਵਾਸ ਦਈ, ਹੋਵੇ ਨਾ ਭਾਵੇਂ ਏਕਤਾ। ਪਰ ਸੁੱਚਾ ਸਹਿਵਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਜਿਉਣ ਦਾ ਅਹਿਸਾਸ ਦਈ। ਬਣਦਾ ਸਰਦਾ ਬਨਵਾਸ ਦਈ, ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਨਵਾਸ ਦਈ। ਜਿੰਨੀ ਕੁ ਦੇਣੀ ਜ਼ਿੰਦਗੀ, ਅਹਿਸਾਸ ਗਈ ਜਿੰਨੀ ਉਦੜੀ ਜ਼ਿੰਦਗੀ ਜਿਉਣ ਦਾ ਅਹਿਸਾਸ ਗਈ ਜਿੰਨੀ ਉਦੜੀ ਜ਼ਿੰਦਗੀ ਜਿਉਣ ਦਾ ਅਹਿਸਾਸ ਗਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਗਈ ਜਿੰਨੀ ਉਦੜੀ ਜ਼ਿੰਦਗੀ ਜਿਉਣ ਦਾ ਅਹਿਸਾਸ ਗਈ ਜਿੰਨੀ ਉਦੜੀ
ਦੋਸਤੋ ਗਗਨਦੀਪ ਦੀ ਆਵਾਜ਼ ਦੇ ਵਿੱਚ ਤੁਸੀਂ ਜਸਵੰਤ ਜ਼ਫਰ ਹੋਰਾਂ ਦਾ ਕਲਾਮ ਸੁਣਿਆ। ਸੋ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦੇਈਂ ਥੋੜੀ ਤੋਂ ਥੋੜੀ ਭੁੱਖ ਦੇਈਂ ਬਹੁਤੀ ਤੋਂ ਬਹੁਤੀ ਪਿਆਸ ਦੇਈਂ। ਬਿਲਕੁਲ ਜੀ, ਜਿਉਣ ਦਾ ਅਹਿਸਾਸ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਤੇ ਜਿਉਣ ਦਾ ਅਹਿਸਾਸ ਅਸਲ ਦੇ ਵਿੱਚ ਪਤਾ ਕਦੋਂ ਹੁੰਦਾ? ਜਦੋਂ ਅਸੀਂ ਛੋਟੇ ਛੋਟੇ ਤਿਆਗ ਕਰਦੇ ਹਾਂ ਉਹ ਦੂਜਿਆਂ ਦੇ ਲਈ, ਤੇ ਜਦੋਂ ਅਸੀਂ ਸਿਰਫ ਲੱਗਦਾ ਕਿ ਮੈਂ ਆ ਜਾਂ ਆਪਣੇ ਲਈ ਜੀਣਾ ਆ, ਹਨਾ, ਫਿਰ ਉਹਦੇ ਨਾਲ ਕੀ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਦੁਸ਼ਵਾਰੀਆਂ ਉਹ ਵੀ ਘਰ ਕਰ ਜਾਂਦੀਆਂ, ਹਨਾ। ਸੋ ਜਦੋਂ ਦੁਸ਼ਵਾਰੀਆਂ ਘਰ ਕਰ ਜਾਂਦੀਆਂ ਨਾ, ਤਾਂ ਫਿਰ ਜ਼ਿੰਦਗੀ ਜਿਉਣ ਦਾ ਜਿਹੜਾ ਸਵਾਦ ਆਪਾਂ ਲੈਣਾ ਹੁੰਦਾ, ਹਨਾ, ਉਹ ਨਹੀਂ ਆਉਂਦਾ। ਯਾਨੀ ਕਿ ਜਿਹੜਾ ਅਹਿਸਾਸ ਅਸੀਂ ਮਾਨਣਾ ਹੁੰਦਾ ਉਹ ਨਹੀਂ ਆਉਂਦਾ, ਕਿਉਂਕਿ ਉਹਦੇ ਵਿੱਚ ਸਕੂਨ ਨਹੀਂ ਹੁੰਦਾ। ਔਰ ਸਕੂਨ ਕਦੋਂ ਹੁੰਦਾ? ਜਦੋਂ ਅਸੀਂ ਛੋਟੇ ਛੋਟੇ ਤਿਆਗ ਕਰਦੇ ਹਾਂ, ਜਦੋਂ ਅਸੀਂ ਦੂਸਰਿਆਂ ਦੇ ਲਈ ਜਿਉਂਦੇ ਹਾਂ, ਹਨਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਕਿ ਜੇ ਸਾਡੀ ਕਿਸੇ ਮਦਦ ਦੇ ਨਾਲ ਜਾਂ ਸਾਡੀ ਕਿਸੇ ਵੀ ਸਪੋਰਟ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆ ਸਕਦੀ ਹੈ, ਜਾਂ ਕਿਤੇ ਵੀ ਕਿਸੇ ਨੂੰ ਅਸੀਂ ਕੋਈ ਸੁੱਖ ਛੋਟੇ ਛੋਟੇ ਦੇ ਸਕਦੇ ਹਾਂ, ਹਨਾ, ਤੇ ਜ਼ਰੂਰ ਦੇਣੇ ਚਾਹੀਦੇ ਆ। ਸੋ ਉਹਦੇ ਨਾਲ ਵਾਕਈ ਜਿਹੜਾ ਜਿਉਣ ਦਾ ਜਿਹੜਾ ਅਹਿਸਾਸ ਹੈ ਉਹ ਪ੍ਰਬਲ ਹੋ ਜਾਂਦਾ ਜ਼ਿੰਦਗੀ ਦੇ ਵਿੱਚ। ਖੈਰ, ਇਹ ਮੇਰੇ ਆਪਣੇ ਵੀ ਵਿਚਾਰ ਹੋ ਸਕਦੇ ਆ। ਔਰ ਕਹਿੰਦੇ ਹੁੰਦੇ ਆ ਨਾ ਵੀ ਦੂਜਿਆਂ ਨੂੰ ਸਿੱਖਿਆ ਦੇਣੀ ਬਹੁਤ ਸੌਖੀ ਹੁੰਦੀ ਹੈ, ਹਨਾ, ਪਰ ਆਪਣੇ ਆਪ ਤੇ ਲਾਗੂ ਕਰਨਾ ਬੜਾ ਮੁਸ਼ਕਲ ਹੁੰਦਾ ਦੋਸਤੋ। ਪਰ ਲਾਗੂ ਥੋੜਾ ਥੋੜਾ ਹੀ ਕਰਦੇ ਰਹੀਏ, ਕੋਸ਼ਿਸ਼ ਕਰਨੀ ਚਾਹੀਦੀ ਹੈ, ਹਨਾ, ਤੇ ਥੋੜਾ ਥੋੜਾ ਹੀ ਕਹਿੰਦੇ ਹੁੰਦੇ ਆ, ਜਿਵੇਂ ਕਿ ਉਸ ਚਿੜੀ ਦੀ ਅਸੀਂ ਹਮੇਸ਼ਾ ਮਿਸਾਲ ਦਿੰਦੇ ਹਾਂ, ਹਨਾ, ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗੀ। ਸੋ ਥੋੜਾ ਥੋੜਾ ਹੀ ਕਰਕੇ ਜਦੋਂ ਕੋਸ਼ਿਸ਼ ਕਰਦੇ ਆ ਤੇ ਉਹ ਕੋਸ਼ਿਸ਼ਾਂ ਜਿਹੜੀਆਂ ਵੱਡੀਆਂ ਬਣ ਜਾਂਦੀਆਂ ਹੁੰਦੀਆਂ ਹੌਲੀ ਹੌਲੀ। ਸੋ ਗੀਤੋਬਾਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ, ਸਫ਼ਰ ਵਚਨ ਜਿਹੜੇ ਉਹ ਇੱਥੇ ਖਤਮ ਕਰਦੇ ਹਾਂ, ਹਨਾ। ਸੋ ਗੀਤੋਬਾਦ ਇੱਕ ਵਾਰ ਫਿਰ ਸਾਰੇ ਸੁਣਨ ਵਾਲਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤਹਿ ਦਿਲ ਤੋਂ ਜੀ ਆਇਆਂ ਨੂੰ, ਪ੍ਰੋਗਰਾਮ ਲਹਿਰਾਂ ਚੱਲ ਰਿਹਾ ਮੈਲਬਨ ਤੋਂ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸ਼ਾਮਲ ਹੋ ਚੁੱਕੇ ਨੇ। ਸੁਖਵਿੰਦਰ ਸੌਂਦਪੁਰੀ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ, ਤੇ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਚਿੰਡਾ ਸਿੰਘ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜੀ, ਤੇ ਕੋਈ ਗੀਤ ਮੇਰਾ ਖਿਆਲ ਉਹਨਾਂ ਨੇ ਭੇਜਿਆ, ਤੇ ਕੋਸ਼ਿਸ਼ ਕਰਾਂਗੇ ਜੀ ਕਿ ਇਹ ਗੀਤ ਜਿਹੜਾ ਡਾਟਾਬੇਸ ਦੇ ਵਿੱਚ ਜੇਕਰ ਸਾਡੇ ਐਂਟਰ ਹੋਇਆ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝਾ ਕਰਾਂਗੇ ਦੋਸਤਾਂ ਦੇ ਨਾਲ। ਤੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਿਤ ਪ੍ਰੈਜੈਂਟਰ, ਜਿਹੜੇ ਸਾਥੀ ਪ੍ਰੈਜੈਂਟਰ ਵੀ ਨੇ, ਦਲਜੀਤ ਸਿੰਘ ਢਿੱਲੋਂ ਸਾਹਿਬ ਜਿਹੜੇ ਕਿ ਗੁਰਬਾਣੀ ਦਾ ਸਾਰਾ ਸੈਕਸ਼ਨ ਜਿਹੜਾ ਉਹਦੇ ਇੰਚਾਰਜ ਨੇ, ਔਰ ਲਹਿਰਾਂ ਤੋਂ ਪਹਿਲਾਂ ਜਿਹੜਾ ਤੁਸੀਂ ਗੁਰਬਾਣੀ ਦਾ ਪ੍ਰੋਗਰਾਮ ਸੁਣਦੇ ਹੋ, ਔਰ ਉਸ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਹੈ ਢਿੱਲੋਂ ਸਾਹਿਬ ਕਰਦੇ ਨੇ। ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਹੀ ਅਦਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ। ਤੇ ਕਹਿੰਦੇ, ਡੋਂਟ ਵਰੀ ਅਬਾਊਟ ਦ ਪੀਪਲ ਹੂ ਹਰਟ ਔਰ ਹੇਟ ਯੂ, ਵਰੀ ਅਬਾਊਟ ਦ ਪੀਪਲ ਹੂ ਲਵ ਯੂ, ਬਿਕੋਜ਼ ਦੈਟਸ ਵੇਅਰ ਯੂਰ ਹੈਪੀਨੈਸ ਇਜ਼। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਿਲਕੁਲ, ਹਨਾ। ਤੇ ਸੋਚਣਾ ਹੀ ਏਦਾਂ ਸ਼ੁਰੂ ਕਰਦੀ ਹੈ ਨਾ, ਤਾਂ ਢਿੱਲੋਂ ਸਾਹਿਬ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ। ਔਰ ਮੈਨੂੰ ਲੱਗਦਾ ਹੁੰਦਾ ਕਿ ਤੁਹਾਡੀ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਬਹੁਤ ਵੱਡੇ ਆ, ਬਹੁਤ ਲੰਬੇ ਆ, ਔਰ ਉਹਨਾਂ ਤਜਰਬਿਆਂ ਦੇ ਵਿੱਚੋਂ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ, ਤੇ ਉਹਨਾਂ ਦਾ ਅਸਰ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੁੰਦਾ, ਹਨਾ। ਸੋ ਦੋਸਤੋ, ਤੁਹਾਡੇ ਸਾਰਿਆਂ ਦੇ ਜਿਹੜੇ ਅਸੀਂ ਮੈਸੇਜ ਆ ਉਹ ਲੈਂਦੇ ਜਾਵਾਂਗੇ। ਸੋ ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਔਰ ਇਸ ਪਿਆਰੇ ਜਿਹੇ ਵਿਚਾਰ ਨੂੰ ਸਾਂਝਾ ਕਰਨ ਦੇ ਲਈ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਸਾਡੀ ਹੌਸਲਾ ਅਫਜ਼ਾਈ ਲਈ ਜੁਟੇ ਰਹੋ, ਔਰ ਆਪਾਂ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਫਿਲਹਾਲ ਇੱਕ ਜਿਹੜੀ ਝਾਤ ਆ ਉਹ ਮੌਸਮ ਦੇ ਉੱਤੇ ਜ਼ਰੂਰ ਪਾ ਲੈਂਦੇ ਹਾਂ। ਮੌਸਮ ਜੀ ਅੱਜ ਕੀ ਕਹਿੰਦਾ? ਮੌਸਮ ਕਹਿੰਦਾ ਜੀ ਕਿ ਅੱਜ ਸਿਡਨੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ, ਮੀਂਹ ਤਾਂ ਨਹੀਂ ਆ, ਮੀਂਹ ਦੇ ਛਰਾਟੇ ਥੋੜੇ ਬਹੁਤੇ ਪੈਣਗੇ। ਸੋ 23 ਡਿਗਰੀ ਤੱਕ ਵੈਸੇ ਤਾਂ ਤਾਪਮਾਨ ਜਾਣਾ, ਸੋ ਧੁੱਪ ਵੀ ਹੋਏਗੀ ਤੇ ਵਿੱਚ ਵਿੱਚ ਕਿਤੇ ਕਿਤੇ ਮੀਂਹ ਦੇ ਛਰਾਟੇ ਜਿਹੜੇ ਆ ਉਹ ਵੀ ਪੈ ਸਕਦੇ ਆ। 19 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਰਹਿਣਾ ਅੱਜ। ਮੈਲਬਨ ਦੇ ਵਿਚ ਵੀ ਅੱਜ ਜੀ 24 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ, ਜਦਕਿ ਜਿਹੜਾ ਹੇਠਲਾ ਤਾਪਮਾਨ 13 ਡਿਗਰੀ ਆ, ਤੇ ਇੱਥੇ ਅੱਜ ਮਤਲਬ ਕਿ ਦਿਨ ਜਿਹੜਾ ਹੌਲੀ ਹੌਲੀ ਗਰਮ ਹੋ ਜਾਊਗਾ। ਬ੍ਰਿਸਬੇਨ ਦੇ ਵਿਚ 20 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਆ, ਤੇ ਇੱਥੇ ਧੁੱਪ ਬਣੀ ਰਹਿਣੀ ਆ। ਸੋ ਬ੍ਰਿਸਬੇਨ ਜਿਹੜਾ ਜੀ ਉਹ ਮੈਲਬਨ ਦੇ ਕੰਪੈਰੇਟਿਵਲੀ ਜਾਂ ਮੈਲਬਨ ਦੀ ਤੁਲਨਾ ਦੇ ਵਿਚ ਥੋੜਾ ਜਿਹਾ ਜ਼ਿਆਦਾ ਗਰਮ ਆ, ਹਨਾ। ਇਸੇ ਕਰਕੇ ਬ੍ਰਿਸਬੇਨ ਵਾਲੇ ਜਿਹੜੇ ਆ ਮੈਲਬਨ ਦੇ ਵਿਚ ਬਹੁਤ ਠੰਡ ਮਹਿਸੂਸ ਕਰਦੇ ਆ, ਤੇ ਬ੍ਰਿਸਬੇਨ ਵਾਲੇ ਅੱਜ ਤੁਹਾਡਾ ਵੀ ਜਿਹੜਾ ਦਿਨ ਆ ਉੱਥੇ ਗਰਮ ਰਹਿਣਾ। ਸੋ ਠੀਕ ਹੈ, ਆਪਣੇ ਆਪ ਦਾ ਬਚਾਅ ਰੱਖੋ, ਕੰਮ ਜਿਹੜਾ ਕਰਨਾ ਉਹਦੇ ਵਿੱਚ ਧਿਆਨ ਦੇ ਨਾਲ ਜੀ ਆਪਣੀ ਗਰਮੀ ਗੁਰਮੀ ਤੋਂ ਜਿਹੜਾ ਬਚ ਕੇ ਕਰੋ। ਪਰਥ ਦੇ ਵਿੱਚ 15 ਡਿਗਰੀ ਤੋਂ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਇੱਥੇ ਵੀ ਧੁੱਪ ਦੱਸੀ ਗਈ ਹੈ। ਜਦਕਿ ਐਡੀਲੇਡ ਦੇ ਵਿੱਚ ਹੋਰ ਵੀ ਜ਼ਿਆਦਾ ਗਰਮ ਹੈ ਜੀ, ਵੈਸੇ ਐਡੀਲੇਡ ਦੇ ਵਿੱਚ ਪਿਛਲੇ ਦਿਨ ਵੀ ਕਾਫੀ ਗਰਮ ਰਿਹਾ, ਤੇ ਹੁਣ ਵੀ ਕਹਿੰਦੇ ਜੀ 15 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਜਿਹੜਾ ਐਡੀਲੇਡ ਦੇ ਵਿੱਚ ਅੱਜ ਚਲੇ ਜਾਣਾ, ਤੇ ਇੱਥੇ ਹੋਰ ਵੀ ਜ਼ਿਆਦਾ ਗਰਮੀ ਜਿਹੜੀ ਆ ਵੱਧ ਜਾਣੀ ਆ। ਕੈਨਬਰਾ ਦੇ ਵਿੱਚ ਮੌਸਮ ਜਿਹੜਾ ਆ ਉਹ ਉੱਥੇ ਵੀ ਥੋੜਾ ਜਿਹਾ ਗਰਮ ਹੀ ਆ, ਪਰ ਫਿਰ ਵੀ ਕਹਿੰਦੇ ਹੁੰਦੇ ਸਹਿੰਦਾ ਸਹਿੰਦਾ ਗਰਮ ਆ, ਹਾਂ। ਸੋ 15 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਉੱਥੇ ਤਾਪਮਾਨ ਜਾਣਾ, ਤੇ ਇੱਥੇ ਵੀ ਧੁੱਪ ਦੱਸੀ ਗਈ ਆ। ਹੋਬਾਰਟ ਦੇ ਵਿੱਚ 10 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਇੱਥੇ ਵੀ ਧੁੱਪ ਬਣੀ ਰਹਿਣੀ ਆ। ਡਾਰਵਿਨ ਦੇ ਵਿੱਚ ਖੈਰ ਹੁੰਦਾ ਹੀ ਮੌਸਮ ਇਹੋ ਜਿਹਾ, 29 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਇੱਥੇ ਵੀ ਧੁੱਪ ਜਿਹੜੀ ਆ ਜੀ ਉਹ ਬਣੀ ਰਹੇਗੀ। ਸੋ ਇਹ ਸੀ ਜੀ ਤੁਹਾਡੇ ਸ਼ਹਿਰਾਂ ਦਾ ਮੌਸਮ। ਸੋ ਸਾਡੇ ਸ਼ਹਿਰਾਂ ਦਾ ਮੌਸਮ, ਤੁਹਾਡੇ ਸ਼ਹਿਰਾਂ ਦਾ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਇੰਜੋਏ ਕਰਦੇ ਹਾਂ ਥੋੜਾ ਜਿਹਾ ਆਪਣੇ ਪ੍ਰੋਗਰਾਮ ਦਾ ਮੌਸਮ। ਸੋ ਪ੍ਰੋਗਰਾਮ ਦਾ ਮੌਸਮ ਬਦਲਦੇ ਹਾਂ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਅਗਲੇ ਗੀਤ ਤੋਂ ਬਾਅਦ ਖਬਰਾਂ ਦੇ ਨਾਲ ਹਾਜ਼ਰ ਹੁੰਦੇ ਹਾਂ, ਬਹੁਤ ਜਲਦੀ ਬਣੇ ਰਹੋ ਸਾਡੇ ਨਾਲ। ਪਰ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਵਿੱਚ ਮੈਂ ਜ਼ਰੂਰ ਤੁਹਾਡੀ ਜਿਹੜੀ ਉਡੀਕ ਆ ਉਹ ਕਰਨੀ ਆ, ਤੇ ਸੁਨੇਹਿਆਂ ਦੇ ਰੂਪ ਚ ਤੁਹਾਡੀ ਉਡੀਕ ਦੇ ਵਿੱਚ ਮੈਂ ਬੈਠੀ ਹਾਂ, ਤੇ ਆਪਾਂ ਮਿਲਦੇ ਹਾਂ ਗਾਣੇ ਦੇ ਉਸ ਪਾਰ।
ਜਹਾਨ ਮੇਰੀ ਸੁੱਕ ਜਾਂਦੀ ਏ, ਅੱਖਾਂ ਵੇਖ ਮੁੰਡੀ ਏ ਤੇਰੀ ਤਸਵੀਰ, ਛਾਲਾ ਕਦੇ ਬਣ ਜਾਵੇ ਮੇਰੀ ਤੱਕਦੀ, ਤੇਰੇ ਨਾਲ ਜੁੜ ਗਈ ਏ ਸਾਹਾਂ ਵਾਲੀ ਤਾਰ, ਤੇਰੇ ਨਾਲ ਜੁੜ ਗਈ ਏ ਸਾਹਾਂ ਵਾਲੀ ਤਾਰ, ਪਰ ਕਹਿਣਾ ਨਹੀਂ ਆਉਂਦਾ ਵੇਲੇ ਰਹੇ ਮੈਨੂੰ ਤੇਰਾ ਹੀ ਖਿਆਲ, ਸੁਣ ਲਵੇ ਰੱਬ ਕਦੇ ਹੋ ਜੇ ਬੋਲ ਚਾਲ, ਪਰ ਕਹਿਣਾ ਨਹੀਂ ਆਉਂਦਾ। ਆਖਦੀ ਹੋਏ ਸਾਂਭ ਸਾਂਭ ਰੱਖਾਂ ਜਿਵੇਂ ਫੁੱਲ ਕੋਈ ਗੁਲਾਬ ਦਾ ਸਿਰ ਮੱਥੇ ਰੱਖਾਂ ਹਰ ਨਖਰਾ ਜਨਾਬ ਦਾ ਸਾਹਦੀ ਨੀ ਲੋੜ ਕਿਹੜਾ ਮੰਗਦਾ ਦੀਦਾਰ ਪਰ ਕਹਿਣਾ ਨੀ ਆਉਂਦਾ ਕਹਿਣਾ ਨੀ ਆਉਂਦਾ ਤੈਨੂੰ ਕਰਦੇ ਆ ਪਿਆਰ ਪਰ ਕਹਿਣਾ ਨੀ ਆਉਂਦਾ ਕਹਿਣਾ ਨੀ ਆਉਂਦਾ ਤੈਨੂੰ ਕਰਦੇ ਆ ਪਿਆਰ ਪਰ ਕਹਿਣਾ ਨੀ ਆਉਂਦਾ
ਜੀ ਦੋਸਤੋ ਗੁਲਾਮ ਜੁਗਨੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚ ਅਗਲਾ ਗੀਤ ਜਿਹੜਾ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਹਨਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਗੁਲਾਮ ਜੁਗਨੀ ਵੀ ਜਿਹੋ ਜਿਹੇ ਗੀਤ ਗਾਉਂਦੇ ਆ ਬੜੇ ਹੀ ਜ਼ਿਆਦਾ ਪਿਆਰੇ ਹੁੰਦੇ ਆ ਹਨਾ ਸੋ ਇਹ ਗੀਤ ਜਿਹੜਾ ਤੁਸੀਂ ਸੁਣਿਆ ਇਹ ਵੀ ਬਹੁਤ ਹੀ ਪਿਆਰਾ ਸੀਗਾ ਮੈਨੂੰ ਤਾਂ ਖੈਰ ਬਹੁਤ ਚੰਗਾ ਲੱਗਿਆ ਤੁਹਾਨੂੰ ਵੀ ਚੰਗਾ ਲੱਗਿਆ ਹੋਣਾ ਇਸ ਗੱਲ ਦੀ ਉਮੀਦ ਮੈਂ ਕਰ ਸਕਦੀ ਹਾਂ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਦੇ ਨਾਲ ਮੈਨੂੰ ਹੋਰ ਵੀ ਚੰਗਾ ਲੱਗ ਰਿਹਾ ਕੁਲਦੀਪ ਕੌਰ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਹੀ ਜੀ ਆਇਆਂ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਹਰਮਨ ਪਰਿਵਾਰ ਨੂੰ ਆਸ ਹੈ ਤੇ ਅਰਦਾਸ ਹੈ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ ਸੋਹਣੀ ਸ਼ੁਰੂਆਤ ਹੈ ਜੀ ਪ੍ਰੋਗਰਾਮ ਦੀ ਬਿਲਕੁਲ ਜੀ ਮੌਸਮੀ ਅੰਤਰ ਤੇ ਬਹੁਤ ਹੈ ਬ੍ਰਿਸਬਨ ਤੇ ਮੈਲਬਨ ਦਾ ਬਹੁਤ ਪਰ ਪੇਕਿਆਂ ਨਾਲ ਮੋਹ ਦੀਆਂ ਤੰਦਾਂ ਗੂੜੀਆਂ ਹੀ ਹੁੰਦੀਆਂ ਨੇ ਇਹ ਤਾਂ ਹੈ ਵੈਸੇ ਕੁਲਦੀਪ ਹਨਾ ਤੇ ਸਹੁਰਿਆਂ ਨੂੰ ਵੀ ਅਪਣਾਉਣਾ ਇੱਕ ਸੱਚਾਈ ਹੈ ਬਿਲਕੁਲ ਜੀ ਇੱਕ ਸੰਤੁਲਨ ਜਿਹੜਾ ਜ਼ਿੰਦਗੀ ਦੇ ਵਿੱਚ ਹਨਾ ਹਮੇਸ਼ਾ ਬਣਾ ਕੇ ਰੱਖਣਾ ਪੈਂਦਾ ਸੋ ਕਹਿੰਦੇ ਜੀ ਸੰਯੋਗ ਹੁਸਨ ਹਸਤੀ ਬਿਰਹਾ ਵੈਰਾਗ ਮਸਤੀ ਤੇਰੀ ਨਦਰ ਨਾਲ ਜਗਦੇ ਕਿੰਨੇ ਕਮਾਲ ਦੀਵੇ ਸਿਦਕ ਹੁਨਰ ਵਫਾ ਦੇ ਸੱਚ ਸਿਦਕ ਆਸਥਾ ਦੇ ਮੇਰੇ ਸਫ਼ਰ ਚ ਤੁਰਦੇ ਨੇ ਮੇਰੇ ਨਾਲ ਨਾਲ ਦੀਵੇ ਕਿਆ ਬਾਤ ਹੈ ਬਹੁਤ ਖੂਬਸੂਰਤ ਸੋ ਕੁਲਦੀਪ ਕੌਰ ਤੁਸੀਂ ਜਦੋਂ ਵੀ ਕਵਿਤਾ ਦੇ ਨਾਲ ਸਾਂਝ ਬਣਾਉਂਦੇ ਹੋ ਬਹੁਤ ਹੀ ਪਿਆਰੇ ਜਜ਼ਬਾਤ ਬਹੁਤ ਹੀ ਪਿਆਰੇ ਅਹਿਸਾਸ ਜਿਹੜੇ ਆ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਹਮੇਸ਼ਾ ਸੋ ਬਹੁਤ ਬਹੁਤ ਧੰਨਵਾਦ ਇਸ ਕਵਿਤਾ ਦੇ ਨਾਲ ਸਾਂਝ ਪਾਉਣ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਔਰ ਸਾਡਾ ਜਿਹੜਾ ਸਾਥ ਆ ਉਹ ਜ਼ਰੂਰ ਦਿਓ ਤੇ ਪ੍ਰੋਗਰਾਮ 'ਚ ਆਪਾਂ ਫੇਰ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪਾਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਤੁਹਾਡੀ ਸ਼ਮੂਲੀਅਤ ਦੇ ਲਈ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓਂ ਸਿਡਨੀ ਵਾਲੇ ਉਹ ਵੀ ਸ਼ਾਮਲ ਹੋ ਚੁੱਕੇ ਨੇ ਭਾਜੀ ਤੇ ਉਹ ਵੀ ਫਤਿਹ ਬੁਲਾ ਰਹੇ ਨੇ ਕਹਿੰਦੇ ਅਮਰਦੀਪ ਸਿਸਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਵੀ ਸੋਹੀ ਸਾਹਿਬ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਸਾਡੇ ਵੱਲੋਂ ਗੁਰਫਤਿਹ ਔਰ ਹਰਮਨ ਪਰਿਵਾਰ ਤੱਕ ਵੀ ਤੁਹਾਡੀ ਜਿਹੜੀ ਫਤਿਹ ਹੈ ਉਹ ਪਹੁੰਚ ਗਈ ਹੈ ਤੇ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਸੋਹਣਾ ਹੋਣਾ ਔਰ ਇਹ ਦਿਨ ਜਿਹੜਾ ਸਾਰਿਆਂ ਦੇ ਲਈ ਖੂਬਸੂਰਤ ਹੋਵੇ ਔਰ ਸੁੱਖਾਂ ਲੱਦਾ ਹੋਵੇ ਅਸੀਂ ਇਹ ਆਸ ਤੇ ਅਰਦਾਸ ਵੀ ਕਰਦੇ ਹਾਂ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਜਗਤਾਰ ਭਾਜੀ ਤੁਹਾਡਾ ਕਹਿੰਦੇ ਹਰ ਇਨਸਾਨ ਵਿੱਚ ਇੱਕ ਬੱਚਾ ਵੱਸਦਾ ਉਹ ਉਸ ਵਕਤ ਹੀ ਬਾਹਰ ਆਉਂਦਾ ਹੈ ਜਦੋਂ ਇਨਸਾਨ ਆਪਣੇ ਹਾਣ ਦੇ ਜਿਗਰੀ ਦੋਸਤਾਂ ਨੂੰ ਮਿਲਦਾ ਹੈ ਸ਼ੁਭ ਸਵੇਰ ਦੋਸਤੋ ਕਿਆ ਬਾਤ ਹੈ ਬਿਲਕੁਲ ਜੀ ਮੈਂ ਤਾਂ ਅੱਗੇ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਤੁਹਾਡੇ ਆਪਣੇ ਨਿੱਜੀ ਤਜਰਬੇ ਆ ਨਾ ਉਹਨਾਂ ਤਜਰਬਿਆਂ ਦੇ ਵਿੱਚੋਂ ਦੇਖੋ ਕਿੰਨੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਆਮ ਜੀਵਨ ਦੇ ਵਿੱਚ ਸਾਡੇ ਆਮ ਲੋਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਹਨਾ ਪਰ ਕੀ ਹੁੰਦਾ ਕਿ ਉਹਨਾਂ ਜਿਹੜੇ ਜਜ਼ਬਾਤਾਂ ਨੂੰ ਅਸੀਂ ਬਾਹਰ ਕੋਈ ਲਿਆਉਂਦੇ ਹਾਂ ਹਨਾ ਸੋ ਤੁਸੀਂ ਉਹਨਾਂ ਜਜ਼ਬਾਤਾਂ ਨੂੰ ਬਾਹਰ ਲਿਆਉਂਦੇ ਹੋ ਔਰ ਆਪਣੇ ਤਜਰਬਿਆਂ ਦੇ ਰਾਹੀਂ ਉਹਨਾਂ ਨੂੰ ਬਿਆਨ ਕਰਦੇ ਹਾਂ ਔਰ ਸਾਡੇ ਸਰੋਤਿਆਂ ਦੇ ਨਾਲ ਉਹਨਾਂ ਦੀ ਸਾਂਝ ਪਾਉਂਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਸੇ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਵੀ ਹਰ ਇਨਸਾਨ ਦੇ ਵਿੱਚ ਇੱਕ ਬੱਚਾ ਵੱਸਦਾ ਆ ਹਨਾ ਤੇ ਉਹ ਬਾਹਰ ਉਦੋਂ ਹੀ ਆਉਂਦਾ ਆ ਜਦੋਂ ਆਪਣੇ ਹਾਣ ਦੇ ਜਿਗਰੀ ਦੋਸਤਾਂ ਨੂੰ ਮਿਲਦਾ ਆ ਤੇ ਇਸੇ ਤਰ੍ਹਾਂ ਆਪਾਂ ਜਦੋਂ ਪਬਲਿਕਲੀ ਵਿਚਰਦੇ ਹਾਂ ਜਦੋਂ ਜਨਤਕ ਤੌਰ ਤੇ ਬਾਹਰ ਵਿਚਰਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਅਸੀਂ ਹਨਾ ਵੀ ਬਾਹਰ ਜਿਹੜਾ ਸਾਡਾ ਸਟੇਟਸ ਆ ਕੁਛ ਹੋ ਰਿਹਾ ਜਾਂ ਅਸੀਂ ਆਪਣੇ ਆਪ ਦੇ ਵਿੱਚ ਇਸ ਵੇਲੇ ਕਿਸੇ ਨੂੰ ਰਿਪ੍ਰਜੈਂਟ ਕਰ ਰਹੇ ਹਾਂ ਹਨਾ ਜਦੋਂ ਅਸੀਂ ਕੰਮ ਤੇ ਹੁੰਦੇ ਹਾਂ ਉੱਥੇ ਵੀ ਸਾਡਾ ਜਿਹੜਾ ਸਟੇਟਸ ਆ ਉਹ ਹੋਰ ਹੁੰਦਾ ਪਰ ਜਿਹੜਾ ਉਹ ਬੱਚਾ ਵਾਕਈ ਉਸ ਵੇਲੇ ਬਾਹਰ ਆਉਂਦਾ ਜਦੋਂ ਅਸੀਂ ਬੜੇ ਹੀ ਰਿਲੈਕਸ ਮੂਡ ਦੇ ਵਿੱਚ ਆਪਣੇ ਦੋਸਤਾਂ ਦੀ ਢਾਣੀ ਦੇ ਵਿੱਚ ਹਨਾ ਬੈਠੇ ਹੁੰਦੇ ਹਾਂ ਔਰ ਉੱਥੇ ਆਪਾਂ ਖੁੱਲ ਕੇ ਆਪਣੇ ਆਪ ਨੂੰ ਪ੍ਰਗਟ ਕਰ ਰਹੇ ਹੁੰਦੇ ਹਾਂ ਕਿਆ ਇਹ ਬਾਤ ਆ ਸੋ ਬਹੁਤ ਬਹੁਤ ਧੰਨਵਾਦ ਜਗਤਾਰ ਭਾਜੀ ਤੁਹਾਡਾ ਇਸ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ ਸ਼ੁਭ ਸਵੇਰ ਔਰ ਸਾਡੇ ਵੱਲੋਂ ਵੀ ਤੁਹਾਡਾ ਦਿਨ ਸ਼ੁਭ ਰਹੇ ਇਹ ਅਰਦਾਸ ਅੱਗੇ ਜਗਤਾਰ ਜੋਹਲ ਜੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਭੈਣ ਜੀ ਆਪ ਜੀ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਬਹੁਤ ਹੀ ਅਦਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਗਤਾਰ ਜੋਹਲ ਜੀ ਤੁਹਾਨੂੰ ਔਰ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਦੋਸਤੋ ਤੁਹਾਡੀ ਜਿਹੜੀ ਸਾਂਝ ਹੈ ਉਹ ਆਪਾਂ ਨਾਲ ਦੀ ਨਾਲ ਬਣਾਈ ਰੱਖਣੀ ਹੈ, ਤੁਹਾਡੇ ਨਾਲ ਵੀ ਤੇ ਤੁਹਾਡੇ ਵਿਚਾਰਾਂ ਦੇ ਨਾਲ ਵੀ, ਹਨਾ। ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਹੈ ਜੀ ਉਹ ਹੋ ਗਿਆ ਹੁਣ ਖਬਰਾਂ ਦਾ। ਸੋ ਖਬਰਾਂ ਦੇ ਉੱਤੇ ਇੱਕ ਝਾਤ ਪਾਉਂਦੇ ਆ, ਪਹਿਲਾਂ ਲੈਂਦੇ ਆ ਜੀ ਚੋਣਵੀਆਂ ਖਬਰਾਂ। ਚੋਣਵੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਭਗੌੜਾ ਸਨਅਤਕਾਰ ਵਿਜੇ ਮਾਲਿਆ ਛੇਤੀ ਹੋਵੇਗਾ ਭਾਰਤ ਦੀ ਗ੍ਰਿਫਤ ਚ। ਬਰਤਾਨਵੀ ਅਦਾਲਤ ਨੇ ਭਾਰਤ ਹਵਾਲਗੀ ਲਈ ਦਿੱਤੀ ਹਰੀ ਝੰਡੀ। ਤੇ ਉਧਰ ਪੰਜਾਬ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ। ਤੇ RBI ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ। ਉਧਰ ਮਾਫੀ ਲਈ ਅਰਦਾਸ ਉਪਰੰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਟਾਈ ਆਸ, ਕਈ ਸਵਾਲਾਂ ਦੇ ਜਵਾਬ ਟਾਲੇ ਤੇ ਕਿਹਾ ਵਾਹਿਗੁਰੂ ਬਖਸ਼ ਦੇਵੇਗਾ ਗਲਤੀਆਂ। ਨਵਜੋਤ ਸਿੰਘ ਸਿੱਧੂ ਦੇ ਗਲੇ ਦਾ ਇਲਾਜ ਜਾਰੀ, ਸਿਹਤ ਵਿੱਚ ਸੁਧਾਰ। ਤੇ SGPC ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 7 ਜਨਵਰੀ ਤੋਂ ਸਜਾਏ ਜਾਣਗੇ। ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੂੰ ਨਹੀਂ ਮਿਲੀ ਹਵਾਈ ਅੱਡੇ ਤੱਕ ਦੀ ਮਨਜ਼ੂਰੀ। ਤੇ ਚੱਡਾ ਖੁਦਕੁਸ਼ੀ ਕਾਂਡ ਦੇ ਵਿੱਚ ਗਵਾਹ ਨੇ ਲਾਏ ਧਮਕਾਉਣ ਦੇ ਦੋਸ਼। ਤੇ ਉਧਰ ਸ਼ਾਹਿਦ ਕਪੂਰ ਦੇ ਪ੍ਰਸ਼ੰਸਕਾਂ ਨੂੰ ਸ਼ਾਹਿਦ ਨੇ ਕਿਹਾ ਮੈਂ ਪੂਰੀ ਤਰ੍ਹਾਂ ਠੀਕ ਹਾਂ, ਪੇਟ ਦੇ ਕੈਂਸਰ ਦੀ ਖਬਰ ਨੂੰ ਕੀਤਾ ਖਾਰਜ। ਐਡੀਲੇਡ ਚ ਭਾਰਤੀ ਕ੍ਰਿਕਟ ਖਿਡਾਰੀਆਂ ਦੀ ਆਸਟ੍ਰੇਲੀਆ ਤੇ ਇਤਿਹਾਸਿਕ ਜਿੱਤ। ਤੇ ਪੰਜਾਬ ਦੇ ਵਿੱਚ ਮੀਂਹ ਨਾਲ ਡਿੱਗਿਆ ਤਾਪਮਾਨ ਤੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਮੌਸਮ ਦੇ ਵਿੱਚ ਭਾਰੀ ਤਬਦੀਲੀ। ਸੋ ਇਹ ਸੀ ਜੀ ਕੁਛ ਸੁਰਖੀਆਂ। ਪਰ ਇਹਦੇ ਵਿਸਥਾਰ ਦੇ ਵਿੱਚ ਚੱਲੀਏ ਤਾਂ ਸਭ ਤੋਂ ਪਹਿਲੀ ਖਬਰ ਅਸੀਂ ਲਈ ਸੀ ਭਗੌੜਾ ਸਨਅਤਕਾਰ ਵਿਜੇ ਮਾਲਿਆ ਛੇਤੀ ਹੋਵੇਗਾ ਭਾਰਤ ਦੀ ਗ੍ਰਿਫਤ ਚ। ਬਰਤਾਨਵੀ ਨਾਗਰਿਕ ਕ੍ਰਿਸਚੀਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦੇ ਜਾਣ ਤੋਂ ਇੱਕ ਹਫ਼ਤੇ ਅੰਦਰ। ਭਗੌੜੇ ਸਨਅਤਕਾਰ ਵਿਜੇ ਮਾਲਿਆ ਦੀ ਹਵਾਲਗੀ ਲਈ ਕਹਿੰਦੇ ਜੀ ਰਾਹ ਪੱਧਰਾ ਹੋ ਗਿਆ। ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ 9,000 ਕਰੋੜ ਰੁਪਏ ਦੇ ਮੁਲਜ਼ਮ ਮਾਲਿਆ ਦੀ ਹਵਾਲਗੀ ਦਾ ਫੈਸਲਾ ਸੁਣਾਇਆ। ਅਦਾਲਤ ਨੇ ਹਵਾਲਗੀ ਦਾ ਮਾਮਲਾ ਕਾਰਵਾਈ ਲਈ ਬਰਤਾਨੀਆ ਦੇ ਵਿਦੇਸ਼ ਮੰਤਰੀ ਨੂੰ ਭੇਜ ਦਿੱਤਾ ਹੈ, ਹਾਲਾਂਕਿ ਉਸ ਕੋਲ ਇਸ ਫੈਸਲੇ ਵਿਰੁੱਧ ਹਾਈਕੋਰਟ ਚ ਅਪੀਲ ਕਰਨ ਦਾ ਅਧਿਕਾਰ ਹੈ। ਲਗਾਤਾਰ ਦੋ ਵੱਡੇ ਆਰਥਿਕ ਅਪਰਾਧੀਆਂ ਦੀ ਹਵਾਲਗੀ ਨੂੰ ਭਾਰਤ ਸਰਕਾਰ ਦੀ ਵੱਡੀ ਕੂਟਨੀਤਿਕ ਜਿੱਤ ਦੇ ਰੂਪ ਚ ਵੇਖਿਆ ਜਾ ਰਿਹਾ ਹੈ। ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਅਨੁਸਾਰ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਮਾਲਿਆ ਹਾਈਕੋਰਟ ਚ ਅਪੀਲ ਕਰ ਸਕਦਾ ਹੈ, ਪਰ ਇਹ ਅਪੀਲ 14 ਦਿਨਾਂ ਦੇ ਅੰਦਰ ਕਰਨੀ ਪਵੇਗੀ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਮਾਲਿਆ ਦੀ ਅਪੀਲ ਦਾ ਅਧਿਕਾਰ ਖਤਮ ਹੋ ਜਾਵੇਗਾ। ਉਹ ਕੇਵਲ ਤਕਨੀਕੀ ਆਧਾਰ ਤੇ ਬਰਤਾਨੀਆ ਦੀ ਸੁਪਰੀਮ ਕੋਰਟ ਚ ਅਪੀਲ ਕਰ ਸਕਦਾ ਹੈ, ਹਾਲਾਂਕਿ ਸੁਪਰੀਮ ਕੋਰਟ ਚ ਅਪੀਲ ਤੇ ਸੁਣਵਾਈ ਦੀ ਸੰਭਾਵਨਾ ਬਹੁਤ ਘੱਟ ਹੈ। ਦੂਜੇ ਪਾਸੇ ਹਾਈਕੋਰਟ ਚ ਮਾਲਿਆ ਦੀ ਅਪੀਲ ਦਾ ਨਿਪਟਾਰਾ ਛੇਤੀ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਕਿ ਅਪੀਲ ਦਾ ਅਧਿਕਾਰ ਖਤਮ ਹੋਣ ਤੇ ਹਵਾਲਗੀ ਲਈ ਜ਼ਰੂਰੀ ਪ੍ਰਕਿਰਿਆ ਮਾਰਚ ਤੋਂ ਪਹਿਲਾਂ ਪੂਰੀ ਹੋ ਜਾਵੇਗੀ, ਯਾਨੀ ਲੋਕ ਸਭਾ ਤੋਂ ਪਹਿਲਾਂ ਮਾਲਿਆ ਭਾਰਤ ਲਿਆਂਦਾ ਜਾ ਸਕਦਾ ਹੈ, ਜਿੱਥੇ ਉਸਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਮਾਲਿਆ ਨੂੰ ਇਸ ਸਾਲ ਜੂਨ ਚ ਅਹਿਸਾਸ ਹੋ ਗਿਆ ਸੀ ਕਿ ਉਸ ਵਿਰੁੱਧ ਮੌਜੂਦ ਦਸਤਾਵੇਜ਼ੀ ਸਬੂਤਾਂ ਤੋਂ ਬਾਅਦ ਭਾਰਤ ਚ ਹਵਾਲਗੀ ਤੋਂ ਬਚਣਾ ਔਖਾ ਹੋਵੇਗਾ। ਦੂਜੇ ਪਾਸੇ ਇਸੇ ਸਾਲ ਅਪ੍ਰੈਲ ਚ ਪਾਸ ਕੀਤੇ ਗਏ ਆਰਥਿਕ ਭਗੌੜਾ ਕਾਨੂੰਨ ਤਹਿਤ ED ਨੇ ਜੂਨ ਚ ਹੀ ਮਾਲਿਆ ਦੀ 13,600 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਚੁਫੇਰਿਓਂ ਘਿਰੇ ਵਿਜੇ ਮਾਲਿਆ ਨੇ 22 ਜੂਨ ਨੂੰ ਕਰਨਾਟਕ ਹਾਈਕੋਰਟ ਚ ਬੈਂਕਾਂ ਦਾ ਸਾਰਾ ਕਰਜ਼ਾ ਮੋੜਨ ਲਈ ਅਰਜ਼ੀ ਵੀ ਲਾਈ ਸੀ। ਇਹੀ ਨਹੀਂ, ਮਾਲਿਆ ਨੇ ਭੱਜਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦਾ ਬਿਆਨ ਦੇ ਕੇ ਵੀ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਸਾਰੀਆਂ ਚਾਲਾਂ ਨਾਕਾਮ ਹੋ ਗਈਆਂ। ਮਾਲਿਆ ਵਿਰੁੱਧ ਕਰਜ਼ਾ ਵਾਪਸ ਕਰਨ ਦੀ ਪੇਸ਼ਕਸ਼ ਬਾਰੇ ਪੁੱਛੇ ਜਾਣ ਤੇ CBI ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿੱਚ ਵਿੱਚ ਉਹ ਬੈਂਕਾਂ ਤੇ ਜਾਂਚ ਏਜੰਸੀਆਂ ਨੂੰ ਵਰਕ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਬਰਤਾਨੀਆ ਭੱਜਣ ਤੋਂ ਬਾਅਦ ਉਸਨੇ ਅਦਾਲਤ ਦੇ ਆਦੇਸ਼ਾਂ ਦਾ ਸਨਮਾਨ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅਦਾਲਤ ਨੇ ਉਸਨੂੰ ਭਗੌੜਾ ਐਲਾਨਿਆ। ਸੋ ਅਗਲੀ ਖਬਰ ਹੈ ਜੀ ਕਿ ਪੰਜ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਪੰਜ ਸੂਬਿਆਂ ਦੇ ਵਿੱਚ ਹੋਈਆਂ ਉਹਨਾਂ ਦੇ ਅੱਜ ਨਤੀਜੇ ਅੱਜ ਆ ਜਾਣੇ ਆ। ਸੋ ਵੱਖ ਵੱਖ ਪਾਰਟੀਆਂ ਵੱਲੋਂ ਜਿੱਤ ਦੇ ਦਾਅਵਿਆਂ ਤੇ ਗਹਿਮਾ ਗਹਿਮੀ ਦਰਮਿਆਨ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਯਾਨੀ ਕਿ ਅੱਜ ਆਉਣਗੇ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਤੇ ਤੇਲੰਗਾਨਾ ਚ ਵੋਟਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਸਵੇਰੇ ਕਹਿੰਦੇ ਜੀ 8 ਵਜੇ ਤੋਂ ਸ਼ੁਰੂ ਹੋਵੇਗੀ ਤੇ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਨੇ। ਇਹਨਾਂ ਚੋਣਾਂ ਨੂੰ 2019 ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਕਹਿੰਦੇ ਕਿਹਾ ਜਾ ਰਿਹਾ। ਐਗਜ਼ਿਟ ਪੋਲ ਤੋਂ ਕਾਂਗਰਸ ਉਤਸ਼ਾਹਿਤ ਹੈ ਤੇ ਐਗਜ਼ਿਟ ਪੋਲ ਚ ਭਾਜਪਾ ਸ਼ਾਸਿਤ ਤਿੰਨ ਸੂਬਿਆਂ ਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚ ਕਾਂਗਰਸ ਨੂੰ ਬੜਤ ਮਿਲਣ ਦੀ ਗੱਲ ਕਹੀ ਗਈ ਹੈ। ਮਿਜ਼ੋਰਮ ਚ ਕਾਂਗਰਸ ਦੀ ਸੱਤਾ ਜਾਣ ਤੇ ਤੇਲੰਗਾਨਾ ਚ TRS ਸਰਕਾਰ ਬਰਕਰਾਰ ਰਹਿਣ ਦਾ ਅਨੁਮਾਨ ਹੈ। ਨਤੀਜਿਆਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਚ ਜਨਤਾ ਸਪਸ਼ਟ ਸੰਦੇਸ਼ ਦੇਵੇਗੀ ਕਿ 2019 ਦੀਆਂ ਲੋਕ ਸਭਾ ਚੋਣਾਂ ਚ ਭਾਜਪਾ ਬਾਹਰ ਹੋ ਰਹੀ ਹੈ। ਸੋ ਅਗਲੀ ਜਿਹੜੀ ਖਬਰ ਹੈ ਜੀ, ਉਹ ਹੈ RBI ਗਵਰਨਰ ਊਰਜਿਤ ਪਟੇਲ ਨੇ ਅਸਤੀਫਾ ਦੇ ਦਿੱਤਾ। ਸੋ ਇਸ ਅਸਤੀਫੇ ਦੇ ਜਿਹੜੇ ਕਾਰਨ ਕੀ ਰਹੇ ਨੇ ਇਹਦੇ ਬਾਰੇ ਚ ਅਸੀਂ ਜਿਹੜਾ ਸਪਸ਼ਟ ਅਜੇ ਕੁਛ ਨਹੀਂ ਕਹਿ ਸਕਦੇ, ਪਰ ਫਿਰ ਵੀ ਬਹੁਤ ਵਿਸਥਾਰ ਦੇ ਵਿੱਚ ਜਿਹੜੀ ਇਸ ਖਬਰ ਨੂੰ ਦੇਣ ਦਾ ਜਿਹੜਾ ਮਕਸਦ ਆ ਅਖਬਾਰ ਦਾ, ਉਹ ਆਪਾਂ ਜ਼ਰੂਰ ਪੜਾਂਗੇ। ਸੋ ਸਰਕਾਰ ਨਾਲ ਚੱਲ ਰਹੀਆਂ ਤਲਖੀ ਦੀਆਂ ਖਬਰਾਂ ਵਿਚਾਲੇ RBI ਦੇ ਗਵਰਨਰ ਡਾਕਟਰ ਊਰਜਿਤ ਪਟੇਲ ਨੇ ਇੱਕ ਹੈਰਾਨ ਕਰਨ ਵਾਲਾ ਕਦਮ ਚੁੱਕਦੇ ਹੋਏ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਟੇਲ ਨੇ ਉਂਝ ਤਾਂ ਆਪਣੇ ਅਸਤੀਫੇ ਲਈ ਨਿੱਜੀ ਕਾਰਨਾਂ ਨੂੰ ਵਜ੍ਹਾ ਦੱਸਿਆ, ਪਰ ਜਾਣਕਾਰ ਇਸ ਨੂੰ ਸਰਕਾਰ ਨਾਲ ਕੇਂਦਰੀ ਬੈਂਕ ਦੇ ਤਲਖ ਰਿਸ਼ਤਿਆਂ ਨਾਲ ਜੋੜ ਕੇ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਟੇਲ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਹੈ। ਨਾਲ ਹੀ RBI ਦੇ ਨਵੇਂ ਗਵਰਨਰ ਦੀ ਭਾਲ ਵੀ ਫੌਰੀ ਤੌਰ ਤੇ ਸ਼ੁਰੂ ਹੋ ਗਈ ਹੈ। ਪਟੇਲ ਨੇ ਬੇਹੱਦ ਸੰਖੇਪ ਚ ਲਿਖੇ ਆਪਣੇ ਅਸਤੀਫੇ ਚ ਕਿਹਾ, ਨਿੱਜੀ ਕਾਰਨਾਂ ਨਾਲ ਮੈਂ ਤਤਕਾਲ ਆਪਣਾ ਅਹੁਦਾ ਛੱਡ ਰਿਹਾ ਹਾਂ। ਇਹ ਮੇਰੇ ਲਈ ਵਿਸ਼ੇਸ਼ ਸਨਮਾਨ ਦੀ ਗੱਲ ਹੈ ਕਿ ਇੰਨੇ ਸਾਲਾਂ ਤੱਕ ਮੈਂ RBI ਦੇ ਵੱਖ ਵੱਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਪਟੇਲ ਨੇ ਤਕਰੀਬਨ 6 ਸਾਲਾਂ ਤੱਕ RBI ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਪਹਿਲਾਂ ਡਿਪਟੀ ਗਵਰਨਰ ਸਨ, ਪਰ ਸਤੰਬਰ 2016 ਚ ਸਾਬਕਾ ਗਵਰਨਰ ਰਘੂ ਰਾਮ ਰਾਜਨ ਦਾ ਕਾਰਜਕਾਲ ਪੂਰਾ ਹੋਇਆ ਤਾਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ। PM ਨਰਿੰਦਰ ਮੋਦੀ ਨੇ ਪਟੇਲ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇੱਕ ਬਿਹਤਰੀਨ ਵਿਰਾਸਤ ਛੱਡ ਕੇ ਜਾ ਰਹੇ ਹਨ। ਦੇਖੋ ਜੀ, ਕਹਿੰਦੇ ਕਿ ਵਜ੍ਹਾ ਜਿਹੜੀ ਆ ਉਹਨਾਂ ਨੇ ਭਾਵੇਂ ਨਿੱਜੀ ਦੱਸੀ ਆ, ਪਰ ਸਰਕਾਰ ਦੇ ਨਾਲ ਉਹਨਾਂ ਦੀ ਕੋਈ ਖਿੱਚੋ ਤਾਣ ਜਿਹੜੀ ਸੀ ਉਹ ਚੱਲ ਰਹੀ ਸੀ। ਸੋ ਨਿਰਦੇਸ਼ਕ ਬੋਰਡ ਦੀ ਬੈਠਕ ਤੋਂ 4 ਦਿਨ ਪਹਿਲਾਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਤੇ ਮੁੱਖ ਕਾਰਨ ਜਿਹੜੇ ਆ ਉਹ ਮੰਨੇ ਜਾ ਰਹੇ ਆ ਕਿ RBI ਐਕਟ ਦੀ ਧਾਰਾ 7 ਦਾ ਇਸਤੇਮਾਲ ਕਰਨ ਦੀ ਧਮਕੀ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਵਿਆਜ ਦਰਾਂ ਚ ਕਟੌਤੀ ਕਰਨਾ, 11 ਬੈਂਕਾਂ ਤੇ ਲਗਾਏ ਗਏ ਮੌਜੂਦਾ PCA ਨਿਯਮਾਂ ਚ ਢਿੱਲ ਦੇਣਾ, RBI ਦੇ ਰਿਜ਼ਰਵ ਤੋਂ ਵਿਕਾਸ ਕੰਮਾਂ ਲਈ ਪੈਸਾ ਚਾਹੁੰਦੀ ਹੈ ਸਰਕਾਰ, RBI ਦੇ ਰਹਿੰਦੇ ਹੋਏ ਵੱਖਰੇ ਤੋਂ ਪੇਮੈਂਟ ਰੈਗੂਲੇਟਰ ਦੀ ਸਥਾਪਨਾ ਕਰਨਾ। ਸੋ ਇਨ੍ਹਾਂ ਗੱਲਾਂ ਨੂੰ ਵੀ ਕਾਰਨ ਜਿਹੜਾ ਮੰਨਿਆ ਜਾ ਰਿਹਾ RBI ਗਵਰਨਰ ਊਰਜਿਤ ਪਟੇਲ ਦੇ ਅਸਤੀਫੇ ਦਾ। ਅਗਲੀ ਖਬਰ ਦੋਸਤੋ ਹੈ ਕਿ ਮਾਫ਼ੀ ਲਈ ਅਰਦਾਸ ਉਪਰੰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਟਾਈ ਆਸ ਤੇ ਕਈ ਸਵਾਲਾਂ ਦੇ ਕਹਿੰਦੇ ਜਵਾਬ ਉਨ੍ਹਾਂ ਨੇ ਟਾਲੇ। ਸੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵਾਹਿਗੁਰੂ ਹਮੇਸ਼ਾ ਗਲਤੀਆਂ ਮਾਫ਼ ਕਰਦੇ ਨੇ ਤੇ ਉਹ ਸਾਡੀਆਂ ਗਲਤੀਆਂ ਵੀ ਮਾਫ਼ ਕਰਨਗੇ। ਬਾਦਲ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਮਾਫ਼ੀ ਦੀ ਅਰਦਾਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਤੇ ਪੰਥਕ ਸੇਵਾਵਾਂ ਨਿਭਾਉਂਦੇ ਹੋਏ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਲਈ ਖਿਮਾ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਉਨ੍ਹਾਂ ਨੇ ਕਰਵਾਈ ਹੈ ਤੇ ਇਸ ਦੌਰਾਨ ਜਦੋਂ ਬਾਦਲ ਨੂੰ ਪੁੱਛਿਆ ਗਿਆ ਕਿ ਕਿਹੜੀਆਂ ਗਲਤੀਆਂ ਲਈ ਮਾਫ਼ੀ ਵਾਸਤੇ ਅਰਦਾਸ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਗਲਤੀਆਂ ਦੀ ਕੋਈ ਲਿਸਟ ਤਿਆਰ ਨਹੀਂ ਕੀਤੀ। ਗੁਰੂ ਸਾਹਿਬ ਸਭ ਜਾਣਦੇ ਹਨ, ਸਾਰੀਆਂ ਗਲਤੀਆਂ ਲਈ ਮਾਫ਼ੀ ਮੰਗੀ ਹੈ, ਵਾਹਿਗੁਰੂ ਉਨ੍ਹਾਂ ਦੀਆਂ ਗਲਤੀਆਂ ਮਾਫ਼ ਕਰ ਦੇਣਗੇ। ਸੋ ਬਰਗਾੜੀ ਮੁੱਦੇ ਸਮੇਤ ਕਈ ਸਵਾਲਾਂ ਦੇ ਜਵਾਬ ਕਹਿੰਦੇ ਉਹ ਟਾਲ ਗਏ ਤੇ ਮਾਫ਼ੀ ਮੰਗੇ ਜਾਣ ਨੂੰ ਵਿਰੋਧੀਆਂ ਵੱਲੋਂ ਡਰਾਮਾ ਦੱਸੇ ਜਾਣ ਤੇ ਬਾਦਲ ਨੇ ਕਿਹਾ ਕਿ ਉਹ ਇਸ ਸਮੇਂ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ, ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਵੀ ਕਹਿੰਦੇ ਮਿਲ ਜਾਵੇਗਾ। ਲਓ ਜੀ, ਸੋ ਮਾਫ਼ੀ ਮੰਗਣ ਕਹਿੰਦੇ ਆਇਆ ਜਿਸ ਕੋਲੋਂ ਮਰਜ਼ੀ ਮੰਗਵਾ ਲਓ। ਵਾਰ ਵਾਰ ਜਦੋਂ ਮੀਡੀਆ ਵੱਲੋਂ ਕਹਿੰਦੇ ਸਵਾਲ ਪੁੱਛੇ ਜਾਣ ਤੇ ਕੋਈ ਜਵਾਬ ਦੇਣ ਦੀ ਥਾਂ ਸਾਰਿਆਂ ਸਾਹਮਣੇ ਹੱਥ ਜੋੜ ਕੇ ਉਹਨਾਂ ਨੇ ਕਹਿੰਦੇ ਸਿਰਫ ਇਹੀ ਕਿਹਾ ਕਿ ਉਹ ਸਿਰਫ ਮਾਫ਼ੀ ਮੰਗਣ ਆਏ ਹਨ, ਜਿਸ ਤੋਂ ਮਰਜ਼ੀ ਮੰਗਵਾ ਲਓ। ਸਿਆਸੀ ਸਵਾਲਾਂ ਦਾ ਜਵਾਬ ਕਹਿੰਦੇ ਫਿਰ ਕਿਸੇ ਵੇਲੇ ਦੇਣਗੇ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਔਰ ਅਰਦਾਸ ਮਗਰੋਂ ਉਹ ਝਾੜੂ ਦੀ ਸੇਵਾ ਲਾ ਕੇ ਚਲੇ ਗਏ। ਤੇ ਅਗਲੀ ਖਬਰ ਵੱਲ ਦੋਸਤੋ ਵੱਧਦੇ ਹਾਂ ਤੇ ਅਗਲੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਜਿਹੜੀ ਤਬੀਅਤ ਸੀ ਉਹ ਥੋੜੀ ਜਿਹੀ ਨਾਸਾਜ਼ ਚੱਲ ਰਹੀ ਸੀ ਤੇ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਦਾ ਜਿਹੜਾ ਇਲਾਜ ਆ ਉਹ ਜਾਰੀ ਆ ਪਰ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ। ਸੋ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਚ ਕਹਿੰਦੇ ਸੁਧਾਰ ਹੋਣ ਦੀਆਂ ਰਿਪੋਰਟਾਂ ਮਿਲੀਆਂ। ਪਿਛਲੇ ਹਫ਼ਤੇ ਤੋਂ ਚੱਲ ਰਹੇ ਇਲਾਜ ਤੇ ਆਰਾਮ ਕਾਰਨ ਸੁਧਾਰ ਹੋਇਆ। ਜ਼ਿਆਦਾ ਜਿਹੜੀ ਤਕਲੀਫ਼ ਸੀ ਜੀ ਉਹ ਉਹਨਾਂ ਦੇ ਗਲੇ ਵਿਚਲੀਆਂ ਗੰਢਾਂ ਤੇ ਜ਼ਖ਼ਮ ਜਿਹੜੇ ਸੀ ਹੋ ਗਏ ਸੀਗੇ
ਸੋ ਜ਼ਖਮ ਕਹਿੰਦੇ ਹੁਣ ਠੀਕ ਹੋ ਚੁੱਕੇ ਨੇ ਤੇ ਬਲੀਡਿੰਗ ਜਿਹੜੀ ਆ ਉਹ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਤੇ ਅਪੋਲੋ ਹਸਪਤਾਲ ਨਵੀਂ ਦਿੱਲੀ ਚ ਡਾਕਟਰਾਂ ਨੇ ਸਿੱਧੂ ਨੂੰ ਅਗਲੇ ਹਫ਼ਤੇ ਤੱਕ ਗੱਲਬਾਤ ਦੌਰਾਨ ਸ਼ਬਦਾਂ ਵਿਚ ਲੰਮਾ ਅੰਤਰਾਲ ਰੱਖਣ ਤੇ ਉੱਚੀ ਆਵਾਜ਼ ਵਿਚ ਗੱਲ ਨਾ ਕਰਨ ਦਾ ਸੁਝਾਅ ਦਿੱਤਾ। ਜਾਣਕਾਰੀ ਅਨੁਸਾਰ ਉਹਨਾਂ ਦੇ ਗਲੇ ਤੋਂ ਪਤਲੀ ਬਾਮ ਕੋਟਿੰਗ ਜਿਹੜੀ ਆ ਉਹ ਵੀ ਹਟਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਲਈ 17 ਦਿਨਾਂ ਵਿਚ 70 ਦੇ ਕਰੀਬ ਰੈਲੀਆਂ ਉਹਨਾਂ ਨੇ ਕੀਤੀਆਂ ਤੇ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ। ਸੋ ਇਸ ਦੌਰਾਨ ਉਹਨਾਂ ਦੀ ਜਿਹੜੀ ਗਲੇ ਦੀ ਤਕਲੀਫ ਹੈ ਉਹ ਵਧੀਆ। ਸੋ ਸਿੱਧੂ ਜਿਹੜੇ ਆ ਜੀ ਉਹ ਅਸਲ ਦੇ ਵਿਚ ਆਪਣੀਆਂ ਗੱਲਾਂ ਕਰਕੇ ਹੀ ਉਹ ਮਸ਼ਹੂਰ ਨੇ ਔਰ ਗੱਲਾਂ ਕਰਕੇ ਹੀ ਉਹਨਾਂ ਦੀ ਜਿਹੜੀ ਪਛਾਣ ਹੈ। ਜੇਕਰ ਉਹਨਾਂ ਦੇ ਗਲੇ ਦੇ ਵਿਚ ਖਰਾਬੀ ਆਏਗੀ ਤਾਂ ਮੈਨੂੰ ਲੱਗਦਾ ਕਿ ਇਹਦਾ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪਾਰਟੀ ਨੂੰ ਹੋ ਸਕਦਾ। ਸੋ ਵਧਦੇ ਹਾਂ ਅਗਲੀ ਖਬਰ ਵੱਲ। ਅਗਲੀ ਖਬਰ ਹੈ ਕਿ SGPC ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਨਗਰ ਕੀਰਤਨ ਹੈ ਜੀ ਉਹ 7 ਜਨਵਰੀ ਤੋਂ ਸਜਾਏ ਜਾਣੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਤੇ ਨਗਰ ਕੀਰਤਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਚ ਖਾਲਸਾਈ ਸ਼ਾਨੋ ਸ਼ੌਕਤ ਨਾਲ ਲੰਘੇਗਾ ਤੇ ਨਗਰ ਕੀਰਤਨ ਦੀ ਤਿਆਰੀ ਅਤੇ ਰੂਪ ਰੇਖਾ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮੁੱਢਲੇ ਤੌਰ ਤੇ ਕਾਰਵਾਈ ਆਰੰਭੀ ਗਈ ਹੈ, ਜਿਸ ਤਹਿਤ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਮੇਟੀ ਅਹੁਦੇਦਾਰਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ, ਹਲਕਾ ਇੰਚਾਰਜਾਂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਨਾਲ ਕਹਿੰਦੇ ਜੀ ਵਿਚਾਰ ਵਟਾਂਦਰਾ ਜਿਹੜਾ ਆ ਉਹ ਕੀਤਾ ਗਿਆ। ਤੇ ਵਧਦੇ ਆ ਜੀ ਅਗਲੀ ਖਬਰ ਵੱਲ। ਅਗਲੀ ਖਬਰ ਹੈ ਜੀ ਕਿ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਆ ਨਾ ਉਹਨਾਂ ਨੂੰ ਹਵਾਈ ਅੱਡੇ ਤੱਕ ਦੀ ਜਿਹੜੀ ਮਨਜ਼ੂਰੀ ਆ ਉਹ ਨਹੀਂ ਦਿੱਤੀ ਗਈ। ਸੋ ਦਿੱਲੀ ਸਰਕਾਰ ਦੇ ਟਰਾਂਸਪੋਰਟ ਅਧਿਕਾਰੀ ਕਹਿੰਦੇ ਨਹੀਂ ਮੰਨੇ ਤੇ ਸੂਬੇ ਤੋਂ ਗਏ ਅਧਿਕਾਰੀਆਂ ਨੇ ਦਿੱਲੀ ਦੇ ਵਿਚ ਇਸ ਮੰਗ ਨੂੰ ਮਨਵਾਉਣ ਦੇ ਲਈ ਡੇਰਾ ਲਾਇਆ ਹੋਇਆ ਸੀ। ਸੋ ਦੁਆਬੇ ਨਾਲ ਸੰਬੰਧਿਤ NRIs ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਰਾਹੀਂ ਜਲੰਧਰ ਪੁੱਜਣ ਦੀ ਕਹਿੰਦੇ ਹੁਣ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਦਿੱਲੀ ਸਰਕਾਰ ਨੇ ਏਅਰਪੋਰਟ ਤੱਕ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਦੇ ਸੰਚਾਲਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਸੋਮਵਾਰ ਨੂੰ STC ਕਮ ਡਾਇਰੈਕਟਰ ਟਰਾਂਸਪੋਰਟ ਦਿਲਰਾਜ ਸਿੰਘ ਸੰਧੇਵਾਲੀਆ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਲੰਧਰ ਪਰਨੀਤ ਸਿੰਘ ਮਨਹਾਸ ਸਮੇਤ ਪੰਜਾਬ ਰੋਡਵੇਜ਼ ਦਾ ਆਪਰੇਸ਼ਨਲ ਅਮਲਾ ਜਿਹੜਾ ਜੀ ਉਹ ਦਿੱਲੀ ਵਿਚ ਡੇਰਾ ਲਾਈ ਬੈਠਾ ਰਿਹਾ ਪਰ ਦਿੱਲੀ ਸਰਕਾਰ ਦੇ ਟਰਾਂਸਪੋਰਟ ਅਧਿਕਾਰੀਆਂ ਨੂੰ ਮਨਾਉਣ ਵਿਚ ਸਫਲ ਨਾ ਹੋ ਸਕਿਆ। ਹਾਲਾਂਕਿ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਦੀਆਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਫੜੀਆਂ ਗਈਆਂ ਦੋਵੇਂ ਵਾਲਵੋ ਬੱਸਾਂ ਨੂੰ ਛੱਡ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਦਿੱਲੀ ਸਰਕਾਰ ਦੇ STC KK ਦਹੀਆ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਹਰੇਕ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਦਿੱਲੀ ਸਰਕਾਰ ਨਹੀਂ ਮੰਨੀ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਨਹਾਸ ਨੇ ਕਿਹਾ ਕਿ ਉਹ ਅਜੇ ਵੀ ਦਿੱਲੀ ਵਿਚ ਰੁਕੇ ਹੋਏ ਹਨ ਤੇ ਮੰਗਲਵਾਰ ਨੂੰ ਇਕ ਵਾਰ ਫਿਰ ਮੀਟਿੰਗ ਕਰਕੇ ਵੋਲਵੋ ਦੇ ਸੰਚਾਲਨ ਨੂੰ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਟੂਰਿਸਟ ਪਰਮਿਟ ਹੋਣ ਦੇ ਬਾਵਜੂਦ ਪੰਜਾਬ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੂੰ ਹਵਾਈ ਅੱਡੇ ਤੱਕ ਸੰਚਾਲਨ ਸੰਬੰਧੀ ਕੋਈ ਕਾਗਜ਼ਾਤ ਨਾ ਹੋਣ ਕਾਰਨ ਰੋਕ ਰਹੀ ਹੈ। ਉਥੇ ਦੂਸਰੇ ਪਾਸੇ ਪੰਜਾਬ ਰੋਡਵੇਜ਼ ਵੋਲਵੋ ਦਾ ਸੰਚਾਲਨ ਬੰਦ ਹੋਣ ਕਾਰਨ NRIs ਨੂੰ ਮਜਬੂਰੀ ਚ ਪ੍ਰਾਈਵੇਟ ਬੱਸਾਂ ਰਾਹੀਂ ਸਫ਼ਰ ਕਰਨਾ ਪੈ ਰਿਹਾ ਜਿਸ ਲਈ ਉਹਨਾਂ ਨੂੰ 3 ਗੁਣਾ ਵੱਧ ਕਿਰਾਇਆ ਖਰਚਣਾ ਪੈ ਰਿਹਾ। ਸੋ ਵਧਦਿਆਂ ਜੀ ਅਗਲੀ ਖਬਰ ਵੱਲ। ਸੋ ਅਗਲੀ ਖਬਰ ਹੈ ਚੱਡਾ ਖੁਦਕੁਸ਼ੀ ਕਾਂਡ ਦੇ ਬਾਰੇ। ਤੇ ਇਹ ਖੁਦਕੁਸ਼ੀ ਕਾਂਡ ਦੀ ਜਿਹੜੀ ਘਟਨਾ ਇਹ ਤਾਂ ਕਾਫੀ ਪਹਿਲਾਂ ਹੋਈ ਹੈ ਪਰ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਗਵਾਹਾਂ ਨੂੰ ਮੁਕਰਾਉਣ ਦੇ ਲਈ ਧਮਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇੰਦਰਪ੍ਰੀਤ ਸਿੰਘ ਚੱਡਾ ਖੁਦਕੁਸ਼ੀ ਕਾਂਡ ਵਿਚ ਗਵਾਹ ਅਨਿਲ ਕੁਮਾਰ ਤੇ ਉਹਦੇ ਟੱਬਰ ਨੂੰ ਕਹਿੰਦੇ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲੱਗੇ ਨੇ। ਗਵਾਹੀ ਨਾ ਦੇਣ ਤੇ ਅਨਿਲ ਨੂੰ ਕਰੋੜਪਤੀ ਬਣਾਉਣ ਦਾ ਲਾਲਚ ਵੀ ਕਹਿੰਦੇ ਦਿੱਤਾ ਗਿਆ ਤੇ ਇਹ ਘਟਨਾ ਕਹਿੰਦੇ ਜੀ 5 ਦਸੰਬਰ ਦੀ ਹੈ। ਦੋਸ਼ ਹਨ ਕਿ ਖੁਦਕੁਸ਼ੀ ਕਾਂਡ ਵਿਚ ਮੁਲਜ਼ਮ ਸੁਰਜੀਤ ਸਿੰਘ ਪਤਨੀ ਤੇ ਡਰਾਈਵਰ ਦੇ ਨਾਲ ਅਨਿਲ ਦੇ ਛੇਹਰਟਾ ਸਥਿਤ ਗਲੀ ਬਾਬਾ ਬੋੜੇ ਵਾਲੀ ਗਲੀ ਸਥਿਤ ਘਰ ਚ ਪੁੱਜੇ ਸਨ। ਘਟਨਾ ਮਗਰੋਂ ਅਨਿਲ ਨੇ DGP ਸੁਰੇਸ਼ ਅਰੋੜਾ, ਪੁਲਿਸ ਕਮਿਸ਼ਨਰ ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ ਤੇ ਛੇਹਰਟਾ ਥਾਣਾ ਇੰਚਾਰਜ ਤੋਂ ਜਾਨ ਮਾਲ ਦੀ ਰਾਖੀ ਲਈ ਗੁਹਾਰ ਵੀ ਲਾਈ ਹੈ। ਅਨਿਲ ਨੇ ਦੱਸਿਆ ਕਿ ਉਹ ਇੰਦਰਪ੍ਰੀਤ ਚੱਡਾ ਖੁਦਕੁਸ਼ੀ ਕਾਂਡ ਵਿਚ ਗਵਾਹ ਹੈ ਤੇ ਮਾਮਲੇ ਵਿਚ ਪੁਲਿਸ ਨੇ ਸੁਰਜੀਤ ਸਿੰਘ ਸਮੇਤ 9 ਮੁਲਜ਼ਮਾਂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਮੁਲਜ਼ਮ ਸੁਰਜੀਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ। ਇਹੀ ਨਹੀਂ ਉਸ ਨੂੰ ਜ਼ਮਾਨਤ ਤੇ ਰਿਹਾਅ ਵੀ ਸਾਰਿਆਂ ਤੋਂ ਬਾਅਦ ਕੀਤਾ ਗਿਆ ਸੀ। ਜ਼ਮਾਨਤ ਮਿਲਣ ਮਗਰੋਂ ਮੁਲਜ਼ਮ ਨੇ ਉਸ ਨੂੰ ਕਿਸੇ ਤਰ੍ਹਾਂ ਧਮਕਾਉਣਾ ਸ਼ੁਰੂ ਕਰ ਦਿੱਤਾ। ਅਨਿਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ 5 ਦਸੰਬਰ ਦੀ ਰਾਤ ਉਹ ਪਰਿਵਾਰ ਨਾਲ ਘਰ ਬੈਠਾ ਸੀ ਕਿ ਵਪਾਰੀ ਸੁਰਜੀਤ ਤੇ ਉਸ ਦੀ ਪਤਨੀ ਦਲਬੀਰ ਅਚਾਨਕ ਡਰਾਈਵਰ ਦੇ ਨਾਲ ਪੁੱਜੇ ਤੇ ਦੋਸ਼ ਹੈ ਕਿ ਸੁਰਜੀਤ ਨੇ ਗਵਾਹੀ ਨਾ ਦੇਣ ਲਈ ਧਮਕੀ ਵੀ ਦਿੱਤੀ ਹੈ ਤੇ ਇਸ ਦੇ ਇਵਜ਼ ਵਿਚ ਕਰੋੜਾਂਪਤੀ ਬਣਾਉਣ ਦਾ ਲੋਭ ਵੀ ਦਿੱਤਾ ਗਿਆ। ਸੋ ਗਵਾਹੀ ਨਾ ਦੇਣ ਬਦਲੇ ਦੇਖੋ ਜੀ ਕਰੋੜਪਤੀ ਬਣਾਉਣ ਦਾ ਜਿਹੜਾ ਲਾਲਚ ਆ ਉਹ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕੇਸ ਆ ਉਹ ਸਾਡੀ ਜਿਹੜੀ ਕਾਨੂੰਨ ਦੀ ਵਿਵਸਥਾ ਉਹਦੇ ਉੱਤੇ ਵੀ ਸਵਾਲ ਖੜਾ ਕਰਦੇ ਆ, ਹਨਾ। ਅਗਲੀ ਖਬਰ ਲੈਂਦੇ ਹਾਂ ਜੀ। ਅਗਲੀ ਖਬਰ ਹੈ ਕਿ ਸ਼ਾਹਿਦ ਕਪੂਰ ਦੇ ਪ੍ਰਸ਼ੰਸਕਾਂ ਨੂੰ ਸ਼ਾਹਿਦ ਨੇ ਕਿਹਾ ਹੈ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ ਤੇ ਪੇਟ ਦੇ ਜਿਹੜੇ ਕੈਂਸਰ ਦੀ ਖਬਰ ਮੀਡੀਆ ਦੇ ਵਿੱਚ ਫੈਲੀ ਹੈ ਉਹ ਉਹਨਾਂ ਨੇ ਖਾਰਜ ਕਰ ਦਿੱਤੀ ਹੈ। ਸੋ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਸੋਮਵਾਰ ਨੂੰ ਮੀਡੀਆ ਵਿੱਚ ਆਈਆਂ ਉਹਨਾਂ ਖਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਉਹਨਾਂ ਨੂੰ ਪੇਟ ਦਾ ਕੈਂਸਰ ਹੋਣ ਦੀ ਗੱਲ ਕਹੀ ਗਈ ਸੀ। ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਦੇ ਬਾਰੇ ਟਵਿੱਟਰ ਦੇ ਮਾਧਿਅਮ ਨਾਲ ਦਿੱਤੇ ਸੰਦੇਸ਼ ਵਿੱਚ 37 ਵਰਿਆਂ ਦੇ ਅਭਿਨੇਤਾ ਨੇ ਕਿਹਾ ਕਿ ਦੋਸਤੋ ਮੈਂ ਪੂਰੀ ਤਰ੍ਹਾਂ ਠੀਕ ਹਾਂ, ਅਫਵਾਹਾਂ ਤੇ ਧਿਆਨ ਨਾ ਦਿਓ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇੰਟਰਨੈਟ ਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ ਸ਼ਾਹਿਦ ਕਪੂਰ ਪੇਟ ਦੇ ਕੈਂਸਰ ਨਾਲ ਪੀੜਤ ਹਨ। ਹਾਲਾਂਕਿ ਜਦੋਂ ਇਸ ਸੰਬੰਧ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਦਾ ਖੰਡਨ ਕੀਤਾ। ਸ਼ਾਹਿਦ ਹਾਲ ਵਿੱਚ ਹੀ 32 ਗੁਲ ਮੀਟਰ ਚਾਲੂ ਫਿਲਮ ਵਿੱਚ ਅਭਿਨੇਤਰੀ ਸ਼ਰਧਾ ਕਪੂਰ ਦੇ ਨਾਲ ਦਿਸੇ ਸਨ। ਸੋ ਲਓ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਖੁਸ਼ ਕਰਨ ਵਾਲੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਐਡੀਲੇਡ ਦੇ ਵਿੱਚ ਜਿਹੜਾ ਕ੍ਰਿਕਟ ਦਾ ਟੈਸਟ ਮੈਚ ਚੱਲ ਰਿਹਾ ਸੀ, ਸੋ ਉਹ ਟੈਸਟ ਮੈਚ ਜਿਹੜਾ ਆ ਉਹ ਭਾਰਤੀ ਖਿਡਾਰੀਆਂ ਨੇ ਜਿੱਤ ਲਿਆ। ਸੋ ਐਡੀਲੇਡ ਦੇ ਵਿੱਚ ਭਾਰਤੀ ਕ੍ਰਿਕਟ ਖਿਡਾਰੀਆਂ ਦੀ ਆਸਟ੍ਰੇਲੀਆ ਦੇ ਉੱਤੇ ਇਹ ਇਤਿਹਾਸਿਕ ਜਿੱਤ ਹੋਈ ਹੈ ਤੇ ਉਪਲਬਧੀ ਇਹ ਰਹੀ ਹੈ ਕਿ ਆਸਟ੍ਰੇਲੀਆ ਦੀ ਟੀਮ ਨੂੰ ਪਹਿਲੇ ਟੈਸਟ ਮੁਕਾਬਲੇ 31 ਦੌੜਾਂ ਦੇ ਨਾਲ ਹਰਾ ਦਿੱਤਾ ਗਿਆ। ਜਦਕਿ ਜਿਹੜੀ ਸ਼ੁਰੂਆਤ ਸੀ ਜੀ ਉਹ ਕਾਫੀ ਮੱਧਮ ਸੀਗੀ ਕਾਫੀ, ਤੇ ਐਂ ਲੱਗਦਾ ਸੀਗਾ ਕਿ ਸ਼ਾਇਦ ਇਸ ਵਾਰ ਵੀ ਭਾਰਤੀ ਟੀਮ ਜਿਹੜੀ ਆ ਉਹ ਪ੍ਰਦਰਸ਼ਨ ਵਧੀਆ ਨਹੀਂ ਕਰ ਪਾਊਗੀ ਟੈਸਟ ਦੇ ਵਿੱਚ, ਪਰ ਟੈਸਟ ਜਿਹੜਾ ਆ ਆਖਿਰਕਾਰ ਭਾਰਤੀਆਂ ਨੇ ਆਪਣੇ ਨਾਮ ਇਹ ਵਾਲਾ ਜਿਹੜਾ ਮੈਚ ਆ ਉਹ ਦਰਜ ਕਰਵਾ ਲਿਆ। ਸੋ ਪਹਿਲੇ ਟੈਸਟ ਮੁਕਾਬਲੇ ਦੇ ਵਿੱਚ 31 ਦੌੜਾਂ ਦੇ ਨਾਲ ਹਰਾਇਆ। ਸੋ ਲਓ ਜੀ, ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ ਹੁਣ ਆਪਾਂ ਇੱਕ ਬ੍ਰੇਕ ਵੀ ਲੈਣੀਆਂ, ਇੱਕ ਪਿਆਰਾ ਜਿਹਾ ਤੁਹਾਨੂੰ ਗੀਤ ਵੀ ਸੁਣਾਉਣਾ। ਸੋ ਇੱਕ ਗੀਤ ਤੁਹਾਨੂੰ ਪਿਆਰਾ ਜਿਹਾ ਸੁਣਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਦੱਸਦੇ ਜਾਈਏ ਸਾਡੇ ਨਾਲ ਜੁੜ ਚੁੱਕੇ ਨੇ ਪਾਲਾ ਬੈਂਸੂਰੀ ਕੋਬਰਮ ਆਸਟ੍ਰੇਲੀਆ ਤੋਂ। ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਗਗਨ ਜੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ, ਤੇ ਹੋਰ ਵੀ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਸ ਆ ਉਹ ਮੈਂ ਜ਼ਰੂਰ ਸ਼ਾਮਲ ਕਰਾਂਗੀ, ਪਰ ਫਿਲਹਾਲ ਇੱਕ ਗੀਤ ਪਿਆਰਾ ਜਿਹਾ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਗੀਤ ਤੋਂ ਬਾਅਦ ਆਉਂਦੇ ਆ ਜੀ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ ਵਾਪਸ।
ਆਪਣੇ ਤਾਂਗ ਤਸੱਵਰ ਰੋਣਾ ਕਿਹੜੀ ਗੱਲੇ, ਆ ਚੁੱਕੇ ਆਪਣੇ ਤਾਂਗ ਤਸੱਵਰ ਰੋਣਾ ਕਿਹੜੀ ਗੱਲੇ, ਉਮਰਾਂ ਦੀ ਮੈਲੀ ਚਾਦਰ ਵਿੱਚ ਬੰਨ ਕਲਾਪਾਂ ਪੱਲੇ, ਜੋਗੀ ਚੱਲੇ ਜੋਗੀ ਚੱਲੇ ਚੱਲੇ ਨਿਕਲਾ ਪਾ ਪੱਲੇ, ਜੋਗੀ ਪੱਲੇ ਜੋਗੀ ਚੱਲੇ ਜੋਗੀ ਚੱਲੇ ਚੱਲੇ ਜੋਗੀ ਚੱਲੇ ਜੋਗੀ ਚੱਲੇ ਚੱਲੇ ਜੋਗੀ ਚੱਲੇ ਚੁੱਪ ਬਿਰਸ਼ਾਂ ਦੀਆਂ ਠੰਡੀਆਂ ਛਾਵਾਂ ਸਾਂਭ ਮਿਲਣ ਲਈ ਆ ਚੁੱਕ ਤੜਪਣੇ ਆ ਚੁੱਕ ਭਟਕਣੇ ਆ ਚੁੱਕ ਦਰਦੇ ਬੱਲੇ
दोस्तो गगनदीप की आवाज दे विच तुसी गीत सुने ते गीत पसंद आया होना इस गल दी उम्मीद मैं कर सकती हां क्योंकि देखो मेनू खुद नू पसंद आया है ना ते जे मेनू पसंद आया ते मेनू लगदा वी सुनने वाले नू भी जरूर पसंद आया होना खैर तुहानू पसंद आया कि नहीं आया तुसी जरूर दस्या करो सानू तुहाडे सुनेहियां दी सानू उड़ीक रहिंदी हुंदी है ना ते जे कुछ नहीं भी पसंद आउंदा ना ओह भी जरूर दस्या करो क्योंकि feedback@harmonity.com ते तुसी फीडबैक जरूर भेजनी हुंदी है ते फीडबैक नहीं भेजोगे तो असि अपने आप च सुधार नहीं कर सकोगे है ना ते कहंदे हुंदे वी सच्चा दोस्त उही हुंदा जिहड़ियां तुहाडियां कमियां नूं उभार के तुहाडे सामने रखे है ना ते तुहाडे मुंह दे उत्ते सिफत करन वाले तां बहुत हुंदे आ है ना ते बुराई जिहड़ी उह कहंदे हुंदे वी ज्यादातर साडी इक फितरत बन गई वी आपां पिट्ठ दे पिछे करदे आ पर मैनूं लगदा हुंदा वी बुराई नहीं हुंदी असल दे विच जे कमी आ कोई तां उह जरूर दसणी चाहीदी आ सो जरूर जी कमियां वी दस्या करो जरूर है ना ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਆ ਆਪਾਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਪਾਲਾ ਬੈਨ ਸਾਹਿਬ ਕੋਬਰਮ ਤੋਂ ਸਾਡੇ ਨਾਲ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਅਦਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਤੁਹਾਡਾ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ ਔਰ ਸਾਡਾ ਹੌਸਲਾ ਵਧਾਉਂਦੇ ਹੋ ਸਾਡੀ ਇਸ ਹੌਸਲਾ ਅਫਜ਼ਾਈ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਥੋੜਾ ਜਿਹਾ ਹੋਰ ਸੋਹਣਾ ਹੋ ਜਾਂਦਾ ਹੈ ਨਾ ਤੇ ਤੁਹਾਡੇ ਸਾਥ ਦੇ ਨਾਲ ਹੋਰ ਖੁਸ਼ਗਵਾਰ ਹੋ ਜਾਂਦਾ ਹੈ ਨਾ ਇਸ ਗੱਲ ਦਾ ਅਸੀਂ ਦਾਅਵਾ ਕਰਦੇ ਹਾਂ ਕਿਉਂਕਿ ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ ਦੋਸਤੋ ਪ੍ਰੋਗਰਾਮ ਦੇ ਲਈ ਹੈ ਨਾ ਤੇ ਤੁਹਾਡੇ ਸਾਥ ਦੇ ਲਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਅੱਗੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਬਹੁਤ ਅਦਬ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਅਕਾਲੀ ਦਲ ਦੇ ਮੁਆਫ਼ੀ ਯਾਚਨਾ ਵਾਲਾ ਰੇੜਕਾ ਖਤਮ ਹੋ ਗਿਆ ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਅਕਾਲੀ ਦਲ ਨੂੰ ਕੋਈ ਫਾਇਦਾ ਹੋਵੇਗਾ ਦੂਸਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਸ ਖਿਮਾ ਯਾਚਨਾ ਚ ਸ਼ਾਮਲ ਹੋਣਾ ਕਿੱਥੋਂ ਤੱਕ ਵਾਜਿਬ ਹੈ ਦੇਖੋ ਜਗਤਾਰ ਭਾਜੀ ਮੈਨੂੰ ਤਾਂ ਕੋਈ ਲੱਗਦਾ ਨਹੀਂ ਹੈ ਕਿ ਮੁਆਫ਼ੀ ਯਾਚਨਾ ਵਾਲਾ ਜਿਹੜਾ ਰੇੜਕਾ ਹੈ ਖਤਮ ਹੋ ਗਿਆ ਅਸਲ ਦੇ ਵਿੱਚ ਇਹ ਵੀ ਇੱਕ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਆਪਣੇ ਲਈ ਵੀ ਇੱਕ ਭਰਮ ਹੋ ਸਕਦਾ ਬਾਕੀ ਜੇ ਅਸੀਂ ਜਿਹੜਾ ਦੂਸਰਾ ਅਧਿਆਤਮਕ ਇਹਦਾ ਪੱਖ ਦੇਖੀਏ ਤਾਂ ਜਿਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤੇ ਆ ਕਿ ਵਾਹਿਗੁਰੂ ਜਾਣਦਾ ਕਿ ਉਹਨਾਂ ਨੇ ਕਿਹੜੀਆਂ ਭੁੱਲਾਂ ਬਖਸ਼ਾਈਆਂ ਹਨਾ ਜਦੋਂ ਅਸੀਂ ਉਹਨੂੰ ਅਧਿਆਤਮਕ ਪੱਖ ਤੋਂ ਦੇਖਦੇ ਹਾਂ ਤੇ ਚਲੋ ਇਹ ਹੋ ਸਕਦਾ ਕਿ ਕਿਸੇ ਦੇ ਦਿਲ ਦੇ ਵਿੱਚ ਕੋਈ ਪਿਘਲਾ ਜਿਹੜਾ ਆ ਉਹ ਆਇਆ ਹੋਵੇ ਹਨਾ ਪਰ ਜੇ ਦੂਸਰੇ ਪਾਸੇ ਅਸੀਂ ਇਹਨੂੰ ਰਾਜਸੀ ਜਿਹੜਾ ਪੱਖ ਆ ਉਹਦੇ ਤੋਂ ਦੇਖੀਏ ਜਾਂ ਜਿਹੜਾ ਸਿਆਸੀ ਪੱਖ ਆ ਉਹਦੇ ਤੋਂ ਦੇਖੀਏ ਤਾਂ ਮੈਨੂੰ ਨੀ ਲੱਗਦਾ ਅਕਾਲੀ ਦਲ ਨੂੰ ਇਹਦੇ ਨਾਲ ਕੋਈ ਫਾਇਦਾ ਹੋਣ ਵਾਲਾ ਆ ਜਾਂ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜਿਹੜੇ ਲੋਕਾਂ ਨੂੰ ਜਿਹੜੀਆਂ ਸੱਚਾਈਆਂ ਦਾ ਪਤਾ ਆ ਜਾਂ ਜਿਨ੍ਹਾਂ ਦੇ ਜਿਹੜੇ ਤਜਰਬੇ ਆ ਉਹ ਮਾੜੇ ਰਹੇ ਆ ਹਨਾ ਆਪਣੇ ਕਾਰਜ ਜੇ ਅਸੀਂ ਕਰਮਚਾਰੀਆਂ ਦੀ ਗੱਲ ਕਰੀਏ ਸਰਕਾਰੀ ਕਰਮਚਾਰੀਆਂ ਦੇ ਜਿਹੜੇ ਤਜਰਬੇ ਆ ਉਹ ਬਹੁਤ ਮਾੜੇ ਰਹੇ ਆ ਕਈ ਵਿਭਾਗਾਂ ਦੇ ਵਿੱਚ ਹਨਾ ਤੇ ਕੁਛ ਜਿਹੜੇ ਲੋਕਾਂ ਦੇ ਨਿੱਜੀ ਤੌਰ ਤੇ ਵੀ ਤਜਰਬੇ ਮਾੜੇ ਰਹੇ ਆ ਜੇ ਪੰਜਾਬ ਦੇ ਵਿੱਚ ਅਸੀਂ ਲੁੱਟ ਖਸੁੱਟ ਦੀ ਗੱਲ ਕਰੀਏ ਹਨਾ ਤਾਂ ਉਹ ਵੀ ਤੁਸੀਂ ਦੇਖੋ ਕਿ ਸ਼ਰੇਆਮ ਇਹ ਵੀ ਜਿਹੜੀਆਂ ਚੀਜ਼ਾਂ ਆ ਉਹ ਪਤਾ ਆ ਲੋਕਾਂ ਨੂੰ ਔਰ ਦੂਸਰੇ ਪਾਸੇ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਬਰਗਾੜੀ ਕਾਂਡ ਦੀ ਗੱਲ ਕਰਦੇ ਹਾਂ ਹਨਾ ਤੇ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਰਿਹਾ ਆ ਜਨਤਾ ਦੇ ਵਿੱਚ ਪਰ ਅਸਲ ਦੇ ਵਿੱਚ ਜਿਹੜੀ ਸਮੱਸਿਆ ਇਹ ਹੈ ਕਿ ਜਿਹੜੀ ਇਹ ਇੱਕ ਅਕਾਲੀ ਦਲ ਦਾ ਜਿਹੜਾ ਇੱਕ ਇਹਨਾਂ ਨੂੰ ਖਿਤਾਬ ਮਿਲਿਆ ਹੈ ਨਾ ਵੀ ਅਕਾਲੀ ਦਲ ਪਾਰਟੀ ਦੇ ਨਾਲ ਜਿਹੜਾ ਇਹਨਾਂ ਦਾ ਜੋੜ ਆ ਔਰ ਇਹਨਾਂ ਦਾ ਜਿਹੜਾ ਪਿਛੋਕੜ ਆ ਜੁੜਿਆ ਹੋਇਆ ਉਹਦੇ ਕਰਕੇ ਬਹੁਤ ਜਿਹੜਾ ਫਾਇਦਾ ਆ ਉਹ ਹਮੇਸ਼ਾ ਹੀ ਹੁੰਦਾ ਰਿਹਾ ਆ ਹਨਾ। ਸੋ ਉਹ ਇੱਕ ਪੱਖ ਜ਼ਰੂਰ ਹੋ ਸਕਦਾ ਆ। ਬਾਕੀ ਦੇਖੋ ਮੇਰੀ ਜਿਹੜੀ ਨੌਲੇਜ ਆ ਜਾਂ ਮੇਰਾ ਜਿਹੜਾ ਗਿਆਨ ਆ ਸਿਆਸਤ ਦੇ ਪੱਖ ਤੋਂ ਬਹੁਤ ਘੱਟ ਆ ਔਰ ਮੈਨੂੰ ਲੱਗਦਾ ਕਿ ਇਹਦੇ ਬਾਰੇ ਮਿੰਟੂ ਬਰਾੜਪੁਰੀ ਜਿਹੜੇ ਆ ਬਹੁਤ ਵਧੀਆ ਟਿੱਪਣੀ ਜਿਹੜੀ ਆ ਕੋਈ ਦੇ ਸਕਦੇ ਸੀਗੇ ਹਨਾ। ਤੇ ਬਾਕੀ ਜੀ ਦੇਖੋ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਅਸੀਂ ਬਹੁਤ ਪਿਛਲੇ ਕਈ ਸਾਲਾਂ ਤੋਂ ਇਹ ਕਹਿੰਦੇ ਆ ਰਹੇ ਹਾਂ ਵੀ ਅਕਾਲੀ ਦਲ ਦਾ ਜਿਹੜਾ ਕਾਫੀ ਜ਼ਿਆਦਾ ਉਹਨਾਂ ਦੇ ਉੱਤੇ ਪ੍ਰਭਾਵ ਬਣਿਆ ਹੋਇਆ ਆ ਔਰ ਇਸ ਗੱਲ ਦੇ ਲਈ ਸਿੱਖਾਂ ਦੇ ਵਿੱਚ ਕਾਫੀ ਰੋਸ ਵੀ ਸ਼ੁਰੂ ਤੋਂ ਰਿਹਾ ਆ ਔਰ ਵਾਜਬ ਕਿੱਥੋਂ ਤੱਕ ਆ ਇਹ ਆਪਾਂ ਸਾਰੇ ਜਾਣਦੇ ਮੈਨੂੰ ਲੱਗਦਾ ਹਨਾ। ਤੇ ਬਿਲਕੁਲ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਹੀ ਰੋਸ ਜਿਹੜਾ ਉਹ ਬਣਿਆ ਰਿਹਾ ਆ ਸਿੱਖਾਂ ਦੇ ਵਿੱਚ ਔਰ ਅੱਜ ਵੀ ਮੈਨੂੰ ਲੱਗਦਾ ਕਿ ਉਹ ਰਹੇਗਾ। ਸੋ ਬਹੁਤ ਸਾਰੇ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਆ ਰਹੀਆਂ ਆ ਇਹੋ ਜਿਹੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਆ ਇਹੋ ਜਿਹੜੇ ਕਮੈਂਟਸ ਆ ਉਹ ਕੱਸੇ ਜਾ ਰਹੇ ਆ ਔਰ ਇੱਕ ਤਰ੍ਹਾਂ ਦੇ ਨਾਲ ਆਪਣਾ ਰੋਸ ਹੀ ਪ੍ਰਗਟ ਕੀਤਾ ਜਾ ਰਿਹਾ ਚਾਹੇ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਚਾਹੇ ਬੇਇੱਜ਼ਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਉਹ ਇੱਕ ਤਰ੍ਹਾਂ ਦਾ ਰੋਸ ਪ੍ਰਗਟ ਕਰਨ ਦਾ ਹੀ ਮੈਨੂੰ ਲੱਗਦਾ ਤਰੀਕਾ। ਤੁਸੀਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਕੋਈ ਜ਼ਿਆਦਾ ਜਿਹੜੀ ਜਨਤਾ ਆ ਉਹ ਪ੍ਰਭਾਵਿਤ ਹੋਣ ਵਾਲੀ ਆ ਹਨਾ। ਖੈਰ ਇਹ ਮੇਰੇ ਪਰਸਨਲ ਵਿਚਾਰ ਹੋ ਸਕਦੇ ਨੇ ਨਿੱਜੀ ਵਿਚਾਰ ਹੋ ਸਕਦੇ ਨੇ ਪਰ ਜਿਹੜੀ ਇੱਕ ਸਿਆਸੀ ਪੱਖ ਤੋਂ ਜਿਹੜੀ ਟਿੱਪਣੀ ਆ ਉਹ ਮਿੰਟੂ ਬਰਾੜਪੁਰੀ ਹੀ ਮੈਨੂੰ ਲੱਗਦਾ ਕਿ ਜਾਇਜ਼ ਕਰ ਸਕਦੇ ਸੀਗੇ। ਤੇ ਧੰਨਵਾਦ ਤੁਹਾਡੇ ਇਹਨਾਂ ਸਵਾਲਾਂ ਦੇ ਲਈ ਵੀ। ਟੁੱਡੀ ਕੇ ਸਾਹਿਬ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਗਗਨ ਜੀ। ਸੋ ਗਗਨ ਹੋਰਾਂ ਨੇ ਸਾਡੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ। ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਗਨ ਜੀ ਕਹਿੰਦੇ ਕੀ ਹਾਲ ਆ ਜੀ ਭੈਣ ਜੀ? ਬਹੁਤ ਵਧੀਆ ਨੇ ਜੀ, ਕਿਰਪਾ ਹੈ ਬਾਬਾ ਜੀ ਦੀ ਔਰ ਮੈਨੂੰ ਲੱਗਦਾ ਵੀ ਤੁਹਾਡੇ ਵੀ ਹਾਲ ਵਧੀਆ ਹੋਣਗੇ, ਉਮੀਦ ਕਰਦੇ ਹਾਂ ਔਰ ਇਹ ਕਿਰਪਾ ਜਿਹੜੀ ਪਰਮਾਤਮਾ ਦੀ ਬਣੇ ਰਹੇ ਸਾਰਿਆਂ ਦੇ ਉੱਤੇ ਹਨਾ। ਤੇ ਇਹਨਾਂ ਨੇ ਨਾ ਇੱਕ ਵੀਡੀਓ ਭੇਜੀ ਆ ਗਗਨ ਜੀ, ਵੀਡੀਓ ਜਿਹੜੀ ਆ ਜ਼ਰੂਰ ਅਸੀਂ ਚਲਾਵਾਂਗੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਹਨਾ। ਤੇ ਉਹ ਵੀਡੀਓ ਜਿਹੜੀ ਆ ਉਹ ਸਾਂਝੀ ਕਰਾਂਗੇ। ਵੀਡੀਓ ਤਾਂ ਨਹੀਂ ਸਾਂਝੀ ਕਰ ਸਕਾਂਗੇ ਪਰ ਜਿਹੜੀ ਉਹਦੀ ਆਡੀਓ ਆ ਉਹ ਜ਼ਰੂਰ ਅਸੀਂ ਔਨ ਏਅਰ ਕਰਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਧੰਨਵਾਦ ਤੁਹਾਡਾ ਵੀਡੀਓ ਸਾਂਝੀ ਕਰਨ ਦੇ ਲਈ। ਤੇ ਨਾਲ ਹੀ ਨਾਲ ਇਹਨਾਂ ਨੇ ਨਾ ਇੱਕ ਛੋਟਾ ਜਿਹਾ ਵਾਕਿਆ ਵੀ ਸਾਂਝਾ ਕੀਤਾ, ਬਹਿਸ ਮਤਲਬ ਇੱਕ ਮਿੰਨੀ ਕਹਾਣੀ ਕਹਿ ਸਕਦੇ ਹਾਂ। ਕਹਿੰਦੇ ਇੱਕ ਵਾਰ ਜੰਗਲ 'ਚ ਚੀਤੇ ਅਤੇ ਗਧੇ ਵਿੱਚ ਬਹਿਸ ਛਿੜ ਪਈ। ਗਧਾ ਕਹਿੰਦਾ ਅਸਮਾਨ ਕਾਲਾ ਹੁੰਦਾ ਹੈ, ਚੀਤਾ ਕਹਿੰਦਾ ਨਹੀਂ ਨਹੀਂ ਅਸਮਾਨ ਨੀਲਾ ਹੁੰਦਾ। ਗੱਲ ਕਹਿੰਦੇ ਤੂੰ ਤੂੰ ਮੈਂ ਤੋਂ ਚੱਲ ਕੇ ਜੰਗਲ ਦੇ ਰਾਜਾ ਸ਼ੇਰ ਦੇ ਦਰਬਾਰ 'ਚ ਪਹੁੰਚ ਗਈ। ਸ਼ੇਰ ਨੇ ਸਾਰੀ ਗੱਲ ਸੁਣ ਕੇ ਹੁਕਮ ਕੀਤਾ, ਚੀਤੇ ਨੂੰ 6 ਮਹੀਨੇ ਲਈ ਜੇਲ੍ਹ ਵਿੱਚ ਸੁੱਟ ਦਿਓ। ਚੀਤਾ ਘਬਰਾ ਕੇ ਬੋਲਿਆ, ਮਾਈ ਬਾਪ ਪਰ ਮੈਂ ਤਾਂ ਸੱਚ ਕਹਿ ਰਿਹਾ, ਅਸਮਾਨ ਤਾਂ ਨੀਲਾ ਹੀ ਹੁੰਦਾ ਨਾ। ਸ਼ੇਰ ਨੇ ਗਰਜਦਿਆਂ ਸਪਸ਼ਟ ਕੀਤਾ, ਗੱਲ ਸੱਚ ਜਾਂ ਝੂਠ ਅਤੇ ਸਹੀ ਜਾਂ ਗਲਤ ਦੀ ਨਹੀਂ ਹੈ, ਤੈਨੂੰ ਸਜ਼ਾ ਇਸ ਲਈ ਦਿੱਤੀ ਗਈ ਹੈ ਕਿ ਤੂੰ ਗਧੇ ਨਾਲ ਬਹਿਸ ਕੀਤੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਸੋ ਬਿਲਕੁਲ ਜੀ, ਅਸਲ ਦੇ ਵਿੱਚ ਹਨਾ ਆਪਣੀ ਹੀ ਐਨਰਜੀ ਜਿਹੜੀ ਉਹ ਵੇਸਟ ਕਰਨ ਦੇ ਤੁਲ ਹੋ ਜਾਂਦੀ ਆ ਹਨਾ, ਜਦੋਂ ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਬਹਿਸ ਦੇ ਵਿੱਚ ਪੈ ਜਾਂਦੇ ਹਾਂ। ਸੋ ਬਹਿਸਾ ਬਸਾਈ ਜਿਹੜੀ ਆ ਉਹ ਵੀ ਮੈਨੂੰ ਲੱਗਦਾ ਕਿ ਦੇਖ ਕੇ ਹੀ ਕਰਨੀ ਚਾਹੀਦੀ ਹੈ ਕਿ ਜੇਕਰ ਅਸੀਂ ਬਹਿਸ ਹੀ ਉਹੋ ਜਿਹੇ ਲੋਕਾਂ ਨਾਲ ਕਰਦੇ ਹਾਂ ਤੇ ਉਹਦੇ ਨਾਲ ਸਾਡੀ ਆਪਣੀ ਹੀ ਐਨਰਜੀ ਜਿਹੜੀ ਆ ਵੇਸਟ ਹੁੰਦੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ ਵਾਕਿਆ ਔਰ ਸੋਹਣੀ ਆ, ਮੈਨੇ ਕਹਾਣੀ ਸਾਂਝੀ ਕੀਤੀ ਆ ਗਗਨ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਤੇ ਅੱਗੇ ਇਹਨਾਂ ਨੇ ਇੱਕ ਨਾ ਅਟੈਚਮੈਂਟ ਦੇ ਵਿੱਚ ਫੋਟੋ ਵੀ ਸ਼ੇਅਰ ਕੀਤੀ ਹੈ। ਸੋ ਇਹ ਫੋਟੋ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਫਲੋਟ ਹੋਈ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹਨਾ, ਜਿਹਦੇ ਵਿੱਚ ਉਹ ਇੱਕ ਸਪੋਰਟ ਸ਼ੂ ਜਿਹੜਾ ਆ, ਵੈਸੇ ਉਹਨਾਂ ਨੇ ਨਾ ਇੱਕ ਬ੍ਰਸ਼ ਫੜਿਆ ਹੋਇਆ ਆ, ਪੋਲਿਸ਼ ਕੋਈ ਨਹੀਂ ਆ ਉੱਥੇ ਉਹਨਾਂ ਦੇ ਕੋਲ। ਬਹੁਤ ਸਾਰੇ ਦੋਸਤਾਂ ਨੇ ਨਾ ਫੋਟੋ ਪਾਈ ਹੋਈ ਸੀ ਔਰ ਬਹੁਤ ਸਾਰੇ ਦੋਸਤਾਂ ਨੇ ਨਾ ਸਟੋਰਾਂ ਦੇ ਵਿੱਚੋਂ ਪੋਲਿਸ਼ਾਂ ਵਾਲੇ ਸੈਕਸ਼ਨ ਦੀਆਂ ਫੋਟੋ ਪਾਈਆਂ ਸੀ ਵੀ ਸਾਨੂੰ ਕੋਈ ਏਦਾਂ ਦੀ ਪੋਲਿਸ਼ ਨਹੀਂ ਲੱਭੀ ਜਿਹੜੀ ਸਪੋਰਟ ਸ਼ੂਜ਼ ਦੇ ਲਈ ਬਣੀ ਹੋਵੇ ਹਨਾ। ਵੈਸੇ ਅਸਲ ਦੇ ਵਿੱਚ ਜਿਹੜੀ ਫੋਟੋ ਆ ਉਹਦੇ ਵਿੱਚ ਤਾਂ ਇਹ ਦਿਖਾਇਆ ਗਿਆ ਕਿ ਜਿਹੜਾ ਬ੍ਰਸ਼ ਆ ਉਹ ਤਾਂ ਦੂਜਾ ਹੀ ਆ, ਮਤਲਬ ਉਹ ਜੋੜੇ ਸਾਫ਼ ਹੀ ਕਰ ਰਹੇ ਆ। ਪਰ ਦੇਖੋ ਜੀ, ਇਹ ਇੱਕ ਰੋਸ ਪ੍ਰਗਟ ਕਰਨ ਦਾ ਹੀ ਤਰੀਕਾ ਆ, ਜਿਵੇਂ ਜਗਤਾਰ ਗਿੱਲ ਹੋਰੀ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਕੀ ਲੱਗਦਾ ਹਨਾ ਵੀ ਜਿਹੜਾ ਲੋਕਾਂ ਦਾ ਕਿੱਦਾਂ ਦਾ ਰਹੂਗਾ ਪ੍ਰਭਾਵ। ਸੋ ਮੈਨੂੰ ਲੱਗਦਾ ਵੀ ਇਹ ਵੀ ਇੱਕ ਰੋਸ ਆ ਹਨਾ, ਲੋਕ ਰੋਸ ਪ੍ਰਗਟ ਕਰ ਰਹੇ ਆ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਢੰਗ ਦੇ ਨਾਲ। ਖੈਰ, ਤੇ ਇਹ ਪੋਲਿਸ਼ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਰੇੜਕਾ ਜਿਹੜਾ ਬਣਿਆ ਰਿਹਾ ਲੋਕਾਂ ਦੇ ਵਿੱਚ। ਸੋ ਕਹਿੰਦੇ ਵੀ ਸੁਖਵੀਰ ਸਪੋਰਟਸ ਬੂਟ ਨੂੰ ਪਾਲਿਸ਼ ਕਰੀ ਜਾਂਦਾ। ਬਿਲਕੁਲ ਬਿਲਕੁਲ, ਕਾਫੀ ਦਿਨਾਂ ਤੋਂ ਫਲੋਟ ਹੋ ਰਹੀ ਹੈ। ਧੰਨਵਾਦ ਗਗਨ ਜੀ ਸਾਂਝ ਬਣਾਉਣ ਦੇ ਲਈ, ਸ਼ੁਕਰੀਆ। ਤੇ ਅੱਗੇ ਜੀ ਸਾਡੇ ਨਾਲ ਬਣੇ ਹੋਏ ਨੇ ਹਰਜਿੰਦਰ ਸਿੰਘ ਘੁੰਮਣ ਜੀ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਤੇ ਬਹੁਤ ਹੀ ਅਦਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਘੁੰਮਣ ਸਾਹਿਬ ਤੁਹਾਨੂੰ। ਤੇ ਕਹਿੰਦੇ ਜੀ ਬਚਪਨ ਦੇ ਵਿੱਚ ਡੰਗਰ ਚਾਰੇ ਜਵਾਨੀ ਵਾਲੇ, ਜਵਾਨੀ ਵੇਲੇ ਹਲ ਵਾਹਿਆ, ਬੁੱਢੇ ਵਾਰੇ ਫੜ ਲਈ ਮਾਲਾ, ਰੱਬ ਦਾ ਉਲਾਮਾ ਲਾਇਆ। ਕਿਆ ਬਾਤ ਹੈ ਘੁੰਮਣ ਸਾਹਿਬ, ਬਹੁਤ ਸੋਹਣਾ ਜੀ, ਬਹੁਤ ਸੋਹਣਾ ਵਿਖਿਆਨ ਕੀਤਾ। ਤੇ ਬਿਲਕੁਲ ਏਦਾਂ ਹੀ ਹੁੰਦੀ ਆ ਹਨਾ, ਵੀ ਜਿਹੜਾ ਬਚਪਨ ਆ ਉਹ ਇਸ ਤਰ੍ਹਾਂ ਮੌਜ ਮਸਤੀਆਂ ਕਰਦਿਆਂ ਨਿਕਲ ਜਾਂਦਾ ਹੈ ਹਨਾ, ਤੇ ਜਦੋਂ ਫਿਰ ਮਿਹਨਤ ਕਰਨ ਦਾ ਵਕਤ ਆਉਂਦਾ ਜਵਾਨੀ ਦੇ ਵਿੱਚ ਹਨਾ, ਤੇ ਫਿਰ ਜਦੋਂ ਮਿਹਨਤ ਕਰ ਲਈਦੀ ਆ ਤੇ ਫਿਰ ਉਸ ਵੇਲੇ ਸਾਡਾ ਜਿਹੜਾ ਧਿਆਨ ਆ ਉਹ ਫਿਰ ਉਸ ਅਕਾਲ ਪੁਰਖ ਵੱਲ ਜੁੜਦਾ, ਜਾਂ ਫਿਰ ਸਾਨੂੰ ਲੱਗਦਾ ਕਿ ਹੁਣ ਉਸ ਅਕਾਲ ਪੁਰਖ ਨਾਲ ਜੁੜਨ ਦਾ ਵਕਤ ਆ ਗਿਆ ਹਨਾ। ਇੱਕ ਤਰ੍ਹਾਂ ਦਾ ਕਹਿੰਦੇ ਵੀ ਰੱਬ ਦਾ ਉਲਾਮਾ ਹੀ ਲਾਉਂਦੇ ਹਾਂ ਆਪਾਂ, ਕਿਉਂਕਿ ਜ਼ਰੂਰਤ ਤਾਂ ਇਹ ਹੁੰਦੀ ਹੈ, ਲੋੜ ਤਾਂ ਇਹ ਹੁੰਦੀ ਹੈ ਕਿ ਅਸੀਂ ਸ਼ੁਰੂ ਤੋਂ ਹੀ ਉਸ ਅਕਾਲ ਪੁਰਖ ਨੂੰ ਅਸੀਂ ਆਪਣੀ ਯਾਦ ਚ ਵਸਾ ਕੇ ਰੱਖੀਏ, ਔਰ ਉਸ ਨੂੰ ਹਰ ਵਕਤ ਯਾਦ ਰੱਖੀਏ, ਉਸ ਦਾ ਜਿਹੜਾ ਸ਼ੁਕਰਾਨਾ ਆ ਉਹ ਜ਼ਰੂਰ ਕਰੀਏ। ਸੋ ਧੰਨਵਾਦ ਘੁੰਮਣ ਸਾਹਿਬ ਇਸ ਸਾਂਝ ਬਣਾਉਣ ਦੇ ਲਈ। ਤੇ ਲਓ ਜੀ ਆਪਾਂ ਤੁਹਾਡੇ ਸੁਨੇਹੇ ਜਿਹੜੇ ਇਸੇ ਤਰ੍ਹਾਂ ਸ਼ਾਮਿਲ ਕਰਦੇ ਰਵਾਂਗੇ, ਤੇ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਅੱਜ ਅਸੀਂ ਇੱਕ ਪਿਆਰੇ ਜਿਹੇ ਮਹਿਮਾਨ ਨੂੰ ਵੀ ਤੁਹਾਡੇ ਨਾਲ ਰੂਬਰੂ ਕਰਵਾਉਣਾ, ਪਰ ਉਸ ਮਹਿਮਾਨ ਨੂੰ ਰੂਬਰੂ ਕਰਵਾਉਣ ਤੋਂ ਪਹਿਲਾਂ ਇੱਕ ਦੋ ਹੋਰ ਬਹੁਤ ਹੀ ਵਧੀਆ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ। ਇੱਕ ਤਾਂ ਜਾਣਕਾਰੀ ਜਿਹੜੀ ਹੈ ਲਾਂਘੇ ਦੇ ਬਾਬਤ ਹੀ ਹੈ। ਸੋ ਲਾਂਘੇ ਦੇ ਬਾਰੇ ਅਸੀਂ ਬਹੁਤ ਪਿਛਲੇ ਕੁਛ ਹਫ਼ਤਿਆਂ ਤੋਂ ਲਗਾਤਾਰ ਜਿਹੜੀਆਂ ਖ਼ਬਰਾਂ ਆ ਉਹ ਸੁਣਦੇ ਆ ਰਹੇ ਹਾਂ। ਇੱਕ ਸੰਪਾਦਕੀ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗੀ, ਸਾਂਝੀ ਕਰਾਂਗੀ ਕੈਪਟਨ ਦੇ ਸ਼ੰਕੇ। ਸੋ ਇਹਦੇ ਬਾਬਤ ਵੀ ਦੋ ਪੱਖ ਜਿਹੜੇ ਆ ਉਹ ਉਸ ਸੰਪਾਦਕੀ ਦੇ ਵਿੱਚ ਸਪਸ਼ਟ ਹੋ ਰਹੇ ਆ। ਤੇ ਇਹ ਜਿਹੜੀ ਸੰਪਾਦਕੀ ਆ ਜਾਂ ਜਿਹੜੇ ਇਹ ਪੱਖ ਜਿਹੜੇ ਉਹਦੇ ਵਿੱਚ ਸਪਸ਼ਟ ਹੋ ਰਹੇ ਆ ਕਿ ਸਾਨੂੰ ਉਹਨਾਂ ਤੋਂ ਚਿੰਤਿਤ ਹੋਣ ਦੀ ਲੋੜ ਹੈ ਜਾਂ ਫਿਰ ਅਸੀਂ ਕਿੱਦਾਂ ਸੋਚਦੇ ਹਾਂ। ਤੁਸੀਂ ਜ਼ਰੂਰ ਉਹ ਸੰਪਾਦਕੀ ਜਿਹੜੀ ਆ ਉਹ ਸੁਣਿਓ। ਫਿਲਹਾਲ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ ਵਾਪਸ। ਬ੍ਰੇਕ ਵੀ ਨਾਲ ਹੀ ਲਵਾਂਗੇ ਜੀ, ਤੇ ਉਸ ਵਪਾਰਕ ਵਕਫੇ ਤੇ ਇੱਕ ਗੀਤ ਤੋਂ ਬਾਅਦ ਪਾਉਂਦੇ ਹਾਂ ਰਾਬਤਾ, ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਤੁਹਾਡੇ ਨਾਲ ਮਿਲਦੇ ਹਾਂ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀ ਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229631, 0411-229631 ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din.
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਬੂਟ ਲੈਣੀ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ, ਸਾਡਾ ਤਾਂ ਕੋਈ ਅੰਕਲ ਵੀ ਹੈ ਨੀ ਜਿਹਨੂੰ ਕਹਿ ਲਵਾਂ, ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ ਨੀ, ਹੋਰ ਦੱਸ ਕੀ ਭਾਲਦੀ, ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ, ਹੋਰ ਦੱਸ ਕੀ ਭਾਲਦੀ, ਉਹ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ, ਹੋਰ ਦੱਸ ਕੀ ਭਾਲਦੀ, ਉਹ ਪਾਲੀ ਜੀਨ ਪਤਾ ਰੱਖ ਤਾਂ ਪਜਾਮਾ, ਉਹ ਪਾਲੀ ਜੀਨ ਪਤਾ ਰੱਖ ਤਾਂ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ, ਹੋਰ ਦੱਸ ਕੀ ਭਾਲਦੀ, ਕਿੱਕ ਤੇ ਸਟਾਰਟ ਮੇਰਾ ਯਾਮਾ ਨੀ, ਹੋਰ ਦੱਸ ਕੀ ਭਾਲਦੀ, ਕਹਿੰਦੇ ਤੁਹਾਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ, ਝੂਠਾ ਇਲਜ਼ਾਮ ਕਹਿੰਦੇ ਕੁੜੀਆਂ ਵੀ ਛੇੜੀਆਂ, ਸਾਡੇ ਘਰ ਦਿੱਤਾ ਵੀ ਸੀ ਨਹੀਂ ਉਲਾਮਾ, ਨੀ ਹੋਰ ਦੱਸ ਕੀ ਭਾਲਦੀ,
ਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸਦੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸਦੀ ਭਾਲਦੀ ਕ੍ਰਿਸ਼ਨਾ ਜੀ ਹਰੇ ਰਾਮਾ ਹਰੇ ਹਰੇ ਕ੍ਰਿਸ਼ਨਾ ਜੀ ਹਰੇ ਰਾਮਾ ਨੀ ਹੋਰ ਦੱਸ ਕੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਚਮਕਾਉਂਦਾ ਏ ਇਸ ਟਿੱਕਰ ਤੇ ਨਾਮ ਵੀ ਲਿਖਾਉਂਦਾ ਏ ਸਾਰਾ ਸਾਰਾ ਦਿਨ ਬੈਠਾ ਰਿਮ ਚਮਕਾਉਂਦਾ ਏ ਉਹ ਕਿਸੇ ਕੰਮ ਦਾ ਨੀ ਰਿਹਾ ਮੁੰਡਾ ਕਾਮਾ ਨੀ ਕਿਸੇ ਕੰਮ ਦਾ ਨੀ ਰਿਹਾ ਮੁੰਡਾ ਕਾਮਾ ਨੀ ਹੋਰ ਦੱਸਦੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸਦੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸਦੀ ਭਾਲਦੀ ਨਾਕੇ ਵਾਲਿਆਂ ਨਾ ਪਾਉਣੀ ਪੈ ਗਈਆਂ ਲਿਹਾਜ਼ ਵੀ ਇਹੋ ਜਿਹੇ ਕੰਮ ਹੁਣ ਕਰੇ ਸਰਤਾਜ ਵੀ ਸਰਤਾਜ ਵੀ ਸਾਰਾ ਤੇਰੇ ਪਿੱਛੇ ਕੀਤਾ ਹੀ ਡਰਾਮਾ ਸਾਰਾ ਤੇਰੇ ਪਿੱਛੇ ਕੀਤਾ ਹੀ ਡਰਾਮਾ ਨੀ ਹੋਰ ਦੱਸ ਕੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਉਹ ਪਾਲੀ ਜੀਨ ਪਰਾ ਰੱਖਦਾ ਪਜਾਮਾ ਉਹ ਪਾਲੀ ਜੀਨ ਪਰਾ ਰੱਖਦਾ ਪਜਾਮਾ ਨੀ ਹੋਰ ਦੱਸ ਕੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ
ਜੀ ਦੋਸਤੋ ਪ੍ਰੋਗਰਾਮ ਚ ਗੀਤ ਸੁਣ ਰਹੇ ਸੀ ਉਸ ਤੋਂ ਪਹਿਲਾਂ ਚੱਲ ਰਹੀ ਸੀ ਜੀ ਬ੍ਰੇਕ ਤੇ ਬ੍ਰੇਕ ਦੇ ਵਿੱਚ ਇਸ਼ਤਿਹਾਰ ਸਾਡੇ ਸਹਿਯੋਗੀਆਂ ਤੇ ਸਾਡੇ ਸਪੋਂਸਰਸ ਦੇ ਜਿਹੜੇ ਸਪੋਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਰਦੇ ਨੇ ਸਾਡੀ ਮਦਦ ਤੇ ਉਹਨਾਂ ਸਾਰੇ ਸਪੋਂਸਰਸ ਦਾ ਉਹਨਾਂ ਸਾਰੇ ਸਹਿਯੋਗੀਆਂ ਦਾ ਅਸੀਂ ਵੀ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਗੀਤ ਤੁਸੀਂ ਸੁਣਿਆ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਗੀਤ ਜ਼ਰੂਰ ਪਸੰਦ ਆਇਆ ਹੋਣਾ ਹੈ ਨਾ ਸੋ ਬਿਲਕੁਲ ਹਟ ਕੇ ਜਿਹਾ ਗੀਤ ਗਾਇਆ ਹੋਇਆ ਸਤਿੰਦਰ ਸਰਤਾਜ ਨੇ ਕਿਉਂਕਿ ਸਤਿੰਦਰ ਸਰਤਾਜ ਹੋਰਾਂ ਦਾ ਅੰਦਾਜ਼ ਜਿਹੜਾ ਉਹ ਬਾ ਕਮਾਲ ਹੈ ਔਰ ਬਹੁਤ ਵੱਖਰਾ ਹੈ ਬਾਕੀ ਗਾਉਣ ਵਾਲਿਆਂ ਦੇ ਨਾਲੋਂ ਹਨਾ ਤੇ ਜਦੋਂ ਉਹ ਗਾਉਂਦੇ ਆ ਉਹਦੇ ਵਿੱਚ ਦੇਖੋ ਜਿਹੜੇ ਅਲਫਾਜ਼ ਗੁੱਤੇ ਹੁੰਦੇ ਆ ਹਨਾ ਜਿਹੜੇ ਉਹਨਾਂ ਦੇ ਗੀਤਾਂ ਦੇ ਵਿੱਚ ਉਹ ਵੀ ਹਟ ਕੇ ਹੁੰਦੇ ਆ ਹਨਾ
ਕਿਆ ਹੀ ਬਾਤ ਹੁੰਦੀ ਆ, ਬੜੀਆਂ ਡੂੰਘੀਆਂ ਡੂੰਘੀਆਂ ਜਿਹੀਆਂ ਚੋਬਾਂ ਵੀ ਲਾਉਂਦੇ ਰਹਿੰਦੇ ਆ, ਪਰ ਕਿਤੇ ਕਿਤੇ ਬਹੁਤ ਪਿਆਰ ਤੇ ਬਹੁਤ ਹੀ ਜਿਹਦਾ ਸਤਿਕਾਰ ਤੇ ਜਿਹੜਾ ਮੁਹੱਬਤ ਦਾ ਜਿਹੜਾ ਪ੍ਰਗਟਾਵਾ ਆ ਉਹ ਵੀ ਉਹਨਾਂ ਦੇ ਗੀਤਾਂ ਚ ਹੁੰਦਾ। ਖੈਰ ਚਲੋ ਉਹਨਾਂ ਦੇ ਗੀਤਾਂ ਦੀ ਗੱਲ ਤਾਂ ਕਿਸੇ ਦਿਨ ਫੇਰ ਕਰਾਂਗੇ, ਫਿਲਹਾਲ ਗੀਤ ਤੁਸੀਂ ਇੰਜੋਏ ਕੀਤਾ ਔਰ ਉਮੀਦ ਕਰਦੀ ਹਾਂ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ, ਹੈ ਨਾ। ਤੇ ਅੱਗੇ ਸਾਡੇ ਨਾਲ ਦੋਸਤ ਵੀ ਜੁੜੇ ਹੋਏ ਨੇ, ਹਰੀਸ਼ ਅਰੋੜਾ ਸਾਹਿਬ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਤੇ ਉਹਨਾਂ ਨੇ ਨਾ ਜਿਸ ਟੋਪਿਕ ਦੇ ਉੱਤੇ ਗੱਲ ਕੀਤੀ ਹੈ ਬਿਲਕੁਲ ਉਹਦੇ ਬਾਬਤ ਹੀ, ਹਰੀਸ਼ ਜੀ ਪਹਿਲਾਂ ਆਪਾਂ ਨਾ ਜਿਹੜੀ ਇਹ ਸੰਪਾਦਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਫਿਰ ਇਸ ਟੋਪਿਕ ਦੇ ਉੱਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਤੁਹਾਡਾ ਸੁਨੇਹਾ ਵੀ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਚ। ਸੋ ਦੋਸਤੋ, ਜਿਵੇਂ ਮੈਂ ਦੱਸਿਆ ਸੀਗਾ ਕਿ ਇੱਕ ਸੰਪਾਦਕੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ, ਕੈਪਟਨ ਦੇ ਸ਼ੰਕੇ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘਾ ਖੋਲੇ ਜਾਣ ਨੂੰ ਪਾਕਿਸਤਾਨੀ ਫੌਜ ਦੀ ਵੱਡੀ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਮੁਤਾਬਕ ਕਰਤਾਰਪੁਰ ਲਾਂਘਾ ਖੋਲਣਾ ISI ਦੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਨੂੰ ਨਵਜੋਤ ਸਿੰਘ ਸਿੱਧੂ ਸਮਝ ਨਹੀਂ ਸਕੇ। ਇਸ ਨਾਲ ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਪਰ ਪੰਜਾਬ ਪੁਲਿਸ ਇਸ ਦਾ ਢੁਕਵਾਂ ਜਵਾਬ ਦੇਣ ਦੇ ਸਮਰੱਥ ਹੈ। ਇਹ ਸੱਚਾਈ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਸਭ ਤੋਂ ਪਹਿਲਾ ਪ੍ਰਸਤਾਵ ISI ਦੇ ਸਾਬਕਾ ਮੁਖੀ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪਹਿਲੇ ਪ੍ਰਧਾਨ ਲੈਫਟੀਨੈਂਟ ਜਨਰਲ ਜਾਵੇਦ ਨਾਸਿਰ ਨੇ ਦਿੱਤਾ ਸੀ। ਮੁੱਖ ਮੰਤਰੀ ਦੇ ਇਸ ਬਿਆਨ ਤੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ, ਜਿੱਥੇ ਕੁਝ ਧਿਰਾਂ ਵੱਲੋਂ ਇਸ ਨੂੰ ਬੇਲੋੜੀ ਬਿਆਨਬਾਜ਼ੀ ਕਰਾਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਕੁਝ ਕੈਪਟਨ ਦੀ ਹਾਂ ਨਾਲ ਹਾਂ ਵੀ ਮਿਲਾਉਂਦੇ ਨਜ਼ਰ ਆਉਂਦੇ ਹਨ। ਬਿਨਾਂ ਸ਼ੱਕ ਕਰਤਾਰਪੁਰ ਲਾਂਘਾ ਖੁੱਲਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਵੱਜ ਰਿਹਾ ਹੈ, ਜਿਸ ਤੋਂ ਨਾ ਸਿਰਫ ਅਕਾਲੀ ਭਾਜਪਾ ਆਗੂ ਔਖੇ ਹਨ ਬਲਕਿ ਕਾਂਗਰਸ ਦੇ ਅੰਦਰ ਵੀ ਪਰੇਸ਼ਾਨੀ ਘੱਟ ਨਹੀਂ ਹੈ। ਭਾਵੇਂ ਬਾਹਰੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਆਪਣੇ ਰਿਸ਼ਤੇ ਨੂੰ ਬਹੁਤ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅੰਦਰ ਖਾਤੇ ਦੋਵਾਂ ਵਿਚਕਾਰ ਠੰਡੀ ਜੰਗ ਚੱਲਦੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਕਦੇ ਨਵਜੋਤ ਸਿੰਘ ਸਿੱਧੂ ਅਤੇ ਕਦੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਨੂੰ ਸਿਆਸੀ ਠੀਬੀ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸਿੱਧੂ ਗਾਂਧੀ ਪਰਿਵਾਰ ਦੇ ਨੇੜਲਿਆਂ ਵਿੱਚ ਸ਼ੁਮਾਰ ਹੋ ਚੁੱਕੇ ਹਨ। ਗਾਂਧੀ ਪਰਿਵਾਰ ਨੂੰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਵੀ ਚਾਹੀਦਾ ਹੈ। ਪਿਛਲੇ ਦਿਨੀ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਕਹਿਣ ਕਾਰਨ ਸਿੱਧੂ ਨੇ ਨਵੇਂ ਵਿਵਾਦ ਨੂੰ ਜਨਮ ਦਿੱਤਾ ਸੀ, ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦੇ ਕੇ ਨਵਾਂ ਪੈਂਤੜਾ ਅਪਣਾਇਆ ਹੈ। ਭਾਜਪਾ ਪਹਿਲਾਂ ਹੀ ਪਾਕਿਸਤਾਨ ਵਿਰੋਧੀ ਭਾਵਨਾਵਾਂ ਤੇ ਸਿਆਸੀ ਰੋਟੀਆਂ ਸੇਕਦੀ ਹੈ। ਕੇਂਦਰ ਸਰਕਾਰ ਤਾਂ ਪਾਕਿਸਤਾਨ ਨਾਲ ਗੱਲਬਾਤ ਤੋਂ ਵੀ ਮੁਨਕਰ ਹੋਈ ਪਈ ਹੈ। ਦੋਵੇਂ ਮੁਲਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਸਿੱਧੀ ਜੰਗ ਦੀ ਸੰਭਾਵਨਾ ਘੱਟ ਹੈ। ਫੌਜ ਅਤੇ ISI ਤੋਂ ਬਿਨਾਂ ਪਾਕਿਸਤਾਨ ਵਿੱਚ ਪੱਤਾ ਨਹੀਂ ਹਿੱਲ ਸਕਦਾ। ਤਾਂ ਕੈਪਟਨ ਅਮਰਿੰਦਰ ਸਿੰਘ ਦੇ ਅਜਿਹੇ ਸ਼ੰਕੇ ਕਾਫੀ ਹੱਦ ਤੱਕ ਸਹੀ ਵੀ ਪ੍ਰਤੀਤ ਹੁੰਦੇ ਹਨ। ਇਮਰਾਨ ਖਾਨ ਦੇ ਬਿਆਨਾਂ ਦੀ ਸੁਹਿਰਦਤਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹ ਭਾਵੇਂ ਦੋਸਤੀ, ਅਮਨ ਅਤੇ ਆਪਸੀ ਭਾਈਚਾਰੇ ਦੀਆਂ ਗੱਲਾਂ ਕਰ ਰਹੇ ਹਨ ਜੋ ਪਾਕਿਸਤਾਨ ਦੀ ਫੌਜ ਨੂੰ ਮਾਫਕ ਨਹੀਂ। ਕਰਤਾਰਪੁਰ ਲਾਂਘਾ ਹਰ ਹਾਲਤ ਵਿੱਚ ਖੁੱਲਣਾ ਚਾਹੀਦਾ ਹੈ, ਕਿਸੇ ਤਰ੍ਹਾਂ ਦੀਆਂ ਵੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਦੇ ਹਨ। ਬਾਬਾ ਨਾਨਕ ਸਾਰਿਆਂ ਦੇ ਸਾਂਝੇ ਹਨ, ਇਸ ਲਈ ਘੱਟੋ ਘੱਟ ਕਰਤਾਰਪੁਰ ਲਾਂਘੇ ਤੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ, ਨਾ ਭਾਰਤ ਵਾਲੇ ਪਾਸਿਓਂ ਨਾ ਹੀ ਪਾਕਿਸਤਾਨ ਵਾਲੇ ਪਾਸਿਓਂ। ਇਸ ਲਈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਤੇ ਭਾਰਤੀ ਸੰਗਤ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇਗੀ ਜੀ। ਸੋ ਇਸੀ ਜੀ ਕੈਪਟਨ ਦੇ ਸ਼ੰਕੇ। ਸੋ ਇਹ ਇੱਕ ਸੰਪਾਦਕੀ ਆ, ਪਰ ਇਸ ਸੰਪਾਦਕੀ ਦੇ ਵਿੱਚ ਕੁਛ ਕੁ ਜਿਹੜੇ ਪੱਖ ਆ ਉਹ ਉਜਾਗਰ ਹੋ ਰਹੇ ਆ, ਔਰ ਇਹ ਪੱਖ ਜਿਹੜੇ ਆ ਇਹ ਆਮ ਲੋਕਾਂ ਦੀ ਚਿੰਤਾ ਬਣਦੇ ਆ ਜਾਂ ਨਹੀਂ ਬਣਦੇ, ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ। ਤੇ ਸੰਪਾਦਕੀ ਦੇ ਅਖੀਰ ਦੇ ਵਿੱਚ ਜਿਵੇਂ ਲੇਖਕ ਨੇ ਕਿਹਾ ਜੀ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਤੇ ਭਾਰਤੀ ਸੰਗਤ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇਗੀ। ਸੋ ਇਹ ਆਸ ਜਿਹੜੀ ਹੈ ਇੱਕ ਬਹੁਤ ਵੱਡੀ ਆਸ ਹੈ, ਹਨਾ, ਔਰ ਇੰਨੇ ਲੰਮੇ ਸਮੇਂ ਤੋਂ ਬਾਅਦ ਹਨਾ ਇਹੋ ਜਿਹਾ ਕੋਈ ਐਲਾਨ ਹੋਣਾ, ਔਰ ਉਹ ਵੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਸ ਨੂੰ ਹਮੇਸ਼ਾ ਹੀ ਇੱਕ ਦੁਸ਼ਮਣ ਦੇਸ਼ ਵੱਲੋਂ ਵਜੋਂ ਖਿਆਲ ਕੀਤਾ ਜਾਂਦਾ ਹੈ। ਮੈਨੂੰ ਲੱਗਦਾ ਕਿ ਇੱਕ ਬਹੁਤ ਸੋਹਣਾ ਕਦਮ ਹੈ, ਬਹੁਤ ਉਸਾਰੂ ਕਦਮ ਹੈ, ਔਰ ਰਿਸ਼ਤਿਆਂ ਨੂੰ, ਆਪਸੀ ਪਿਆਰ ਨੂੰ, ਆਪਸੀ ਮੁਹੱਬਤ ਨੂੰ ਦੁਬਾਰਾ ਪੈਦਾ ਕਰਨ ਦੇ ਲਈ ਜਾਂ ਫਿਰ ਉਸ ਮੁਹੱਬਤ ਨੂੰ ਪਨਪਾਉਣ ਦੇ ਲਈ ਜਾਂ ਫਿਰ ਉਸ ਤੰਦਾਂ ਨੂੰ ਹੋਰ ਗੂੜੀਆਂ ਕਰਨ ਦੇ ਲਈ, ਹਨਾ, ਇਹ ਜਿਹੜਾ ਵੀ ਕਦਮ ਹੈ ਉਸ ਨੂੰ ਚੁੱਕਣਾ ਹੀ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਰ ਦੂਸਰੇ ਪਾਸੇ ਜਿਹੜੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਆ ਸੁਰੱਖਿਆ ਨੂੰ ਲੈ ਕੇ, ਦੇਖੋ ਜਦੋਂ ਅਸੀਂ ਦੇਸ਼ਾਂ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਜੀ ਫੌਜ ਆ, ਸਾਡੇ ਕੋਲ ਹਥਿਆਰ ਆ, ਸਾਡੇ ਕੋਲ ਇਹ ਹੈ, ਸਾਡੇ ਕੋਲ ਉਹ, ਔਰ ਸਰਕਾਰਾਂ ਦੇ ਜਿਹੜੇ ਦਾਅਵੇ ਬਹੁਤ ਵੱਡੇ ਦਾਅਵੇ ਹੁੰਦੇ ਆ ਹਨਾ। ਔਰ ਜਦੋਂ ਅਸੀਂ ਇਸ ਤਰ੍ਹਾਂ ਦੇ ਲਾਂਘੇ ਨੂੰ ਲੈ ਕੇ ਫਿਰ ਸਿਆਸਤ ਕਰਨ ਤੇ ਆ ਜਾਂਦੇ ਹਾਂ ਤਾਂ ਕੀ ਉੱਥੇ ਸਾਡੇ ਸੁਰੱਖਿਆ ਪ੍ਰਬੰਧਾਂ ਤੇ ਕੋਈ ਪ੍ਰਸ਼ਨ ਚਿੰਨ ਲੱਗ ਜਾਂਦਾ ਕਿ ਉੱਥੇ ਅਸੀਂ ਕਮਜ਼ੋਰ ਪੈ ਜਾਂਦੇ ਹਾਂ? ਜੇ ਇੱਕ ਪਾਸੇ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡੇ ਕੋਲ ਸੁਰੱਖਿਆ ਪ੍ਰਬੰਧ ਸੋਹਣੇ ਆ ਹਨਾ, ਅਸੀਂ ਜਿਹੜੀ ਜਨਤਾ ਦੀ ਸੁਰੱਖਿਆ ਦਾ ਜਿਹੜਾ ਦਾਅਵਾ ਆ ਉਹ ਕਰਦੇ ਹਾਂ, ਫਿਰ ਜਦੋਂ ਇਹੋ ਜਿਹੇ ਸੰਬੰਧਾਂ ਨੂੰ ਸੁਧਾਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਡੇ ਜਿਹੜੇ ਸ਼ੰਕੇ ਆ ਉਹ ਕਿਉਂ ਪੈਦਾ ਹੁੰਦੇ ਆ ਹਨਾ? ਫਿਰ ਅਸੀਂ ਆਮ ਲੋਕਾਂ ਦੇ ਲਈ ਇਹੋ ਜਿਹੇ ਹਊਏ ਜਿਹੜੇ ਆ ਉਹ ਕਿਉਂ ਖੜੇ ਕਰਦੇ ਆ? ਅਸਲ ਦੇ ਵਿੱਚ ਇੱਕ ਦੋ ਹੋਰ ਪੱਖ ਜਿਹੜੇ ਇਸ ਸੰਪਾਦਕੀ ਦੇ ਵਿੱਚ ਜ਼ਾਹਰ ਹੋਏ ਆ ਉਹ ਇਹ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਸਿਆਸੀ ਪਾਰਟੀਆਂ ਆ ਉਹਨਾਂ ਦੇ ਵਿੱਚ ਵੀ ਧੁੜਕੂ ਲੱਗ ਜਾਂਦਾ ਹਨਾ, ਕਿ ਉਹਨਾਂ ਦੀ ਅਹਿਮੀਅਤ ਜਿਹੜੀ ਆ ਉਹ ਨਾ ਘੱਟ ਜਾਏ ਹਨਾ। ਸੋ ਦੋਨਾਂ ਹੀ ਤਿੰਨਾਂ ਹੀ ਪਾਰਟੀਆਂ ਦੇ ਵਿੱਚ ਇਹ ਵੀ ਧੁੜਕੂ ਲੱਗਿਆ ਹੋਇਆ ਕਿ ਇੱਕ ਆਮ ਸ਼ਖਸੀਅਤ ਨੂੰ ਇਹਦਾ ਸਾਰਾ ਸਿਹਰਾ ਜਿਹੜਾ ਆ ਉਹ ਚਲੇ ਜਾਣਾ ਔਰ ਆਮ ਜਨਤਾ ਦੇ ਵਿੱਚ ਉਹਦੀ ਇੰਨੀ ਜ਼ਿਆਦਾ ਹਰਮਨ ਪਿਆਰਤਾ ਹੋ ਜਾਣੀ ਹਨਾ, ਉਹ ਚੀਜ਼ਾਂ ਜਿਹੜੀਆਂ ਆ ਉਹ ਵੀ ਕਿਤੇ ਨਾ ਕਿਤੇ ਤੰਗ ਜ਼ਰੂਰ ਕਰਦੀਆਂ ਆ। ਬਾਕੀ ਮੈਨੂੰ ਲੱਗਦਾ ਕਿ ਆਮ ਜਨਤਾ ਜਿਹੜੀ ਆ ਉਸ ਨੂੰ ਇਸ ਗੱਲ ਦੇ ਲਈ ਸਿਆਣੇ ਹੋਣ ਦੀ ਬਹੁਤ ਲੋੜ ਹੈ ਕਿ ਜੇਕਰ ਸੰਬੰਧਾਂ ਨੂੰ ਸੁਧਾਰਨ ਦੀ ਗੱਲ ਆਉਂਦੀ ਆ, ਜੇਕਰ ਆਪਸੀ ਸਾਂਝਾਂ ਨੂੰ ਵਧਾਉਣ ਦੀ ਗੱਲ ਆਉਂਦੀ ਆ, ਤਾਂ ਇੱਥੇ ਜਿਹੜੀਆਂ ਉਹ ਸਿਆਸੀ ਜਾਂ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਆ ਉਹਨਾਂ ਤੋਂ ਸਾਨੂੰ ਖਬਰਦਾਰ ਰਹਿਣ ਦੀ ਲੋੜ ਹਮੇਸ਼ਾ, ਚਾਹੇ ਉਹ ਪਾਕਿਸਤਾਨ ਚ ਵਸਦਾ ਭਾਈਚਾਰਾ, ਚਾਹੇ ਉਹ ਭਾਰਤ ਦੇ ਵਿੱਚ ਵਸਦਾ ਭਾਈਚਾਰਾ, ਚਾਹੇ ਉਹ ਲਹਿੰਦੇ ਪੰਜਾਬ ਦੇ ਲੋਕ ਆ, ਚਾਹੇ ਉਹ ਚੜ੍ਹਦੇ ਪੰਜਾਬ ਦੇ ਲੋਕ ਆ। ਸੋ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਖਬਰਦਾਰ ਰਹਿਣ ਦੀ ਲੋੜ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਇਹਨਾਂ ਸ਼ੰਕਿਆਂ ਨੂੰ ਪੈਦਾ ਕਰਕੇ ਜਾਂ ਇਹਨਾਂ ਸ਼ੰਕਿਆਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਭੜਕਾਹਟ ਦਾ ਜਿਹੜਾ ਮਾਹੌਲ ਆ ਉਹ ਪੈਦਾ ਕਰਾਂਗੇ, ਤਾਂ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੀਆਂ। ਸੋ ਹੁਣ ਮੈਂ ਹਰੀਸ਼ ਅਰੋੜਾ ਸਾਹਿਬ ਦਾ ਜਿਹੜਾ ਸੁਨੇਹਾ ਉਹ ਜ਼ਰੂਰ ਸਾਂਝਾ ਕਰਦੀ ਹਾਂ। ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਹੀ ਅਦਬ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਤੇ ਤੁਹਾਨੂੰ ਹਰੀਸ਼ ਜੀ ਤੇ ਹਰਮਨ ਪਰਿਵਾਰ ਨੂੰ ਵੀ, ਸਾਰੇ ਪਰਿਵਾਰ ਨੂੰ ਤੁਹਾਡੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਤੇ ਕਹਿੰਦੇ ਜੀ ਯੈਸਟਰਡੇ ਇੱਕ ਨਿਊਜ਼ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਕਰਤਾਰਪੁਰ ਲਾਂਘਾ ਤਾਂ ਪਾਕਿਸਤਾਨ ਆਰਮੀ ਦੀ ਸਾਜਿਸ਼ ਆ, ਤੇ ਇਸ ਦਾ ਕੀ ਮਤਲਬ ਆ? ਕਾਂਗਰਸ ਦੀ ਵਾਪਸੀ ਤਾਂ ਸਿੱਧੂ ਦਾ ਵੀ ਵੱਧ ਰਿਹਾ ਕੱਦ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਨੀਂਦ ਤੋਂ ਜਗਾਉਣਾ ਇੱਕ ਚੰਗਾ ਕੰਪੀਟੀਟਰ ਦਾ ਆਉਣਾ। ਦੋਸਤੋ ਇਹ ਲਾਂਘੇ ਤੇ ਇੱਕ ਵਾਰ ਫਿਰ ਤੋਂ ਸਿਆਸਤ ਕਰ ਰਹੇ ਹਨ। ਵਾਹਿਗੁਰੂ ਜੀ ਬਖਸ਼ਣ, ਇਹ ਧਰਮ ਤਾਂ ਸਿਆਸਤ ਧਰਮ ਤੇ ਸਿਆਸਤ ਕਰ ਰਹੇ ਹਨ ਤਾਂ ਬਾਦਲਾਂ ਦਾ ਬਦਲਾ ਦਾ ਹੱਲ ਦੇਖ ਰਹੇ ਹਨ। ਮੈਨੂੰ ਥੋੜਾ ਜਿਹਾ, ਕਿਉਂਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖੀ ਆ ਔਰ ਮੈਨੂੰ ਥੋੜੀ ਜਿਹੀ ਹਰੀਸ਼ ਜੀ ਪੜ੍ਹਨ ਦੇ ਵਿੱਚ ਸਮੱਸਿਆ ਆਈ ਆ, ਪਰ ਮੈਂ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਉਹ ਬਿਲਕੁਲ ਸਮਝ ਸਕਦੀ ਹਾਂ। ਸੋ ਬਿਲਕੁਲ ਜੀ, ਇਹ ਜਿਹੜੀ ਸਿਆਸੀ ਜਿਹੜੀ ਇੱਕ ਤਰ੍ਹਾਂ ਦੀ ਚਾਲ ਕਈ ਵਾਰ ਆਪਾਂ ਕਹਿ ਲੈਂਦੇ ਹਾਂ ਹਨਾ ਇਹਨਾਂ ਚੀਜ਼ਾਂ ਨੂੰ, ਪਰ ਜਿਹੜੀ ਪਾਕਿਸਤਾਨੀ ਆਰਮੀ ਦੀ ਸਾਜਿਸ਼ ਦੱਸਣਾ ਹਨਾ ਇਸ ਚੀਜ਼ ਨੂੰ ਔਰ ਇਸ ਲਾਂਘੇ ਬਾਬਤ ਪ੍ਰਧਾਨ ਮੰਤਰੀ ਵੱਲੋਂ ਇੱਕ ਐਡਾ ਜਿਹੜਾ ਉਸਾਰੂ ਕਦਮ ਚੁੱਕ ਲੈਣਾ ਹਨਾ, ਔਰ ਜੇ ਪ੍ਰਧਾਨ ਮੰਤਰੀ ਵੱਲੋਂ ਇੱਕ ਇਹੋ ਜਿਹਾ ਉਸਾਰੂ ਕਦਮ ਚੁੱਕਣ ਤੋਂ ਬਾਅਦ ਅਸੀਂ ਕਹੀਏ ਕਿ ਇਹ ਪਾਕਿਸਤਾਨ ਆਰਮੀ ਦੀ ਸਾਜਿਸ਼ ਹੈ, ਔਰ ਇਸ ਸਾਜਿਸ਼ ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਇਮਰਾਨ ਖਾਨ ਸਾਹਿਬ ਉਹ ਵੀ ਇਨਵੋਲਵ ਨੇ, ਉਹ ਵੀ ਸ਼ਾਮਲ ਨੇ, ਤਾਂ ਮੈਨੂੰ ਲੱਗਦਾ ਵੀ ਲੋਕਾਂ ਨੂੰ ਭੜਕਾਉਣ ਦਾ ਜਾਂ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕਰਨ ਦਾ ਜਾਂ ਹਊਆ ਪੈਦਾ ਕਰਨ ਦਾ ਜਿਹੜਾ ਇਹ ਇੱਕ ਵਧੀਆ ਤਰੀਕਾ ਵੀ ਹੋ ਸਕਦਾ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਾਜਿਸ਼ ਹੈ ਤਾਂ ਦੇਖੋ ਫਿਰ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਆ ਫਿਰ ਉਹ ਕੀ ਕਰਦੀਆਂ ਹਨਾ? ਫਿਰ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸੈਨਾ ਦੇ ਨਾਲ ਅਸੀਂ ਪੁਲਿਸ ਦੇ ਨਾਲ ਪੂਰੀ ਤਰ੍ਹਾਂ ਲੈਸ ਹਾਂ, ਤਾਂ ਫਿਰ ਉਹ ਪੁਲਿਸ ਉਹ ਸੁਰੱਖਿਆ ਏਜੰਸੀਆਂ ਜਿਹੜੀਆਂ ਆ ਉਹਨਾਂ ਦਾ ਕੰਮ ਹੀ ਅਸਲ ਦੇ ਵਿੱਚ ਇਹ ਆ। ਔਰ ਜੇਕਰ ਕੋਈ ਇਹੋ ਜਿਹੀ ਸਾਜਿਸ਼ ਉਹਨਾਂ ਨੂੰ ਲੱਗਦੀ ਆ, ਦੇਖੋ ਲਾਂਘਾ ਬੰਦ ਕਰਨ ਦੇ ਨਾਲੋਂ ਤਾਂ ਇਹ ਜ਼ਰੂਰੀ ਆ ਕਿ ਅਸੀਂ ਸੁਰੱਖਿਆ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਹੋਰ ਪੁਖਤਾ ਕਰੀਏ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਵੱਲ ਜਨਤਾ ਦਾ ਜਿਹੜਾ ਧਿਆਨ ਆ ਉਹ ਖਿੱਚਣ ਦੀ ਬਜਾਏ ਸਾਨੂੰ ਆਪਣੇ ਜਿਹੜੇ ਕੰਮਾਂ ਦੇ ਉੱਤੇ ਜ਼ੋਰ ਦੇਣ ਦੀ ਲੋੜ ਹੈ। ਜੇ ਅਸੀਂ ਸੁਰੱਖਿਆ ਦੀ ਗੱਲ ਕਰਦੇ ਹਾਂ, ਜੇ ਮੁੱਖ ਮੰਤਰੀ ਵਜੋਂ ਜੇਕਰ ਅਸੀਂ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ, ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ, ਤੇ ਮੈਨੂੰ ਲੱਗਦਾ ਉਹਨਾਂ ਨੂੰ ਉਹਦੇ ਉੱਤੇ ਕੰਮ ਜ਼ਿਆਦਾ ਕਰਨਾ ਚਾਹੀਦਾ ਬਜਾਏ ਕਿ ਅਸੀਂ ਇਹਨਾਂ ਕੋਝੀਆਂ ਚਾਲਾਂ ਦੇ ਵੱਲ ਜਨਤਾ ਨੂੰ ਪ੍ਰੇਰਿਤ ਕਰੀਏ, ਹਨਾ। ਸੋ ਹਰੀਸ਼ ਜੀ, ਮੇਰਾ ਆਪਣਾ ਇਹ ਨਿੱਜੀ ਵਿਚਾਰ ਹੋ ਸਕਦਾ, ਪਰ ਸਾਰਿਆਂ ਦਾ ਇਹ ਵਿਚਾਰ ਨਹੀਂ ਵੀ ਹੋ ਸਕਦਾ। ਸੋ ਤੁਸੀਂ ਆਪਣੀ ਜਿਹੜੀ ਰਾਏ ਆ ਉਹ ਰੱਖ ਸਕਦੇ ਹੋ, ਔਰ ਤੁਹਾਡੀ ਜਿਹੜੀ ਭਾਵਨਾ ਆ ਇਸ ਮੈਸੇਜ ਦੇ ਵਿੱਚ ਮੈਂ ਬਿਲਕੁਲ ਸਮਝਦੀ ਹਾਂ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਵੱਲੋਂ ਜਾਂ ਇਮਰਾਨ ਖਾਨ ਸਾਹਿਬ ਵੱਲੋਂ ਚਾਹੇ ਦੋਸਤੀ ਦਾ ਹੀ ਹਵਾਲਾ ਦੇ ਕੇ ਇਹ ਜਿਹੜੀ ਸ਼ੁਰੂਆਤ ਆ ਉਹ ਹੋਈ ਆ, ਪਰ ਬਹੁਤ ਪਹਿਲਾਂ ਤੋਂ ਜਿਹੜੀਆਂ ਕੋਸ਼ਿਸ਼ਾਂ ਸੀ, ਇੰਨੇ ਸਾਲਾਂ ਤੋਂ ਜਿਹੜੀਆਂ ਕੋਸ਼ਿਸ਼ਾਂ ਸੀ ਕੀਤੀਆਂ ਜਾ ਰਹੀਆਂ ਸਨ, ਤੇ ਕੋਸ਼ਿਸ਼ਾਂ ਨੂੰ ਦੇਖੋ ਬੂਰ ਪਿਆ ਆ, ਹਨਾ। ਔਰ ਜੇ ਹੁਣ ਇਹ ਬੂਰ ਪਿਆ ਆ ਤਾਂ ਮੈਨੂੰ ਲੱਗਦਾ ਕਿ ਇਹਦਾ ਸਵਾਗਤ ਹੋਣਾ ਜਿਹੜਾ ਆ ਉਹ ਜ਼ਰੂਰੀ ਆ, ਹਨਾ। ਤੇ ਅਸੀਂ ਬਾਕੀ ਜਿਹੜੀ ਗੱਲ ਕਰਦੇ ਹਾਂ ਕਿ ਹਮੇਸ਼ਾ ਅਰਦਾਸ ਦੇ ਵਿੱਚ ਅਸੀਂ ਇਹ ਮੰਗਦੇ ਆਏ ਹਾਂ, ਹਨਾ। ਔਰ ਦਰਸ਼ਨ ਦਿਦਾਰੇ ਬਖਸ਼ੇ ਜਾਣ, ਔਰ ਦਰਸ਼ਨ ਦਿਦਾਰੇ ਜੇ ਬਖਸ਼ੇ ਗਏ ਆ ਕੋਈ ਵੀ ਜ਼ਰੀਆ ਬਣਿਆ ਉਹਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਉਸ ਜ਼ਰੀਏ ਦੀ ਜੇਕਰ ਹਰਮਨ ਪਿਆਰਤਾ ਵੱਧ ਰਹੀ ਆ ਤੇ ਇਹਦੇ ਵਿੱਚ ਸਾਨੂੰ ਕਿਸੇ ਨੂੰ ਵੀ ਆਪਣੇ ਆਪ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਲੋ ਨਹੀਂ ਫੀਲ ਕਰਨਾ ਚਾਹੀਦਾ, ਆਪਣੇ ਆਪ ਦੇ ਵਿੱਚ ਇਹ ਨਹੀਂ ਫੀਲ ਕਰਨਾ, ਮਹਿਸੂਸ ਕਰਨਾ ਚਾਹੀਦਾ ਕਿ ਉਸ ਉਹਦੇ ਵੱਡੇ ਹੋਣ ਨਾਲ ਮੇਰਾ ਕੱਦ ਛੋਟਾ ਹੋ ਜਾਣਾ, ਕਿਉਂਕਿ ਹਰ ਇਨਸਾਨ ਦੀ ਜਿਹੜੀ ਆਪਣੀ ਅਹਿਮੀਅਤ ਹੁੰਦੀ ਆ। ਸੋ ਬਾਕੀ ਸਿਆਸਤ ਹੈ ਜੀ, ਸਿਆਸਤ ਦੇ ਵਿੱਚ ਇਹ ਸਾਰਾ ਕੁਛ ਚੱਲਦਾ ਰਹਿੰਦਾ, ਹਨਾ। ਲਓ ਜੀ, ਕੁਲਦੀਪ ਕੌਰ ਹੋਰੀ ਕਹਿੰਦੇ ਅੱਜ ਮਿੰਟੂ ਬਰਾੜ ਭਾਜੀ ਵਾਲੀ ਡਿਊਟੀ ਵੀ ਤੁਹਾਡੀ ਲੱਗ ਗਈ ਕਹਿ ਸਕਦੇ ਹੋ ਕੁਲਦੀਪ ਜੀ, ਹਨਾ। ਸੋ ਮੈਂ ਅਕਸਰ ਬਹੁਤ ਗੁਰੇਜ਼ ਕਰਦੀ ਹੁੰਦੀ ਹਾਂ ਇਹੋ ਜਿਹੀਆਂ ਟਿੱਪਣੀਆਂ ਤੋਂ, ਕਿਉਂਕਿ ਹੋ ਸਕਦਾ ਜੀ ਜਿਹੜਾ ਗਿਆਨ ਹੈ ਉਹ ਬਹੁਤ ਹੀ ਸਾਡਾ ਊਣਾ ਹੋਵੇ, ਹਨਾ। ਬਹੁਤ ਊਣਾ ਕੀ ਬਹੁਤ ਥੋੜਾ ਹੋਵੇ, ਤੇ ਇਸ ਕਰਕੇ ਜਿਹੜਾ ਥੋੜਾ ਗਿਆਨ ਹੈ ਕਹਿੰਦੇ ਹੁੰਦੇ ਨਾ ਵੀ ਉਹ ਜ਼ਿਆਦਾ ਖਤਰਨਾਕ ਹੁੰਦਾ। ਖੈਰ, ਜੋ ਮੈਂ ਤਾਂ ਨਿੱਜੀ ਤੌਰ ਤੇ ਮਹਿਸੂਸ ਕਰ ਰਹੀ ਹਾਂ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਕਿਉਂਕਿ ਹਰ ਇਨਸਾਨ ਦੀਆਂ ਜਿਹੜੀਆਂ ਆਪਣੀਆਂ ਨਿੱਜੀ ਭਾਵਨਾਵਾਂ ਹੁੰਦੀਆਂ, ਔਰ ਜਿਹੜੀਆਂ ਮੇਰੀਆਂ ਨਿੱਜੀ ਭਾਵਨਾਵਾਂ ਜਾਂ ਮੇਰੇ ਨਿੱਜੀ ਵਿਚਾਰ ਆ ਉਹ ਇਹੀ ਨੇ, ਹਨਾ। ਸੋ ਲਓ ਜੀ, ਇਸ ਬਾਬਤ ਤੁਹਾਡੇ ਆਪਣੇ ਵੀ ਵਿਚਾਰ ਹੋ ਸਕਦੇ ਆ, ਤੁਸੀਂ ਇਸ ਬਾਬਤ ਕੀ ਸੋਚਦੇ ਹੋ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਪਰ ਇਸ ਤੋਂ ਅੱਗੇ ਪ੍ਰੋਗਰਾਮ ਨੂੰ ਵਧਾਉਣੇ ਆ, ਤੇ ਪ੍ਰੋਗਰਾਮ ਨੂੰ ਅਗਲੇ ਹਿੱਸੇ ਚ ਲੈ ਕੇ ਜਾਣ ਦੇ ਨਾਲ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਕੱਲ ਯਾਨੀ ਆਉਣ ਵਾਲਾ ਜਿਹੜਾ 12 ਦਸੰਬਰ ਆ ਉਸ ਦਿਨ ਸ਼ਹੀਦੀ ਦਿਵਸ ਹੈ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ। ਸੋ ਉਹਨਾਂ ਦੇ ਬਾਬਤ ਇੱਕ ਛੋਟਾ ਜਿਹਾ ਮੈਂ ਆਰਟੀਕਲ ਤੁਹਾਡੇ ਨਾਲ ਜਾਂ ਇਹ ਸਿਲਸਿਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੀ। ਸੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਦੀ ਗੱਲ ਆਉਂਦੀ ਹੈ, ਸਮੁੱਚੀ ਮਨੁੱਖਤਾ ਨੂੰ ਉਹਨਾਂ ਦੀ ਉਹ ਸ਼ਹੀਦੀ ਜਿਹੜੀ ਆ ਝੰਜੋੜ ਕੇ ਰੱਖ ਦਿੰਦੀ ਆ, ਕਿਉਂਕਿ ਦੇਖੋ ਸ਼ਹਾਦਤ ਜਿਹੜੀ ਹੋਈ ਸਿੱਖ ਧਰਮ ਦੇ ਵਿੱਚ, ਹਨਾ, ਉਹ ਹਮੇਸ਼ਾ ਤੇ ਹਮੇਸ਼ਾ ਦੂਸਰਿਆਂ ਦੇ ਲਈ ਹੋਈ ਹੈ, ਦੂਸਰਿਆਂ ਦੇ ਹੱਕਾਂ ਦੇ ਲਈ, ਦੂਸਰਿਆਂ ਦੇ ਅਧਿਕਾਰਾਂ ਦੇ ਲਈ, ਹਨਾ। ਕਿਤੇ ਵੀ ਸਾਡੇ ਗੁਰੂ ਸਾਹਿਬਾਨ ਦੀਆਂ ਜਦੋਂ ਅਸੀਂ ਸ਼ਹਾਦਤਾਂ ਦੇਖਦੇ ਹਾਂ, ਕਿਤੇ ਵੀ ਉਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਆਪਣੀਆਂ ਸ਼ਹਾਦਤਾਂ ਨਹੀਂ ਦਿੱਤੀਆਂ, ਕਿਤੇ ਵੀ ਉਹਨਾਂ ਨੇ ਗੱਦੀ ਲੈਣ ਦੇ ਲਈ ਜਾਂ ਫਿਰ ਕਿਤੇ ਵੀ ਆਪਣਾ ਜਿਹੜਾ ਰਾਜ ਲੈਣ ਦੇ ਲਈ ਉਹਨਾਂ ਨੇ ਸ਼ਹਾਦਤਾਂ ਨਹੀਂ ਦਿੱਤੀਆਂ। ਜਿੱਥੇ ਵੀ ਉਹਨਾਂ ਨੇ ਸ਼ਹਾਦਤ ਦਿੱਤੀ ਆ ਉਹ ਦੂਸਰਿਆਂ ਦੇ ਲਈ ਦਿੱਤੀ ਹੈ। ਸੋ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਉਹਨਾਂ ਨੇ ਆਪਣਾ ਜੀਵਨ ਜੀਵਿਆ। ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਿਹੜੀ ਹੈ ਉਹ ਵੀ ਇਸੇ ਹੀ ਭਾਵਨਾ ਤਹਿਤ ਹੋਈ ਹੈ। ਸੋ ਇਸ ਸ਼ਹੀਦੀ ਨਾਲ ਮੁਗਲ ਸਾਮਰਾਜ ਦਾ ਪਤਨ ਜਿਹੜਾ ਸੀ ਉਹਦੀ ਆਰੰਭਤਾ ਹੋਈ ਸੀਗੀ, ਹਨਾ। ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਇਆ ਦੀ ਮੂਰਤ ਸਨ ਤੇ ਇਹਨਾਂ ਦਾ ਜਨਮ ਹੋਇਆ ਸੀ ਜੀ 5 ਵਿਸਾਖ ਨੂੰ, ਸੰਮਤ 1678 ਮੁਤਾਬਕ 1 ਅਪ੍ਰੈਲ 1621 ਨੂੰ ਪਿਤਾ ਸ਼੍ਰੀ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ ਅੰਮ੍ਰਿਤਸਰ ਚ ਹੋਇਆ ਸੀ ਜੀ। ਤੇ 5 ਭਰਾ ਸਨ ਗੁਰੂ ਸਾਹਿਬ ਹੋਰੀ। ਵੱਡੇ ਭਰਾ ਜਿਹੜੇ ਸੀ ਉਹ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ, ਬਾਬਾ ਅਣੀ ਰਾਏ ਤੇ ਬਾਬਾ ਅਟਲ ਰਾਏ ਜੀ। ਤੇ ਇੱਕ ਛੋਟੀ ਭੈਣ ਸੀ ਜੀ ਇਹਨਾਂ ਦੀ, ਬੀਬੀ ਵੀਰੋ ਜੀ। ਆਪ ਇਹਨਾਂ ਤੋਂ ਛੋਟੀ ਨਹੀਂ ਸੀ ਪਰ ਇਹਨਾਂ ਦੀ ਇੱਕ ਭੈਣ ਸੀ। ਸੋ ਬੀਬੀ ਵੀਰੋ ਜੀ ਗੁਰੂ ਸਾਹਿਬ ਜਿਹੜੇ ਸੀ ਉਹ ਸਾਰਿਆਂ ਤੋਂ ਛੋਟੇ ਸਨ। ਸਿਲਸਿਲਾ ਜਾਰੀ ਰੱਖਾਂਗੇ, ਫਿਲਹਾਲ ਇੱਕ ਕਾਲਰ ਸਾਡੇ ਨਾਲ ਬਣ ਰਹੇ ਨੇ, ਅਸੀਂ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ, ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਨਾਮ ਦੱਸੋ। ਹਾਂਜੀ ਹਾਂਜੀ, ਸਾਡੇ ਮਹਿਮਾਨ ਨੇ ਜੀ ਮੌਲੀ ਰਾਹੁਲ ਜੀ, ਅਸੀਂ ਜ਼ਰੂਰ ਸ਼ਾਮਿਲ ਕਰਦੇ ਹਾਂ ਤੁਹਾਨੂੰ ਜੀ। ਸਾਡੇ ਮਹਿਮਾਨ ਅਸੀਂ ਪਹਿਲਾਂ ਤੋਂ ਹੀ ਪ੍ਰੋਗਰਾਮ ਦੇ ਵਿੱਚ ਇਹ ਅਨਾਊਂਸਮੈਂਟ ਕਰਦੇ ਆ ਰਹੇ ਹਾਂ। ਸੋ ਮੌਲੀ ਜੀ, ਅਸੀਂ 5 ਮਿੰਟ ਦੇ ਵਿੱਚ ਜ਼ਰੂਰ ਤੁਹਾਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਕਾਲ ਦੇ ਲਈ ਜੀ। ਜੀ ਜੀ, ਸ਼ੁਕਰੀਆ। ਸੋ ਦੋਸਤੋ, ਗੱਲਬਾਤ ਜਿਵੇਂ ਅਸੀਂ ਕਰ ਰਹੇ ਸੀਗੇ ਕਿ ਅੱਜ ਅਸੀਂ ਆਪਣੇ ਮਹਿਮਾਨ ਨੂੰ ਵੀ ਤੁਹਾਡੇ ਰੂਬਰੂ ਕਰਨਾ। ਸੋ ਮੌਲੀ ਜੌਹਲ ਜਿਹੜੇ ਕਿ ਐਡੀਲੇਡ ਵਸਦੇ ਨੇ ਔਰ ਕਾਫੀ ਜ਼ਿਆਦਾ ਐਕਟਿਵ ਨੇ ਜੀ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਔਰ ਸੱਭਿਆਚਾਰ ਦੇ ਨਾਲ ਵੀ ਵਿਰਸੇ ਦੇ ਨਾਲ ਵੀ ਕਾਫੀ ਜ਼ਿਆਦਾ ਜੁੜੇ ਹੋਏ ਨੇ। ਅਸੀਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਵਾਂਗੇ। ਫਿਲਹਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਤ। ਸੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਦੀ ਜਦੋਂ ਵੀ ਗੱਲ ਕਰਦੇ ਹਾਂ ਤੇ ਕਾਫੀ ਜ਼ਿਆਦਾ ਤਿਆਗ ਦੀ ਮੂਰਤ ਸੀ, ਦਇਆ ਦੀ ਮੂਰਤ ਸੀ ਤੇ ਤੀਖਣ ਬੁੱਧੀ ਦੇ ਮਾਲਕ ਸੀ। ਤੇ ਜਦੋਂ ਵੀ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ, ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਤੱਕ ਇਹਨਾਂ ਨੂੰ ਗੁਰੂ ਗੱਦੀ ਨਹੀਂ ਸੀ ਮਿਲੀ, ਓਨੀ ਦੇਰ ਯਾਨੀ ਕਿ ਲਗਭਗ 20-21 ਸਾਲ ਦਾ ਜਿਹੜਾ ਲੰਬਾ ਸਮਾਂ ਆ ਇਹਨਾਂ ਨੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿ ਕੇ ਗੁਜ਼ਾਰਿਆ। ਸੋ ਕਹਿੰਦੇ ਜੀ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੇ ਗੁਰਗੱਦੀ ਦੀ ਬਖਸ਼ਿਸ਼ ਜਿਹੜੀ ਹੈ ਸ੍ਰੀ ਗੁਰੂ ਹਰ ਰਾਏ ਜੀ ਨੂੰ 8 ਮਾਰਚ 1644 ਈਸਵੀ ਨੂੰ ਹੋਈ, ਉਸ ਤੋਂ ਬਾਅਦ ਗੁਰਗੱਦੀ ਦੀ ਬਖਸ਼ਿਸ਼ ਜਿਹੜੀ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ 7 ਅਕਤੂਬਰ 1661 ਈਸਵੀ ਚ ਹੋਈ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੂੰ 20 ਮਾਰਚ 1665 ਨੂੰ ਗੁਰਗੱਦੀ ਦੀ ਬਖਸ਼ਿਸ਼ ਜਿਹੜੀ ਸੀ ਉਹ ਹੋਈ ਸੀ। ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਗੁਰਗੱਦੀ ਮਿਲਣ ਤੱਕ ਲਗਭਗ ਕਹਿੰਦੇ ਕਿ 20-21 ਸਾਲ ਦਾ ਜਿਹੜਾ ਲੰਬਾ ਸਮਾਂ ਸੀਗਾ ਉਹ ਪ੍ਰਭੂ ਭਗਤੀ ਚ ਲੀਨ ਰਹੇ ਸੀ ਤੇ ਗੁਰਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਜਲਦੀ ਹੀ ਆਪਣੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਜਿਹੜੇ ਦੌਰੇ ਆ ਉਹ ਆਰੰਭੇ। ਸੋ ਜਦੋਂ ਤੱਕ ਉਹ ਗੁਰਗੱਦੀ ਤੇ ਵਿਰਾਜਮਾਨ ਨਹੀਂ ਹੋਏ ਸੀ ਓਨੀ ਦੇਰ ਉਹ ਪ੍ਰਭੂ ਭਗਤੀ ਦੇ ਨਾਲ ਲੀਨ ਰਹੇ ਆ ਔਰ ਗੁਰਗੱਦੀ ਤੇ ਬੈਠਣ ਤੋਂ ਬਾਅਦ ਹੀ ਉਹਨਾਂ ਨੇ ਇਸ ਪਾਸੇ ਜਿਹੜਾ ਪ੍ਰਚਾਰ ਆ ਉਹ ਆਰੰਭ ਕੀਤਾ, ਜਿਸ ਵਿੱਚ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਵੱਲਾ, ਘੁੱਕੇ ਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨ ਤਾਰਨ, ਖੇਮਕਰਨ, ਕੀਰਤਪੁਰ ਤੇ ਬਿਲਾਸਪੁਰ ਗਏ ਇਹ। ਸੋ ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਆਪਣੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਵੀ ਕੀਤੀਆਂ ਤੇ ਸੈਫਾਬਾਦ, ਤਮਤਾਨ, ਦਿੱਲੀ, ਮਥੁਰਾ, ਬ੍ਰਿੰਦਾਵਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਗਾਇਆ, ਪਟਨਾ, ਮੁਘੇਰ, ਢਾਕਾ ਤੇ ਅਸਾਮ ਚ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਆ ਉਹ ਇਹਨਾਂ ਨੇ ਕੀਤਾ। ਸੋ ਇਹਨਾਂ ਯਾਤਰਾਵਾਂ ਤਹਿਤ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਜਿਹੜੇ ਆ ਉਸ ਸਮੇਂ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਏ। ਸੋ ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਜਨਤਾ ਦੇ ਉੱਤੇ ਖੂਬ ਅਤਿਆਚਾਰ ਕਰ ਰਿਹਾ ਸੀ। ਸੋ ਗੁਰੂ ਸਾਹਿਬ ਨੇ ਲੋਕਾਂ ਨੂੰ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ ਤੇ ਇਹ ਔਰੰਗਜ਼ੇਬ ਦੇ ਲਈ ਇਹੀ ਚੀਜ਼ ਜਿਹੜੀ ਸੀ ਉਹ ਨਾ ਸਹਿਣ ਯੋਗ ਹੋ ਗਈ। ਤੇ ਉੱਧਰ ਰਾਮ ਰਾਏ ਜਿਹੜੇ ਕਿ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਵੱਡਾ ਲੜਕਾ ਸੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਸੀ, ਉਹਨੇ ਬਾਣੀ ਦੀ ਤੁਕ ਬਦਲਣ ਦੀ ਬੱਜਰ ਗਲਤੀ ਕੀਤੀ ਸੀ ਤੇ ਗੁਰੂ ਹਰ ਰਾਏ ਸਾਹਿਬ ਵੱਲੋਂ ਦੁਰਕਾਰਿਆ ਗਿਆ ਸੀ। ਉਹਨੂੰ ਛੱਡ ਕੇ ਗੁਰਗੱਦੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲੀ ਸੀ। ਸੋ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਤੇ ਉਸਨੇ ਔਰੰਗਜ਼ੇਬ ਦੇ ਜਿਹੜੇ ਕੰਨ ਆ ਉਹ ਭਰਨੇ ਸ਼ੁਰੂ ਕਰ ਦਿੱਤੇ। ਸੋ 25 ਮਈ 1675 ਨੂੰ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਜਿਹੜਾ ਆ ਉਹ ਪੰਡਿਤ ਕਿਰਪਾ ਰਾਮ ਦੀ ਅਗਵਾਈ ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਤੇ ਔਰੰਗਜ਼ੇਬ ਦੇ ਅਤਿਆਚਾਰਾਂ ਦੀ ਕਹਾਣੀ ਸੁਣ ਕੇ ਗੁਰੂ ਸਾਹਿਬ ਸੋਚੀ ਪੈ ਗਏ ਤਾਂ ਬਾਲ ਗੋਬਿੰਦ ਰਾਏ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਕਿਸੇ ਸੱਚੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਗੋਬਿੰਦ ਰਾਏ। ਸੋ ਗੁਰੂ ਸਾਹਿਬ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਸੋ ਉਹਨਾਂ ਨੇ ਕਿਹਾ ਕਹਿੰਦੇ ਪਿਤਾ ਜੀ ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ। ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ। ਸੋ ਆਪਣੇ 3 ਗੁਰਸਿੱਖ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਦਾਸ ਜੀ ਸਮੇਤ ਉਹ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਦਿੱਲੀ ਵਿਖੇ ਇਸ ਸਥਾਨ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਹੈ। ਭਾਈ ਲੱਖੀ ਸ਼ਾਹ ਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਨੂੰ ਆਪਣੇ ਰੂਹ ਵਾਲੇ ਗੱਡੇ ਚ ਛੁਪਾ ਕੇ ਆਪਣੇ ਘਰ ਲੈ ਆਂਦਾ ਤੇ ਘਰ ਅੱਗ ਲਗਾ ਦਿੱਤੀ। ਇਸ ਥਾਂ ਤੇ ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹਨ। ਭਾਈ ਜਾਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਦਲੇਰੀ, ਬਹਾਦਰੀ ਤੇ ਸੂਰਬੀਰਤਾ ਤੋਂ ਖੁਸ਼ ਹੋ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਬਖਸ਼ਿਸ਼ ਕੀਤਾ। ਸੋ 16 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਬਤ ਪਚਿੱਤਰ ਨਾਟਕ ਵਿੱਚ ਲਿਖਦੇ ਹਨ। ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਗ, ਹੈ 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 ਸਭ ਜਗ ਭਯੋ, ਜੈ 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 ਸੁਰਲੋਕ। ਸੋ ਬਹੁਤ ਹੀ ਸੋਹਣੀ ਇੱਕ ਕਵਿਤਾ ਵੀ ਜਿਹੜੀ ਹੈ ਪ੍ਰੋਫੈਸਰ ਨਵ ਸੰਗੀਤ ਹੋਰਾਂ ਦੀ ਛਪੀ ਹੈ, ਉਹ ਵੀ ਮੈਂ ਤੁਹਾਡੇ ਰੂਬਰੂ ਕਰਦੀ ਹਾਂ। ਸਿੱਖ ਧਰਮ ਦੇ 9ਵੇਂ ਸਤਿਗੁਰ ਨਾਮ ਹੈ ਤੇਗ ਬਹਾਦਰ, ਦੀਨ ਦੁਖੀ ਨੂੰ ਦਿੱਤਾ ਆਸਰਾ, ਬਣੇ ਹਿੰਦ ਦੀ ਚਾਦਰ, ਮੁੱਢ ਤੋਂ ਸਾਨੂੰ ਪਰ ਉਪਕਾਰੀ, ਦੁੱਖ ਨਾ ਕਿਸੇ ਦਾ ਸਹਿੰਦੇ, ਦੂਜੇ ਦੀ ਬਿਪਤਾ ਨੂੰ ਜਰਦੇ, ਸਿਮਰਨ ਦੇ ਵਿੱਚ ਰਹਿੰਦੇ, ਆਪਣੇ ਗੁਰ ਪਿਤਾ ਨਾਲ ਉਹਨਾਂ ਜੰਗ ਵਿੱਚ ਜ਼ੋਹਰ ਵਿਖਾਏ, ਮੱਖਣ ਸ਼ਾਹ ਦੇ ਡੁੱਬਦੇ ਬੇੜੇ ਮੋਢਾ ਲਾਏ ਤਰਾਏ, ਗੁਰੂ ਤਪੱਸਿਆ ਕਰਦੇ ਭੋਰੇ ਬਾਹਰ ਝੂਠ ਗੁਰਬਾਜੋਂ, ਮੱਖਣ ਸ਼ਾਹ ਚੜ ਉੱਚੇ ਆਖਿਆ ਗੁਰ ਸੱਚਾ ਮੈਂ ਲਾਦੋ, ਗੁਰੂ ਨਾਨਕ ਤੋਂ ਪਿੱਛੋਂ ਲੰਮੀ ਯਾਤਰਾ ਕੀਤੀ। ਨਾ ਭੈ ਦੇਣਾ ਨਾ ਭੈ ਮੰਨਣਾ ਇਹੀ ਸੀ ਆਪ ਦੀ ਨੀਤੀ। 9 ਸਾਲ ਦਾ ਪੁੱਤਰ ਛੱਡ ਕੇ ਦਿੱਲੀ ਚੱਲ ਕੇ ਆਏ। ਪੁੱਛ ਵੰਗਾਰ ਔਰੰਗੇ ਤਾਈਂ ਇਹ ਕੀ ਜ਼ੁਲਮ ਕਮਾਏ। ਚਾਂਦਨੀ ਚੌਂਕ ਚ ਬੈਠੇ ਸਤਿਗੁਰ ਸ਼ਾਂਤ ਅਹਿਲ ਅਡੋਲ, ਲਿਖਣ ਵੇਲੇ ਕਾਨੀ ਰੁਕ ਜਾਂਦੀ ਜੀਵ ਨਾ ਸਕਦੀ ਬੋਲ। ਜੱਲਾਦਾਂ ਨੇ ਹੁਕਮ ਵਜਾਇਆ ਪਲ ਦੇਰੀ ਨਾ ਲਾਈ, ਸੀਸ ਜੁਦਾ ਧੜ ਨਾਲੋਂ ਕੀਤਾ ਰੋਵੇ ਕੁੱਲ ਲੁਕਾਈ। ਤਿਲਕ ਜੰਜੂ ਦੀ ਰੱਖਿਆ ਖਾਤਰ ਦਿੱਤਾ ਗੁਰ ਬਲੀਦਾਨ, ਹਿੰਦੂ ਧਰਮ ਬਚਾਵਣ ਦੇ ਲਈ ਕੀਤੀ ਜਿੰਦ ਕੁਰਬਾਨ। ਗੁਰੂ ਸਾਹਿਬ ਦੇ ਸ਼ਬਦ 59 ਅਤੇ ਸਲੋਕ 57, ਭੈੜਿਓ ਚੰਗਾ ਬਣ ਜਾਵੇ ਮਨ ਨਾਲ ਪੜੇ ਜੇ ਬੰਦਾ, ਐਸੇ ਗੁਰੂ ਨੂੰ ਯਾਦ ਕਰਨ ਤੇ ਮਿਲ ਜਾਵਣ 9 ਨਿਧੀਆਂ, ਰੂਹੀ ਆਖੇ ਬਰਕਤ ਮਿਲਦੀ ਨਾਲੇ ਹਿਰਦੀਆਂ ਸਿੱਧੀਆਂ। ਕਿਆ ਬਾਤ ਹੈ ਜੀ। ਸੋ ਬਿਲਕੁਲ ਜੀ, ਜਦੋਂ ਗੁਰੂ ਸਾਹਿਬਾਨ ਦਾ ਅਸੀਂ ਜੀਵਨ ਪੜ੍ਹਦੇ ਹਾਂ, ਉਹਨਾਂ ਨਾਲ ਜੁੜੇ ਹੋਏ ਜੀਵਨ ਦੇ ਜਿਹੜੇ ਵਾਕਏ ਆ ਉਹਨਾਂ ਨੂੰ ਪੜ੍ਹਦੇ ਹਾਂ, ਸਾਖੀਆਂ ਜਿਹੜੀਆਂ ਆ ਉਹ ਪੜ੍ਹਦੇ ਹਾਂ, ਤਾਂ ਵਾਕਈ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਬਹੁਤ ਸੋਹਣੀ ਜਿਹੜੀ ਪ੍ਰੇਰਣਾ ਆ ਉਹ ਸਾਨੂੰ ਮਿਲਦੀ ਆ। ਤੇ ਮੈਨੂੰ ਲੱਗਦਾ ਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ, ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਆ, ਉਹਨਾਂ ਦੇ ਜੀਵਨ ਦੇ ਨਾਲ ਜਿਹੜੇ ਜੁੜੇ ਹੋਏ ਕਿੱਸੇ ਆ ਉਹਨਾਂ ਤੋਂ ਜਾਣੂ ਕਰਵਾਈਏ। ਔਰ ਦੇਖੋ, ਸ਼ਹਾਦਤ ਦੀ ਜਿਹੜੀ ਅਸਲ ਮਿਸਾਲ ਆ ਹਨਾ, ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚੋਂ ਮਿਲਦੀ ਆ, ਜਿਹਦੇ ਵਿੱਚ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿੱਥੇ ਵੀ ਸ਼ਹਾਦਤ ਦੀ ਲੋੜ ਪਈ ਆ ਉਹਨਾਂ ਨੇ ਦੂਸਰਿਆਂ ਦੇ ਲਈ ਦਿੱਤੀ ਆ। ਜਿਹੜੇ ਤਿਆਗ ਕੀਤੇ, ਜਿਹੜੀਆਂ ਕੁਰਬਾਨੀਆਂ ਕੀਤੀਆਂ, ਉਹ ਹਮੇਸ਼ਾ ਦੂਸਰਿਆਂ ਦੇ ਲਈ ਕੀਤੀਆਂ, ਕੁੱਲ ਲੁਕਾਈ ਦੇ ਲਈ ਕੀਤੀਆਂ। ਸੋ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦਾ ਬਲਿਦਾਨ ਦਿੱਤਾ, ਜਦੋਂ ਅਸੀਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਗੱਲ ਕਰਦੇ ਹਾਂ ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਅਸੀਂ ਆਪ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਸਕੀਏ ਹਨਾ, ਕਿ ਅਸੀਂ ਆਪ ਆਪਣੀ ਹਉਮੈ ਨੂੰ ਹੀ ਲੈ ਕੇ ਹਮੇਸ਼ਾ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਔਰ ਦੂਸਰਿਆਂ ਤੱਕ ਜਿਹੜੀ ਸੋਚਣ ਦੀ ਅਸੀਂ ਕੋਸ਼ਿਸ਼ ਕਰਦੇ ਹੀ ਨਹੀਂ ਆ। ਸੋ ਦੂਸਰਿਆਂ ਦੇ ਲਈ ਜੀਣਾ ਜਿਹੜਾ ਆ ਉਹ ਸਿੱਖਣ ਦੀ ਪ੍ਰੇਰਣਾ ਜਿਹੜੀ ਆ ਉਹ ਇਹਨਾਂ ਗੁਰੂ ਸਾਹਿਬਾਨ ਦੇ ਜੀਵਨ ਤੋਂ ਸਾਨੂੰ ਮਿਲਦੀ ਹੈ। ਸੋ ਕਾਸ਼ ਅਸੀਂ ਸਿੱਖ ਧਰਮ ਦੇ ਵਿੱਚ ਸਾਨੂੰ ਜਿਹੜੇ ਇੰਨੇ ਮਹਾਨ ਗੁਰੂਆਂ ਦਾ ਜਿਹੜਾ ਯੋਗਦਾਨ ਆ ਉਹ ਮਿਲਿਆ ਆ ਔਰ ਉਹਨਾਂ ਦੇ ਬਲੀਦਾਨ ਤੋਂ ਸਿੱਖਣ ਦੀ ਜਿਹੜੀ ਸਿੱਖਿਆ ਉਹ ਸਾਨੂੰ ਮਿਲੀ ਹੈ, ਉਹਨਾਂ ਤੋਂ ਅਸੀਂ ਸੱਚੀ ਕੁਛ ਸਿੱਖ ਸਕੀਏ। ਖੈਰ, ਪ੍ਰੋਗਰਾਮ ਦੇ ਵਿੱਚ ਅਸੀਂ ਮਹਿਮਾਨ ਨੂੰ ਵੀ ਸ਼ਾਮਲ ਕਰਨਾ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਆਪਣੇ ਮਹਿਮਾਨ ਦੇ ਨਾਲ।
ਗੁਰੂ ਤੇਗ ਬਹਾਦਰ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਖੋਜਣ ਦੀ ਬਜਾਏ ਭਾਲਣ ਦੀ ਬਜਾਏ ਇੰਤਜ਼ਾਰ ਕਰਦੇ ਹਨ ਤੇ ਪਿਆਰਾ ਉਹਨਾਂ ਨੂੰ ਆਪ ਹੀ ਆ ਕੇ ਨਿਵਾਜਦਾ ਹੈ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨ ਵਡਿਆਈ ਹੈ ਤੇ ਪੂਰਨ ਸਤਿਗੁਰੂ ਹੋਣ ਦੀ ਕਸਵੱਟੀ ਹੈ ਕਿ ਉਹਨਾਂ ਨੇ ਆਪਣੇ ਤੋਂ ਬਾਅਦ ਪੂਰਾ ਹੀ ਚੁਣਿਆ ਹੈ ਅਤੇ ਪੂਰੇ ਗੁਰੂ ਗੁਰੂ ਨਾਨਕ ਦੇਵ ਦੀ ਜੋਤ ਜੁਗਤ ਉਸ ਗੁਰੂ ਤੇਗ ਬਹਾਦਰ ਸਾਹਿਬ ਦੀ ਝੋਲੀ ਵਿੱਚ ਪਾਈ ਸੀ ਜਿਨ੍ਹਾਂ ਨੂੰ ਇਹ ਦਾਤ ਜਰਨ ਦੀ ਸ਼ਕਤੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੋਈ ਸੀ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਖਾਲਸਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਾਨੀ ਸਾਰੇ ਸੰਸਾਰ ਦੇ ਵਿੱਚ ਕੋਈ ਨਹੀਂ ਮਿਲਦਾ। ਆਪਣੇ ਧਰਮ ਲਈ ਦੁਨੀਆਂ ਦੇ ਲੋਕ ਸ਼ਹੀਦ ਹੁੰਦੇ ਵੇਖੇ ਹਨ, ਪਰ ਕਿਸੇ ਦੇ ਧਰਮ ਨੂੰ ਬਚਾਉਣ ਲਈ ਸ਼ਹਾਦਤ ਦੇਣੀ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਈ ਹੈ। ਅੱਜ ਵੀ ਦਿੱਲੀ ਦੇ ਜਰੇ ਜਰੇ ਵਿੱਚੋਂ ਆਵਾਜ਼ ਆ ਰਹੀ, ਇੱਥੇ ਮੁਗਲ ਚਕੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਹਿਚਾਣ ਆਇਆ, ਇੱਕੋ ਤੇਗ ਬਹਾਦਰ ਨੂੰ ਤੱਕਿਆ ਹੈ ਜੋ ਕਿਸੇ ਦੇ ਮੌਤਗੜ ਵਿੱਚ ਪਹੁੰਚ ਆਇਆ। ਪੇਸ਼ ਹੈ 11 ਨਵੰਬਰ 1675 ਨੂੰ ਤਿਲਕ ਜੰਜੂ ਦੀ ਰਾਖੀ ਲਈ ਹਿੰਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਜੀ ਨੇ ਇਉਂ ਸ਼ਹਾਦਤ ਦੇ ਦਿੱਤੀ।
जी दोस्तों स्वागत करते हैं जी एक बार फिर तो प्रोग्राम दे विच और उम्मीद करते हैं कि जिहड़ी वार तुसी सुनी असी गुरु तेग बहादुर साहब की शहीदी का जिक्र किया और जो इन्हों दिन की गल करते हैं इस महीने की गल करते हैं जिवें प्रोग्राम की शुरुआत च गल की सी कि दो तरह के जिहड़े अहसास आ वो साडे मन दे विच हमेशा हुंदे आ एक तो जो साडे विरसे दे विच जो बीतिया है ना जिसनों असी कदे भी अखो ओले नहीं कर सकते और जेडिया शहादत दिया जेडिया मसाला ओ साडे धर्म दे विच मिलदिया है ना और इस खास समय दे विच छोटे छोटे बालां दिया जेडिया शहादत हुई है ना उना दी ओ शहादत जेडी ओ रहिंदी दुनिया दे तक मैनू लगदा कि एक वड्डी मिसाल बन के रहनी आ और ओ जेडी शहादत आ ओ हमेशा ही सानू ਸਾਡੇ ਬੱਚਿਆਂ ਨੂੰ ਇੱਕ ਬਹੁਤ ਉੱਚੀ ਪ੍ਰੇਰਣਾ ਦਿੰਦੀ ਹੈ ਸੋ ਉਹਨਾਂ ਸ਼ਹਾਦਤਾਂ ਦਾ ਜਿਹੜਾ ਜ਼ਿਕਰ ਆ ਉਹ ਤਾਂ ਅਸੀਂ ਕਰਨਾ ਹੀ ਕਰਨਾ ਹੈ ਔਰ ਉਹ ਅਹਿਸਾਸ ਜਿਹੜੇ ਦੋਨੋਂ ਤਰ੍ਹਾਂ ਦੇ ਆ ਉਹਨਾਂ ਨੂੰ ਅਸੀਂ ਸੰਤੁਲਨ ਕਰਕੇ ਕਿਸ ਤਰ੍ਹਾਂ ਆਪਣੀਆਂ ਖੁਸ਼ੀਆਂ ਨੂੰ ਵੀ ਮਨਾਉਣਾ ਹੁੰਦਾ ਇਹ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਫਿਲਹਾਲ ਸਾਡੇ ਨਾਲ ਇੱਕ ਮਹਿਮਾਨ ਜੁੜ ਚੁੱਕੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀਗਾ ਪਰ ਮੈਂ ਕਿਹਾ ਸੀਗਾ ਕਿ ਅੰਦਾਜ਼ੇ ਹੁਣ ਤੁਸੀਂ ਲਾ ਲਓ ਪਰ ਹੁਣ ਤੁਹਾਨੂੰ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਸ਼ਾਮਲ ਹੋ ਚੁੱਕੇ ਨੇ ਸਾਡੇ ਮਹਿਮਾਨ ਸੋ ਸਾਡੇ ਮਹਿਮਾਨ ਨੇ ਜੀ ਸਾਡੇ ਬਹੁਤ ਹੀ ਸਤਿਕਾਰਿਤ ਮੌਲੀ ਜੌਹਲ ਜੀ ਜਿਹੜੇ ਕਿ ਐਡੀਲੇਡ ਦੇ ਵਸਨੀਕ ਨੇ ਔਰ ਐਡੀਲੇਡ ਦੇ ਵਿੱਚ ਰਹਿੰਦੇ ਆ ਉਹ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਤੇ ਆਪਣੇ ਵਿਰਸੇ ਦੇ ਨਾਲ ਬਹੁਤ ਨੇੜਿਓ ਜੁੜੇ ਹੋਏ ਆ ਪੰਜਾਬੀ ਬੋਲੀ ਦੇ ਨਾਲ ਉਹਨਾਂ ਦਾ ਬਹੁਤ ਗੂੜਾ ਨਾਤਾ ਔਰ ਪੰਜਾਬ ਦੀ ਲੋਕ ਧਾਰਾ ਦੇ ਨਾਲ ਵੀ ਉਹ ਪਿਆਰ ਕਰਦੇ ਨੇ ਸੋ ਬਹੁਤ ਪੁਰਾਣੇ ਸਮੇਂ ਤੋਂ ਉਹ ਰਹਿ ਰਹੇ ਨੇ ਜੀ ਆਸਟ੍ਰੇਲੀਆ ਦੇ ਵਿੱਚ ਅਸੀਂ ਉਹਨਾਂ ਤੋਂ ਹੀ ਜਾਣਾਂਗੇ ਕਿ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਆਉਣਾ ਕਦੋਂ ਹੋਇਆ ਔਰ ਕਿਹੜੇ ਖੇਤਰਾਂ ਦੇ ਵਿੱਚ ਉਹ ਕੰਮ ਕਰਕੇ ਖੁਸ਼ੀ ਮਹਿਸੂਸ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਮੌਲੀ ਜੌਹਲ ਜੀ ਨੂੰ ਬਹੁਤ ਬਹੁਤ ਸਵਾਗਤ ਆਂਟੀ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਥੈਂਕ ਯੂ ਬੇਟਾ ਜੀ ਆਪ ਸਾਰੇ ਸਰੋਤਿਆਂ ਨੂੰ ਹਰਮਨ ਰੇਡੀਓ ਦੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਭ ਤੋਂ ਪਹਿਲਾਂ ਤਾਂ ਮੌਲੀ ਜੌਹਲ ਜੀ ਸਾਡੇ ਜਿਹੜੇ ਸਰੋਤੇ ਆ ਸਾਡੇ ਸੁਣਨ ਵਾਲੇ ਆ ਉਹ ਜਾਣਨਾ ਜ਼ਰੂਰ ਚਾਹੁੰਦੇ ਹੋਣਗੇ ਕਿਉਂਕਿ ਦੇਖੋ ਜੀ ਐਡੀਲੇਡ ਦੇ ਵਿੱਚ ਤਾਂ ਤੁਹਾਨੂੰ ਹਰ ਕੋਈ ਜਾਣਦਾ ਆ ਮੈਨੂੰ ਲੱਗਦਾ ਵੀ ਮੈਲਬਨ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਪਰ ਇਸ ਵੇਲੇ ਜੇ ਹਰਮਨ ਰੇਡੀਓ ਦੀ ਗੱਲ ਕਰੀਏ ਤਾਂ ਹਰਮਨ ਰੇਡੀਓ ਨੂੰ ਜਿਹੜੇ ਸਰੋਤੇ ਸੁਣ ਰਹੇ ਉਹ ਵਰਲਡ ਵਾਈਡ ਸੁਣ ਰਹੇ ਆ ਸਾਡੇ ਨਾਲ ਸਰੋਤੇ ਕੈਨੇਡਾ ਤੋਂ ਵੀ ਜੁੜੇ ਹੁੰਦੇ ਆ ਹਨਾ ਸਾਡੇ ਨਾਲ ਸਰੋਤੇ ਲੰਡਨ ਤੋਂ ਵੀ ਜੁੜੇ ਹੁੰਦੇ ਆ ਇਸ ਵੇਲੇ ਹਨਾ ਔਰ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਜੁੜੇ ਹੁੰਦੇ ਆ ਨਿਊਜ਼ੀਲੈਂਡ ਤੋਂ ਜੁੜੇ ਹੁੰਦੇ ਆ ਤੇ ਅਸੀਂ ਚਾਹਵਾਂਗੇ ਕਿ ਤੁਸੀਂ ਜ਼ਰੂਰ ਆਪਣੇ ਬਾਰੇ ਆਪਣੇ ਪਿਛੋਕੜ ਦੇ ਬਾਰੇ ਉਹਨਾਂ ਸਾਰੇ ਸਰੋਤਿਆਂ ਦੇ ਨਾਲ ਸਾਂਝ ਪਾਓ
ਜੀ ਬੇਟਾ ਜੀ ਜਿਹੜੇ ਮੇਰੇ ਪੜਦਾਦਾ ਜੀ ਸਨ ਉਹ 1890 ਚ ਆਸਟ੍ਰੇਲੀਆ ਆਏ ਸੀਗੇ ਤੇ ਜਿਹੜੇ ਮੇਰੇ ਦਾਦਾ ਜੀ ਸਨ ਉਹ 1924 ਚ ਆਏ ਸੀ ਜਿਹੜੇ ਮੇਰੇ ਫਾਦਰ ਸਾਹਿਬ ਸੀ 17 ਸਾਲਾਂ ਦੇ ਸੀ ਉਹ 1951 ਚ ਆਏ ਸੀ ਤੇ ਫਿਰ ਅਸੀਂ ਸਾਨੂੰ ਸਾਡੇ ਫਾਦਰ ਸਾਹਿਬ ਨੇ ਮੰਗਾਇਆ ਸੀਗਾ 1973 ਦੇ ਵਿੱਚ ਅਸੀਂ ਆਏ ਸੀਗੇ ਰਿਵਰਲੈਂਡ ਦੇ ਵਿੱਚ ਮੇਰੇ ਫਾਦਰ ਸਾਹਿਬ ਪਹਿਲਾਂ ਦਾ ਸਾਡੇ ਬਾਬਾ ਪੜਦਾਦਾ ਜੀ ਹੁੰਦੇ ਸੀ ਉਹ ਕਿਊਂਸਲੈਂਡ ਸ਼ੂਗਰ ਕੇਨ ਕਟਿੰਗ ਦਾ ਕੰਮ ਕਰਦੇ ਹੁੰਦੇ ਸੀ ਨੀਅਰ ਗੋਲਡਨ ਵੇਲ ਉੱਥੇ 4-5 ਮੇਲ ਦੀ ਪਹਾੜੀ ਹੁੰਦੀ ਸੀ ਤੇ ਉੱਥੇ ਗੰਨਾ ਕੱਟ ਕੇ ਉਹਨੀ ਜਿੱਦਾਂ ਮਤਲਬ ਬਾਈ ਸ਼ਿਪ ਆਉਂਦੇ ਹੁੰਦੇ ਸੀ ਪਾਣੀ ਵਾਲੇ ਜਹਾਜ਼ ਦੇ ਉਹਨਾਂ ਨੂੰ ਲੱਗਦੇ ਹੁੰਦੇ ਸੀ 2.5 ਮਹੀਨੇ ਤੇ ਆਲੇ ਦੁਆਲੇ ਪਿੰਡਾਂ ਦੇ ਹੋਰ ਵੀ ਜਿਹੜੇ ਆਉਂਦੇ ਸੀ ਇਕੱਠੇ ਹੋ ਕੇ ਆਉਂਦੇ ਹੁੰਦੇ ਸੀ ਐਜ਼ ਏ ਗਰੁੱਪ ਹਨਾ ਤੇ ਉੱਥੇ 4-5 ਮੀਲ ਦੀ ਪਹਾੜੀ ਦੁਆਲੇ ਵੀ ਗੰਨਾ ਕੱਟ ਕੇ 2 ਸਾਲ ਰਹਿ ਕੇ ਫਿਰ ਚਲ ਜਾਣਾ 2-3 ਸਾਲ ਪੰਜਾਬ ਰਹਿ ਆਉਣਾ ਤੇ ਆ ਜਾਣਾ ਜਿਹੜੇ ਮੇਰੇ ਦਾਦਾ ਜੀ ਸੀ ਉਹਨੇ 7 ਸਫ਼ਰ ਲਾਏ ਸੀਗੇ ਮਗਰਲਾ ਸਫ਼ਰ ਉਹਨਾਂ ਦਾ ਸੀਗਾ 74 ਦੇ ਵਿੱਚ ਤੇ ਉਦੋਂ ਬਾਅਦ ਫਿਰ ਉਹ ਇੰਡੀਆ ਰਹਿਣ ਲੱਗ ਪਏ
ਜੀ ਸੋ ਇਹਦਾ ਮਤਲਬ ਵੀ ਤੁਹਾਡੇ ਜਿਹੜੇ ਪੁਰਖਿਆਂ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਅਸੀਂ ਜੰਮੇ ਵੀ ਨਹੀਂ ਸੀ ਹਨਾ ਸੋ ਉਹਨਾਂ ਸਮਿਆਂ ਤੋਂ ਜਿਹੜੀ ਆਸਟ੍ਰੇਲੀਆ ਦੀ ਧਰਤੀ ਦੇ ਨਾਲ ਤੁਹਾਡੀ ਜਿਹੜੀ ਸਾਂਝ ਆ ਉਹ ਬਣੀ ਹੋਈ ਆ ਸੋ ਆਂਟੀ ਜੀ ਤੁਸੀਂ ਜ਼ਰੂਰ ਸਾਨੂੰ ਦੱਸੋ ਕਿ ਜਦੋਂ ਤੁਹਾਡਾ ਇੱਥੇ ਆਉਣਾ ਹੋਇਆ ਜਾਂ ਜਦੋਂ ਤੁਹਾਡੇ ਪੁਰਖੇ ਜਿਹੜੇ ਆ ਉਹ ਇਸ ਧਰਤੀ ਤੇ ਆਏ ਤਾਂ ਕਿੰਨਾ ਕੁ ਜ਼ਿਆਦਾ ਬਦਲਾਅ ਜਿਹੜਾ ਸੀਗਾ ਉਹ ਆ ਚੁੱਕਾ ਸੀ ਇੱਥੇ ਦੇ ਰਹਿਣ ਸਹਿਣ ਦੇ ਵਿੱਚ ਉੱਥੇ ਦੇ ਕੰਪੈਰੀਟਿਵਲੀ ਜਿੱਦਾਂ ਤੁਸੀਂ ਪੰਜਾਬ ਤੋਂ ਆਏ ਸੀ ਔਰ ਇੱਥੇ ਦਾ ਜਿਹੜਾ ਰਹਿਣ ਸਹਿਣ ਸੀ ਕਿੰਨਾ ਕੀ ਵੱਖਰਾ ਸੀਗਾ ਉਹਦੇ ਚ
ਜੀ ਜਦੋਂ ਸਾਡੇ ਬਾਬਾ ਜੀ ਹੁਣੀ ਆਏ ਆ ਤੇ ਉਦੋਂ ਉਹ ਗੰਨਾ ਕੱਟਦੇ ਹੁੰਦੇ ਸੀ ਗੋਲਡਨ ਵੇਲ ਦੇ ਲਾਗੇ ਇੱਕ ਪਰਿਵਾਰ ਹੁੰਦਾ ਸੀ ਆਪਣਾ ਬੜਾ ਪ੍ਰੋਮਿਨੈਂਟ ਫੈਮਿਲੀ ਗਜੈਲ ਫੈਮਿਲੀ
ਜੀ
ਤੇ ਉਹ ਹਜੇ ਵੀ ਉੱਥੇ ਉਹਨਾਂ ਕੋਲ ਗੰਨੇ ਦੇ ਫਾਰਮ ਹੈਗੇ ਆ ਜੀ ਉਹ ਪੁਰਾਣੇ ਆਏ ਸੀਗੇ ਉਹ ਪਰਿਵਾਰ ਸਣੇ ਆਏ ਸੀਗੇ ਤੇ ਉਹ ਸਾਡੇ ਦਾਦਾ ਜੀ ਦੇ ਪੱਗ ਬੱਟ ਭਰਾ ਕੇ ਤੇ ਉਹ ਉੱਥੇ ਨਾ ਕੰਮ ਕਰਦੇ ਹੁੰਦੇ ਸੀ, ਉਦੋਂ ਜਿੱਦਾਂ ਸਹੂਲਤ ਨੀ ਸੀ ਹੁੰਦੀ, ਆਪਣਾ ਸਮਾਨ ਨੀ ਸੀ ਮਿਲਦਾ, ਤੇ ਗੋਰੇ ਵੀ ਥੋੜੇ ਜਿੱਦਾਂ ਕਹਿ ਲੋ ਰੇਸਿਸਟ ਸੀਗੇ
ਜੀ,
ਤੇ ਇਹਨਾਂ ਦੀ ਰਿਹਾਇਸ਼ ਹੁੰਦੀ ਸੀ ਆਪਣੇ ਜਿੱਦਾਂ ਲੋਹੇ ਦੇ ਪਾਣੀ ਵਾਲੇ ਟੈਂਕ ਨੀ ਹੁੰਦੇ, ਉਹਨਾਂ ਨੂੰ ਕੱਟ ਕੇ ਅੱਧੇ ਵਿੱਚ ਕਰਕੇ ਕੱਢੀ ਤਾਕੀ ਲਾ ਦੇਣੀ, ਤੇ ਉਹਨਾਂ ਦੇ ਵਿੱਚ ਰਿਹਾਇਸ਼ ਹੁੰਦੀ ਸੀ, ਤੇ ਇਸ ਕਰਕੇ ਫਿਰ ਪਰਿਵਾਰ ਨੂੰ ਨੀ ਸੀ ਲਿਆਉਂਦੇ, ਵੀ ਆਪ ਜਿੱਦਾਂ ਉਦੋਂ ਪੌਂਡ ਚੱਲਦੇ ਸੀ, ਚਲੰਗਾ ਚੱਲਦੀਆਂ ਸੀਗੀਆਂ
ਜੀ,
ਤੇ ਫਿਰ ਦੋ ਤਿੰਨ ਸਾਲ ਕੰਮ ਕਰਕੇ ਚਲ ਜਾਂਦੇ ਸੀ, ਉਹਨਾਂ ਨੂੰ ਇਹ ਫੀਲ ਹੁੰਦਾ ਸੀ ਕਿ ਆਪਣੇ ਜਦੋਂ ਹੁਣ ਪਿੱਛੇ ਉੱਥੇ ਪਰਿਵਾਰਾਂ ਚ ਉਹ ਆਪਣੇ ਪੱਕੇ ਮਕਾਨ ਆ, ਨੌਕਰ ਚਾਕਰ ਰੱਖੇ ਹੁੰਦੇ ਆ, ਇਹਨਾਂ ਦੇ ਤਾਂ ਕਰਕੇ ਲੇਡੀਜ਼ ਨੂੰ ਨੀ ਸੀ ਲਿਆਉਂਦੇ। ਤੇ ਇੱਕ ਲੈਂਗੁਏਜ ਦਾ ਬੈਰੀਅਰ ਵੀ ਬਹੁਤ ਹੁੰਦਾ ਸੀ, ਬਹੁਤੀ ਜਿੱਦਾਂ ਪਹਿਲਾਂ ਤਾਂ ਸਾਈਨ ਲੈਂਗੁਏਜ ਹੀ ਵਰਤਦੇ ਸੀਗੇ, ਇਹ ਨੀ ਫਰਜ ਕੀਤਾ ਸ਼ੋਪ ਤੇ ਗਏ, ਬੁਚਰ ਸ਼ੋਪ ਤੇ ਗਏ ਤਾਂ ਇਹਨੇ ਘੁਰ ਘੁਰ ਕਰਕੇ ਕਹਿਣਾ ਵੀ ਅਸੀਂ ਸੂਰ ਦਾ ਮੀਟ ਲੈਣਾ, ਇਸ ਤਰ੍ਹਾਂ ਜਿੱਦਾਂ ਪਰ ਸਮਝਾ ਦਿੱਤੀ ਸਾਈਨ ਲੈਂਗੁਏਜ ਨਾਲ। ਤੇ ਬੜਾ ਸੌਖਾ ਟਾਈਮ ਹਾਂਜੀ ਕੱਟਿਆ, ਤੇ ਜਿਹੜਾ ਗੰਨਾ ਵੀ ਹੁੰਦਾ ਸੀ ਇਹ ਵੱਡਾ ਸਾਰਾ ਵਰਸ਼ਾ ਹੁੰਦਾ ਸੀ, ਜਿਹਨੂੰ ਕੱਟਦੇ ਹੁੰਦੇ ਨਾਈਫ ਵੱਡਾ, ਤੇ ਮਤਲਬ ਉਹ ਪਹਿਲਾਂ ਗੰਨੇ ਨੂੰ ਲੂਹਦੇ ਸੀ ਫਿਰ ਉਹਨੂੰ ਕੱਟਦੇ ਸੀ, ਤੇ ਬਹੁਤ ਔਖਾ ਕੰਮ ਸੀਗਾ ਹੱਥੀ ਕੱਟਣਾ, ਤੇ ਕਾਲੇ ਪੀਲੇ ਹੋਏ ਹੁੰਦੇ ਸੀ, ਸਵੇਰ ਨੂੰ ਜਦੋਂ ਘਰੋਂ ਜਾਣਾ ਠੀਕ ਸੀ ਰਾਤ ਨੂੰ ਪਛਾਣ ਨੀ ਸੀ ਹੁੰਦੇ, ਤੇ ਸਵਾਹ ਦੇ ਵਿੱਚ ਹੀ ਕਹਿ ਲੋ ਕਵਰ ਹੋਏ ਹੁੰਦੇ ਸੀ ਕਾਲੇ ਪੀਲੇ, ਬਹੁਤ ਜਾਣੀ ਜਿੱਦਾਂ ਮਿਹਨਤ ਕਰਦੇ ਸੀਗੇ
ਜੀ ਜੀ।
ਹਾਂਜੀ ਫਿਰ ਮੇਰੇ ਫਾਦਰ ਹਾਂਜੀ ਜੋ ਮੇਰੇ ਫਾਦਰ ਸਾਹਿਬ ਆਏ 17 ਸਾਲਾਂ ਦੇ ਸੀਗੇ, ਤੇ ਉਹਨਾਂ ਨੂੰ ਨਾ ਗੰਨਾ ਕੱਟਣ ਦੇ ਧੂੰਏ ਨਾਲ ਉਹਨਾਂ ਨੂੰ ਦਮੇ ਦੀ ਬਿਮਾਰੀ ਹੋ ਗਈ
ਜੀ।
ਤੇ ਹਾਂਜੀ ਤੇ ਫਿਰ ਉਹ ਜਿੱਦਾਂ ਉਹਨਾਂ ਦਾ ਖਿਆਲ ਨੀ ਸੀ ਵੀ ਸਾਨੂੰ ਇੱਧਰ ਮੰਗਾਉਣ ਦਾ, ਕਿਉਂ ਇੰਡੀਆ ਲਾਈਫ ਸਟਾਈਲ ਵਧੀਆ ਸੀ, ਇੱਧਰੋਂ ਪੈਸਾ ਜਾਂਦਾ ਸੀ ਵਧੀਆ ਸੀ, ਇੱਥੇ ਦੀ ਜਿੱਦਾਂ ਤੁਹਾਨੂੰ ਦੱਸਿਆ ਵੀ ਵਾਤਾਵਰਨ ਜਿੱਦਾਂ ਬੜਾ ਔਖਾ ਸੀਗਾ, ਤੇ ਫਿਰ ਉਹ ਜ਼ਿਆਦਾ ਬਿਮਾਰ ਹੋ ਗਿਆ, ਤੇ ਡਾਕਟਰ ਨੇ ਜਵਾਬ ਦੇ ਦਿੱਤਾ ਉਹਨਾਂ ਨੂੰ, ਮੇਰਾ ਖਿਆਲ ਇਹ ਗੱਲ ਹੈਗੀ ਆ 1969 ਦੀ
ਜੀ ਜੀ,
69-70 ਦੀ ਗੱਲ ਆ, ਤੇ ਹੋਸਪਿਟਲ ਚ ਰਹੇ ਕਾਫੀ ਚਿਰ, ਤੇ ਫਿਰ ਉਹ ਜਿਹੜੇ ਸਾਡੇ ਬਾਬਾ ਜੀ ਕਰਨੈਲ ਸਿੰਘ ਮਝੇਲ ਹੁੰਦੇ ਸੀ, ਜਿਹੜਾ ਪਰਿਵਾਰ ਆਪਣੇ ਪਹਿਲਾਂ ਆਇਆ ਸੀ ਉੱਥੇ ਗੋਲਡਨ ਵੇਲ
ਜੀ,
ਉਹ ਬਾਬਾ ਜੀ ਨੇ ਕਿਹਾ ਵੀ ਤੂੰ ਏਦਾਂ ਕਰ ਵੀ ਪੁੱਤ ਆਪਣੇ ਨਾ ਪਰਿਵਾਰ ਨੂੰ ਮੰਗਾ ਲਾ ਇੱਥੇ, ਤੇ ਕੋਈ ਵੀ ਗੱਲ ਹੋ ਸਕਦੀ। ਫਿਰ ਉਹਨਾਂ ਦੇ ਕਹਿਣ ਕਰਕੇ ਸਾਡੇ ਫਾਦਰ ਸਾਹਿਬ ਨੇ ਸਾਡਾ ਅਪਲਾਈ ਕੀਤਾ, ਤੇ ਮੇਰੀ ਇੱਕ ਵੱਡੀ ਭੈਣ ਤੇ ਇੱਕ ਛੋਟੀ ਭੈਣ ਤੇ ਮੇਰੇ ਤੋਂ ਵੱਡਾ ਭਰਾ ਸੀ, ਚਾਰੇ ਹੀ ਜਾਣੇ
ਜੀ,
ਤਿੰਨ ਭੈਣ ਭਰਾ ਤੇ ਮੰਮੀ ਉਹਨਾਂ ਦੇ ਨਾਲ, ਅਸੀਂ ਇੱਥੇ ਰਿਵਰਲੈਂਡ ਦੇ ਵਿੱਚ ਬੇਕਰੀ ਆਏ ਸੀ, ਮੇਰੇ ਫਾਦਰ ਸਾਹਿਬ 71 ਦੇ ਵਿੱਚ ਬੇਕਰੀ ਆ ਗਿਆ ਸੀ, ਬੇਕਰੀ ਸਾਊਥ ਆਸਟ੍ਰੇਲੀਆ ਰਿਵਰਲੈਂਡ ਦਾ ਪਾਰਟ ਆ, ਵਿੱਚ ਇੱਕ ਹੈਗਾ ਸ਼ਹਿਰ ਆ, ਉੱਥੇ ਜਿੱਦਾਂ ਸੰਤਰੇ ਨਿੰਬੂ ਵਗੈਰਾ ਦਾ ਕੰਮ ਹੁੰਦਾ ਸੀ, ਤੇ ਸਾਡੇ ਡੈਡੀ ਹੋਣੀ ਨਿੰਬੂ ਜਾਂ ਸੰਤਰੇ ਤੋੜਦੇ ਹੁੰਦੇ ਸੀ, ਤੇ ਕੰਪਨੀ ਨੇ ਉਹਨਾਂ ਨੂੰ ਮਕਾਨ ਦਿੱਤਾ ਸੀ 2 ਬੈਡਰੂਮ ਘਰ ਰਹਿਣ ਵਾਸਤੇ।
ਅੱਛਾ ਜੀ।
ਤੇ ਫਿਰ ਅਸੀਂ ਸਾਡੇ ਫਾਦਰ ਸਾਹਿਬ ਸਾਨੂੰ ਮੈਲਬੋਰਨ ਤੇ ਚੁੱਕ ਕੇ ਲਿਆਏ ਸੀ, ਅਸੀਂ ਮੈਲਬੋਰਨ ਟੈਲਮਰੀਨ ਏਅਰਪੋਰਟ ਤੇ ਆਏ ਸੀ, ਤੇ ਫਿਰ ਅਸੀਂ ਉੱਥੇ ਉਸ ਮਕਾਨ ਵਿੱਚ ਰਹੇ, ਤੇ ਫਿਰ 1.5 ਸਾਲ ਅਸੀਂ ਬਹੁਤ ਮਿਹਨਤ ਕੀਤੀ, ਤੇ ਜਿੱਦਾਂ ਹੁਣ ਸੰਤਰੇ ਹੁੰਦੇ ਗਰਮੀਆਂ ਨੂੰ, ਅਸੀਂ 5 ਵਜੇ ਖੇਤ ਦੇ ਵਿੱਚ ਹੁੰਦੇ ਹਾਂ
ਜੀ,
ਤੇ ਉਹ ਅਸੀਂ ਵੀ ਨਾਲ ਜਿੱਦਾਂ ਆਪਣੇ ਫਾਦਰ ਦੇ ਸਵੇਰ ਨੂੰ ਅਸੀਂ ਨਾਲ ਚੱਲ ਜਾਣਾ, ਤੇ ਫਿਰ 7:30 ਵਜੇ ਸਾਡੇ ਫਾਦਰ ਸਾਹਿਬ ਨੇ ਸਾਨੂੰ ਘਰ ਛੱਡ ਕੇ ਜਾਣਾ, ਨਾਲ ਦੇ ਘਰ ਜਿਹਨਾਂ ਉਹ ਗੋਰੀ ਹੁੰਦੀ ਸੀ ਤਾਂ ਉਹਨੇ ਸਵੇਰ ਨੂੰ ਜਾਣੀ, ਮਤਲਬ ਸਾਨੂੰ ਸਕੂਲੇ ਛੱਡਣਾ, ਤੇ ਸਾਡੇ ਫਾਦਰ ਹੋਣੀ 3:30 ਵਜੇ ਸਾਨੂੰ ਸਕੂਲੋਂ ਚੱਕਣਾ, ਯਾਨੀ ਅਸੀਂ ਮੈਂ ਤਾਂ ਮੇਰੇ ਬ੍ਰਦਰ ਨੇ ਛੋਟੀ ਭੈਣ ਤਾਂ 6.5 ਸਾਲਾਂ ਦੀ ਸੀ, ਅਸੀਂ ਨਾਲ ਸੰਤਰੇ ਤੋੜਨ ਜਾਣਾ, ਅਸੀਂ 4 ਵਜੇ ਉੱਠਣਾ ਨਾਲ ਸੰਤਰੇ ਤੋੜਨ ਜਾਣਾ, ਤੇ 7:30 ਵਜੇ 5 ਤੋਂ ਅਸੀਂ 7:30 ਸੰਤਰੇ ਤੋੜਨੇ, 7:30 ਵਜੇ ਸਾਡੇ ਡੈਡੀ ਨੇ ਘਰ ਛੱਡ ਕੇ ਜਾਣਾ, ਤੇ ਮੈਂ ਆਪਣੀ ਭੈਣ ਦੇ ਬਾਲ ਬੋਹਣੇ, ਉਹਨੂੰ ਤਿਆਰ ਕਰਨਾ, ਆਪ ਤਿਆਰ ਹੋਣਾ, ਤੇ ਸਕੂਲ ਜਾਣਾ। ਉਦੋਂ ਬਾਅਦ ਆਉਂਦਿਆਂ ਨੂੰ ਸਾਡੇ ਫਾਦਰ ਸਾਹਿਬ ਨੇ ਸਾਡੇ ਖਾਣ ਵਾਸਤੇ ਕੁਛ ਨਾ ਕੁਛ ਜਿੱਦਾਂ ਘਰ ਦੇ ਵਿੱਚ ਰੱਖ ਲਿਆਉਣਾ, ਤੇ ਅਸੀਂ ਸਿੱਧੇ ਖੇਤ ਦੇ ਵਿੱਚ, ਫਿਰ ਅਸੀਂ ਸੰਤਰਿਆਂ ਦੇ ਦਰਖਤ ਓਲੇ ਆਪਣੇ ਕੰਮ ਵਾਲੀਆਂ ਵਰਦੀਆਂ ਪਾਉਣੀਆਂ, ਫਿਰ ਹਨੇਰੇ ਹੁੰਦੇ ਤਾਂ ਸੰਤਰੇ ਤੜਾਉਣੇ
ਜੀ ਜੀ,
ਤੇ ਫਿਰ ਘਰ ਆ ਕੇ ਮੰਮੀ ਆਪਣੀ ਦੇ ਨਾਲ ਜਿੱਦਾਂ ਸਾਰਾ ਕਰਾਉਣਾ ਕੰਮ
ਜੀ,
ਤੇ ਫਿਰ ਆਪਣਾ ਸਕੂਲ ਦਾ ਵੀ ਕਰਨਾ। ਸੋ ਇਸ ਤਰ੍ਹਾਂ ਫਿਰ ਅਸੀਂ 1.5 ਸਾਲ ਬਾਅਦ ਜਿੱਦਾਂ ਸਾਡੇ ਫਾਦਰ ਸਾਹਿਬ ਨੇ ਫਿਰ ਆਪਣਾ ਅਸੀਂ ਆਪਣਾ ਫਾਰਮ ਲੈ ਲਿਆ ਸੀ ਜੀ, ਇੱਕ ਖੇਤ ਜਿੱਦਾਂ ਬੇਕਰੀ ਦੇ ਵਿੱਚ, ਉਹਦੇ ਵਿੱਚ ਮਿਕਸ ਫਰੂਟ ਸੀਗਾ, ਥੋੜੇ ਗ੍ਰੇਪ ਸੀਗੇ, ਮਤਲਬ ਪਲਮ ਸੀਗੇ, ਪੀਚਸ ਸੀਗੇ, ਤੇ ਆਪਣੇ ਪੇਅਰ ਸੀਗੇ, ਤੇ ਬਾਹਰ ਵੀ ਅਸੀਂ ਕੰਮ ਕਰਦੇ ਸੀਗੇ, ਛੁੱਟੀਆਂ ਚ ਵੀ ਅਸੀਂ, ਮਤਲਬ ਅਸੀਂ ਬਹੁਤ ਮਿਹਨਤ ਕੀਤੀ ਜਿੱਦਾਂ ਸਵੇਰ ਤੋਂ ਹਨੇਰੇ ਤਾਈਂ ਆਪਣੇ ਪੇਰੈਂਟਸ ਨਾਲ ਜਾਣੀ, ਉਹਨੂੰ ਮਿਲਟਰੀ ਵਾਂਗੂ ਸਾਡੇ ਫਾਦਰ ਸਾਹਿਬ ਦਾ ਹੱਥ ਬਹੁਤ ਚੋਲਾ ਹੁੰਦਾ ਜੀ, ਤੇ ਸਾਨੂੰ ਵੀ ਮਿਲਟਰੀ ਵਾਂਗੂ ਟ੍ਰੇਨਿੰਗ ਦਿੱਤੀ, ਤੇ ਸਾਡੇ ਬਹੁਤ ਜਿੱਦਾਂ ਕੰਮ ਆਈ, ਹਜੇ ਤਾਈਂ ਵੀ ਕੰਮ ਆਉਂਦੀ ਆ, ਕਿਉਂ ਮਿਹਨਤ ਕਰਨਾ ਤਾਂ ਆਪਣੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਮਿਹਨਤ ਕਰਨੀ, ਨਾਮ ਜਪਣਾ, ਬਣ ਕੇ ਛਕਣਾ, ਜਸਵੰਧ ਕੱਢਣਾ, ਇਹ 4 ਚੀਜ਼ਾਂ ਉਹਨਾਂ ਨੂੰ ਜੀ ਲੈ ਕੇ ਤੁਰੇ ਜਾਂਦੇ ਆ, ਤੇ ਉਹਨੇ ਯੋਗ ਨੇ ਜਿੰਨਾ ਵਾਹਿਗੁਰੂ ਨੇ ਦਿੱਤਾ ਜੀ।
ਕਿਆ ਬਾਤ ਹੈ। ਸੋ ਬਹੁਤ ਚੰਗਾ ਲੱਗਿਆ ਕਿ ਕਿਰਤ ਕਰੋ ਦੀ ਜਿਹੜੀ ਭਾਵਨਾ ਜਾਂ ਜਿਹੜਾ ਸੁਨੇਹਾ ਆ ਉਹਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਕੇ ਜਦੋਂ ਇੱਥੇ ਆਏ ਔਰ ਸਖਤ ਮਿਹਨਤ ਦੇ ਨਾਲ ਉਸ ਨੂੰ ਤੁਸੀਂ ਅਚੀਵ ਕੀਤਾ ਆ, ਉਸ ਨੂੰ ਪ੍ਰਾਪਤ ਕੀਤਾ ਆ, ਹਨਾ, ਉਸ ਸੁਨੇਹੇ ਨੂੰ। ਔਰ ਮੌਲੀ ਜੋਹਲ ਜੀ, ਜਿਵੇਂ
ਕਾਫੀ ਲੰਬਾ ਤੁਹਾਡਾ ਸਫ਼ਰ ਹੈ ਆਸਟ੍ਰੇਲੀਆ ਦੀ ਧਰਤੀ ਦਾ, ਔਰ ਬਹੁਤ ਲੰਮਾ ਤਜਰਬਾ ਆ ਇਸ ਧਰਤੀ ਤੇ ਰਹਿੰਦਿਆਂ ਹੋ ਗਿਆ ਤੁਹਾਨੂੰ, ਹਨਾ। ਤੇ ਐਡੀਲੇਡ ਦੇ ਵਿੱਚ ਜਾਂ ਰਿਵਰਲੈਂਡ ਦੇ ਵਿੱਚ, ਰਿਵਰਲੈਂਡ ਦੇ ਵਿੱਚ ਰਹਿੰਦੇ ਆ ਤੁਸੀਂ, ਬਹੁਤ ਸਾਰੇ ਜਿਹੜੇ ਸੱਭਿਆਚਾਰਕ ਖੇਤਰ ਦੇ ਵਿੱਚ ਜਾਂ ਜਿਹੜੇ ਪੰਜਾਬੀਅਤ ਦੇ ਨਾਲ ਜੁੜੇ ਹੋਏ ਜਿਹੜੇ ਕਾਰਜ ਆ ਉਹਨਾਂ ਦੇ ਵਿੱਚ ਵੀ ਤੁਸੀਂ ਕਾਫੀ ਵੱਧ ਚੜ ਕੇ ਸਹਿਯੋਗ ਕਰਦੇ ਹੋ, ਉਹਨਾਂ ਦੇ ਵਿੱਚ ਤੁਸੀਂ ਆਪ ਹਿੱਸਾ ਵੀ ਲੈਂਦੇ ਹੋ, ਹਨਾ। ਉਹਦੇ ਬਾਬਤ ਵੀ ਜ਼ਰੂਰ ਦੱਸੋ ਕਿ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੀ ਜ਼ਿੰਦਗੀ ਦਾ ਜਿਹੜਾ ਬਹੁਤ ਜ਼ਿਆਦਾ ਹਿੱਸਾ ਜਿਹੜਾ ਹੈ ਉਹ ਸਖ਼ਤ ਮਿਹਨਤ ਦੇ ਵਿੱਚ ਬੀਤਿਆ। ਅਕਸਰ ਕੀ ਹੁੰਦਾ ਕਿ ਜਦੋਂ ਵੀ ਕੋਈ ਵੀ ਪ੍ਰਵਾਸੀ ਜਿਹੜਾ ਆਪਣੇ ਦੇਸ਼ ਤੋਂ ਪ੍ਰਵਾਸ ਕਰਦਾ ਹੈ ਉਹਦੇ ਲਈ ਪਹਿਲਾਂ ਆ ਕੇ ਜਿਹੜੇ ਪਹਿਲੇ ਕੁਛ ਸਾਲ ਆ ਉਹ ਕਾਫੀ ਜ਼ਿਆਦਾ ਸਖ਼ਤ ਮਿਹਨਤ ਦੇ ਹੁੰਦੇ ਆ, ਹੌਲੀ ਹੌਲੀ ਜਦੋਂ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾਂਦਾ ਤਾਂ ਫੇਰ ਉਹਨੂੰ ਜਿਹੜੀ ਸੁਰਤ ਆ ਆਉਣ ਲੱਗਦੀ ਆ, ਔਰ ਜਦੋਂ ਉਹਨੂੰ ਸੁਰਤ ਆਉਂਦੀ ਆ ਫੇਰ ਉਹਨੂੰ ਲੱਗਦਾ ਕਿ ਹੁਣ ਮੈਂ ਆਪਣੇ ਸਮਾਜ ਲਈ, ਹਨਾ, ਆਪਣੇ ਧਰਮ ਦੇ ਲਈ, ਆਪਣੇ ਸੱਭਿਆਚਾਰ ਦੇ ਲਈ ਜਾਂ ਆਪਣੇ ਲੋਕਾਂ ਦੇ ਲਈ ਕੁਛ ਏਦਾਂ ਦਾ ਕਰਾਂ, ਹਨਾ, ਕਿ ਆਪਣੇ ਆਪੇ ਤੋਂ ਹੁਣ ਉੱਪਰ ਉੱਠ ਜਾਵਾਂ ਕਿਉਂਕਿ ਆਪਣੇ ਜੋਗਾ ਹੁਣ ਮੈਂ ਹੋ ਗਿਆ। ਸੋ ਮੌਲੀ ਜੀ, ਤੁਸੀਂ ਇਹ ਚੀਜ਼ ਕਦੋਂ ਸੋਚੀ ਤੇ ਕਦੋਂ ਇਹਨਾਂ ਕਾਰਜਾਂ ਦੇ ਨਾਲ ਤੁਹਾਡਾ ਜਿਹੜਾ ਰਾਬਤਾ ਬਣਿਆ?
ਜੀ ਉਹ ਸਾਡਾ ਜਿਹੜਾ ਪਰਿਵਾਰ ਸੀਗੇ, ਮੇਰੇ ਬਾਬਾ ਦਾਦਾ ਜੀ ਦਾਦੀ ਜੀ ਉਹ ਨਾ ਪੜ੍ਹੇ ਸੀਗੇ, ਮਹਾਰਾਜ ਜੀ ਬੀੜ ਦਾ ਪਾਠ ਕਰ ਲੈਂਦੇ ਸੀ, ਰੋਲ ਲਾ ਲੈਂਦੇ ਸੀ
ਜੀ,
ਤੇ ਉਹ ਕਾਫੀ ਸਾਡੇ ਲਿਟਰੇਚਰ ਹੁੰਦਾ ਸੀਗਾ ਆਪਣੇ ਸਿੱਖਿਜ਼ਮ ਤੇ। ਮੈਨੂੰ ਚੇਤਾ ਜਦੋਂ ਮੈਂ ਚੌਥੀ ਕਲਾਸ ਸ਼ੁਰੂ ਕੀਤੀ ਤਾਂ ਮੈਨੂੰ ਮੇਰੇ ਦਾਦੀ ਜੀ ਨੇ ਪੰਜ ਗ੍ਰੰਥ ਦਾ ਜਿੱਦਾਂ ਪਾਠ ਕਰਾਉਣਾ ਜਿੱਦਾਂ ਸ਼ੁਰੂ ਕਰ ਦਿੱਤਾ, ਤੇ ਉਹ ਜਿੱਦਾਂ ਘਰ ਦੇ ਵਿੱਚ ਇਤਿਹਾਸ ਕਾਫੀ ਸੀਗਾ। ਤੇ ਜਦੋਂ ਫਿਰ ਮੇਰੇ ਮੰਮੀ ਜੀ ਜਿੱਦਾਂ ਡੈਡੀ ਮੇਰੇ 21 ਸਾਲ ਦੇ ਸੀ, ਮੇਰੇ ਮੰਮੀ ਜੀ ਸੀਗੇ 16 ਸਾਲ ਦੇ ਜਦੋਂ ਉਹਨਾਂ ਦੀ ਮੈਰਿਜ ਹੋ ਗਈ, ਤੇ ਮੇਰੇ ਮੰਮੀ ਹੁਣੀ 8 ਅਜਮਤਾਂ ਪਾਸ ਸੀਗੇ
ਜੀ,
ਉਹ ਪੰਜਾਬੀ ਹਿੰਦੀ ਉਰਦੂ ਤੇ ਮਹਾਰਾਜ ਦੀ ਬੀੜ ਦਾ ਉਹ ਵੀ ਪਾਠ ਕਰ ਲੈਂਦੇ ਸੀ, ਤੇ ਢੋਲਕੀ ਤਾਂ ਚਿਮਟੇ ਦੇ ਮਾਹਰ ਸੀਗੇ ਕੀਰਤਨ ਨੂੰ। ਤੇ ਉਹ ਹੀ ਜਿੱਦਾਂ ਉਹ ਮੰਮੀ ਜੀ ਜਦੋਂ ਸਾਨੂੰ ਰਾਤ ਨੂੰ ਲੋਰੀ ਦਿੰਦੀ ਹੁੰਦੀ ਸੀ ਤੇ ਏਦਾਂ ਹੀ ਗੁਰੂਆਂ ਦੀਆਂ ਜਿੱਦਾਂ ਸਾਥੀਆਂ ਸੁਣਾਉਣੀਆਂ, ਉਹੋ ਹੀ ਜਿੱਦਾਂ ਸਾਡੇ ਮਨਾਂ ਦੇ ਵਿੱਚ ਵੱਸ ਗਈਆਂ। ਤੇ ਫਿਰ ਜਦੋਂ ਸਾਡੇ ਬੱਚੇ ਹੋਏ ਤੇ ਫਿਰ ਅਸੀਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਉਹੀ ਲੋਰੀ ਅਸੀਂ ਸੁਣਾਉਂਦੇ ਹੁੰਦੇ ਸੀਗੇ, ਤਾਂ ਬੱਚੇ ਵੀ ਕੀਰਤਨ ਕਰ ਲੈਂਦੇ ਨੇ। ਬੜੂ ਸਾਹਿਬ ਵੀ 8 ਮਹੀਨੇ ਰਹੇ ਸੀ 1998 ਦੇ ਵਿੱਚ, ਤਿੰਨ ਬੱਚੇ ਨੇ, ਤਿੰਨੇ ਦੋ ਗੁੱਡੀਆਂ ਨੇ ਤੇ ਕਾਕਾ ਆ ਉਹ ਵੀ ਉੱਥੇ ਰਹੇ, ਤੇ ਫਿਰ ਉਹ ਵੀ ਢੱਡ ਸਰੰਗੀ ਬਾਜਾ ਤਬਲਾ ਤੇ ਪੰਜਾਬੀ ਮੈਂ ਉਹਨਾਂ ਨੂੰ ਬੱਚਿਆਂ ਨੂੰ ਘਰ ਸਿਖਾਲੀ ਸੀਗੀ, ਕਿਉਂਕਿ ਸਾਡੇ ਘਰ ਦਾ ਅਸੀਂ ਬਣਾਇਆ ਸੀ ਅਸੂਲ, ਮੈਂ ਤਾਂ ਸਰੂਪ ਸਿੰਘ ਜੀ ਹੁਣੀ ਮੇਰੇ ਹਸਬੈਂਡ ਦਾ ਨਾਂ ਆ, ਅਸੀਂ ਬਣਾਇਆ ਹੁੰਦਾ ਸੀ ਵੀ ਅਸੀਂ ਨਾ ਘਰ ਦੇ ਵਿੱਚ ਪੰਜਾਬੀ ਬੋਲਣੀ ਆ ਤੇ ਇੰਗਲਿਸ਼ ਦਾ ਇੱਕ ਅੱਖਰ ਨੀ। ਮੈਨੂੰ ਚੇਤਾ ਇੱਕ ਵਾਰੀ ਯਾਦ ਆ ਸਾਡੇ ਇੱਕ ਜਥਾ ਆਇਆ ਇੰਗਲੈਂਡ ਤੋਂ, ਆਉਂਦੇ ਜਾਂਦੇ ਹੁੰਦੇ ਸੀ, ਜਥੇ ਤਾਂ ਆਪਣੇ ਆਜ਼ਾਦੀ ਰਿਹਾਇਸ਼ ਹੁੰਦੀ ਸੀਗੀ, ਸਰੂਪ ਸਿੰਘ ਜੀ ਹੋਣੀ ਸੀ ਕਾਫੀ, ਜਿੱਦਾਂ ਆਪਣੇ ਗੁਰੂ ਸਾਹਿਬ ਦਾ ਗੁਰੂ ਘਰ ਆਪਣੇ ਬਣਿਆ ਇੱਥੇ ਰਿਵਲੈਂਡ ਦੇ ਵਿੱਚ 1983 ਦੇ ਵਿੱਚ, ਤੇ ਉਹ ਉਹਦੇ ਵਿੱਚ ਸਰੂਪ ਸਿੰਘ ਜੀ ਹੋਣੀ ਕਾਫੀ ਟਾਈਮ ਕਮੇਟੀ ਚ ਰਹੇ ਤੇ ਜਿੱਦਾਂ ਇਹਨਾਂ ਨੇ ਬਹੁਤ ਇਹ ਵੀ ਏਦਾਂ ਦਾ ਕੰਮ ਕਰਕੇ ਬਹੁਤ ਕੁਛ ਨੇ, ਕਮਿਊਨਿਟੀ ਦਾ ਤਾਂ ਹਜੇ ਵੀ ਕਰੀ ਜਾਂਦੇ ਤੇ ਜਸਟਿਸ ਆਫ ਪੀਸ ਜੀ ਨੇ ਜੀ ਉਹ ਗੁਰੂ ਘਰ ਸਾਡੇ ਮਾਤਾ ਜੀ ਨੇ ਸ਼ੁਰੂ ਕਰਾਇਆ ਸੀਗਾ, ਤੇ ਸਾਡੇ ਮਾਤਾ ਜੀ ਕਹਿੰਦੇ ਸਰੂਪ ਸਾਰਾ ਕੁਛ ਇੱਥੇ ਹੈਗਾ ਤੇ ਆਪਾਂ ਹੁਣ ਇੱਥੇ ਗੁਰੂ ਘਰ ਬਣਾਈਏ। ਤੇ ਸਾਡੇ ਇੱਕ ਬਹੁਤ ਹੀ ਅਜੀਜ਼ ਭਾਜੀ ਹੁੰਦੇ ਸੀ ਇੱਥੇ ਰਿਵਲੈਂਡ ਚ ਰਹਿੰਦੇ ਸੀ, ਮਹਿੰਦਰ ਸਿੰਘ ਗਰਚਿਆ ਤੇ ਦਰਸ਼ਨ ਸਿੰਘ ਨਾਗਰਾ
ਜੀ,
ਤੇ ਉਦੋਂ ਸਾਰਿਆਂ ਕੋਲ ਸਾਡੇ ਕੋਲ ਅੰਗੂਰਾਂ ਦੇ ਫਾਰਮ ਹੁੰਦੇ ਸੀ ਤੇ ਅਸੀਂ ਏਦਾਂ ਕਰੀਦੀ ਸੀ ਵੀ ਸਾਨੂੰ ਵੇਜ ਨਾ ਦੇਣੀ ਪਵੇ, ਨਵੀਂ ਨਵੀਂ ਸਾਰਿਆਂ ਦੀ ਸਟਾਰਟ ਹੁੰਦੀ ਸੀ, ਜੇ ਇੱਕ ਕੋ ਮਸ਼ੀਨਰੀ ਹੈਗੀ ਦੂਜੇ ਨੇ ਫਰੋ ਕਰ ਲੈਣੀ
ਜੀ,
ਮਤਲਬ ਕਿ ਜਿੱਦਾਂ ਇੱਕ ਦੂਜੇ ਦਾ ਬਹੁਤ ਵੀ ਜਦੋਂ ਅਸੀਂ ਅੰਗੂਰ ਵੀ ਤੋੜੀਦੇ ਸੀ ਅਸੀਂ ਇੱਕ ਦੂਜੇ ਨਾਲ ਗੋਸ਼ੀ ਕਰ ਲਈਦੀ ਸੀ ਵੀ ਆਹ ਹਫਤਾ ਸਾਡੇ ਤੋਂ ਉਹਨੇ, ਦੂਜਾ ਹਫਤਾ ਉਸ ਹਿਸਾਬ ਨਾਲ ਮਿਲ ਦੇ ਨਾਲ ਬੁਆਇਨਰੀ ਦੇ ਨਾਲ ਬੁਕਿੰਗ ਕਰਾ ਲਈਦੀ ਸੀ
ਜੀ ਜੀ।
ਤੇ ਇੱਕ ਦੁਪਹਿਰ ਜਿੱਦਾਂ ਗਰਮੀਆਂ ਚ ਹੁੰਦੇ ਆ ਅੰਗੂਰ ਤੇ ਜਦੋਂ ਹੱਥੀ ਤੋੜਦੇ ਸੀ ਉਦੋਂ ਤਾਂ ਮਈ ਤਾਈ ਚੱਲਦੇ ਰਹਿੰਦੇ ਸੀਗੇ, ਫਰਵਰੀ ਦੇ ਮਾਰਚ ਚ ਅਸੀਂ ਸ਼ੁਰੂ ਹੋ ਕੇ ਤੇ ਸਾਡੇ ਅੰਗੂਰ ਤੋੜਦੇ ਸੀਗੇ, ਤੇ ਉੱਥੇ ਆਪਣੇ ਦੋ ਦੁਕਾਨਾਂ ਨਾ ਆਪਸ਼ਨ ਤੇ ਆਈਆਂ, ਇੱਕ ਬੁੱਚਰ ਸ਼ੋਪ ਸੀ ਤੇ ਇੱਕ ਨਾਈ ਸ਼ੋਪ ਸੀਗੀ ਆਪਣੇ ਗਲੋਸਰ ਦੇ ਵਿੱਚ
ਜੀ ਜੀ।
ਤੇ ਇਹ ਰੋਟੀ ਪਾਣੀ ਖਾ ਕੇ ਕਹਿੰਦੇ ਚਲੋ ਦੇਖ ਆਉਂਦੇ ਆ ਆਪਾਂ ਕਿੱਦਾਂ, ਹਨਾ, ਸਾਡੇ ਜਦੋਂ ਅੰਗੂਰ ਤੋੜਦੇ ਸੀਗੇ ਦਰਸ਼ਨ ਭਾਜੀ ਹੋਣੀ ਤੇ ਮਹਿੰਦਰ ਭਾਜੀ ਹੋਣੀ, ਮਹਿੰਦਰ ਸਿੰਘ ਗਰਚਿਆ ਤੇ ਸਰੂਪ ਸਿੰਘ ਹੋਣੀ ਜੀ, ਤਿੰਨੇ ਚੱਲ ਗਏ ਉੱਥੇ, ਗਏ ਤਾਂ ਇਹਨੀ 45,000 ਦੀ ਬੁੱਲੀ, 40 ਮੇਰਾ ਖਿਆਲ 40-45,000 ਦੀ ਬੋਲੀ ਟੁੱਟੀ ਦੋ ਦੁਕਾਨਾਂ ਦੀ, ਤੇ ਇਹਨੀ ਆਪਸ਼ਨ ਤੇ ਉਹ ਖਰੀਦ ਲਿਆ। ਤੇ ਉਹਦੇ ਫਿਰ ਇੱਕ ਜੇ ਆਪਾਂ ਗੁਰੂ ਘਰ ਮਹਾਰਾਜ ਦੀ ਬੀੜ ਪ੍ਰਕਾਸ਼ ਕਰ ਲਈ ਤੇ ਇੱਕ ਫਿਰ ਕਿਰਾਏ ਤੇ ਦੇ ਛੱਡਿਆ, ਜਿਹੜੀ ਬੁੱਚੜ ਸ਼ੋਪ ਸੀਗੀ ਉਹ ਚ ਮਹਾਰਾਜ ਦੀ ਬੀੜ ਪ੍ਰਕਾਸ਼ ਕਰਕੇ ਉਹ ਸਾਡਾ ਗੁਰੂ ਘਰ ਬਣ ਗਿਆ। ਤੇ ਸਾਡੇ ਮਾਤਾ ਜੀ ਹੋਣੀ ਉੱਥੇ ਕੀਰਤਨ ਜਿੱਦਾਂ ਸਾਨੂੰ ਵੀ ਸਿਖਾਲਿਆ ਨਾਲ ਕਹਿਣਾ ਵੀ ਸਿੱਧੀਆਂ ਧਾਰਨਾ ਦੇ ਵਿੱਚ ਆ, ਜਦੋਂ ਕੀਰਤਨ ਪੜ੍ਹਦੇ ਮਹਿੰਦਰ ਗਰਚਿਆ ਭਾਜੀ ਹੋਣੀ ਉਹ ਵੀ ਚਿਮਟੇ ਦੇ ਬੜੇ ਮਾਹਰ ਸੀ, ਸਾਡੇ ਮਾਤਾ ਜੀ ਢੋਲਕੀ ਦੇ
ਜੀ,
ਤੇ ਉਹ ਸਾਡੇ ਮਾਤਾ ਜੀ ਨੇ ਇੰਡੀਆ ਤੋਂ ਸਾਰਾ ਏਦਾਂ ਲੈ ਆਉਂਦਾ ਸੀ, ਆਉਂਦੇ ਜਾਂਦੇ ਨੇ ਸਮਾਨ। ਤੇ ਫਿਰ ਉਹ ਫਿਰ ਅਸੀਂ ਏਦਾਂ ਕੀਰਤਨ ਸ਼ੁਰੂ ਕਰਤਾ, ਸਾਨੂੰ ਦੇਗ ਬਣਾਉਣੀ ਸਿਖਾਲਤੀ, ਲੰਗਰ ਬਣਾਉਣਾ ਸਿਖਾਲਤਾ, ਇਸ ਤਰ੍ਹਾਂ ਜੀ ਸਾਡੇ ਗੁਰੂ ਘਰ ਦਾ ਜਿੱਦਾਂ ਕੰਮ ਰਲ ਮਿਲ ਕੇ ਚੱਲ ਪਿਆ। ਇਸੇ ਤਰ੍ਹਾਂ ਫਿਰ ਆਪਣੇ ਜਿਦਾਂ ਆਪਣੇ ਸਭਿਆਚਾਰ ਨਾਲ ਪਿਆਰ ਹੈਗਾ ਆ
ਜੀ।
ਤੇ ਬਾਕੀ ਸਾਡੇ ਮੰਮੀ ਜੀ ਬਹੁਤ ਟੈਲੈਂਟਡ ਸੀਗੇ ਤੇ ਮੇਰੀ ਨੇਚਰ ਮੈਨੂੰ ਲੱਗਦਾ ਉਹਨਾਂ ਤੇ ਹੀ ਆ। ਜਿਦਾਂ ਉਹਨਾਂ ਨੂੰ ਗਾਉਣ ਬਜਾਉਣ ਵੇਲੇ ਉਹਨੇ ਗੁਣ ਬਜਾਉਣ ਕਰ ਲੈਣਾ, ਕੀਰਤਨ ਵੇਲੇ ਕੀਰਤਨ ਕਰ ਲੈਣਾ। ਉਹਨੇ ਜਿਹੜੇ ਸਾਨੂੰ ਸੰਸਕਾਰ ਦਿੱਤੇ ਸੀਗੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਚਾਰ ਚੀਜ਼ਾਂ ਜਿੱਦਾਂ ਆਪਣੇ ਨਾਮ ਜੀ ਆਪਣਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਿਹਨਤ ਕਰਨੀ ਜਸਵੰਧ ਕੱਢਣਾ
ਜਿੱਦਾਂ
ਸਾਨੂੰ ਕਿਰਤ ਤੇ ਹਨਾ ਮਿੱਠਾ ਬੋਲਣਾ ਸਾਰਿਆਂ ਨੂੰ ਨਿਮਰਤਾ ਦੇ ਵਿੱਚ ਰਹਿਣਾ ਇਹ ਗੱਲ ਸਾਨੂੰ ਮਾਤਾ ਜੀ ਨੇ ਸਿਖਾਈ ਸੀ ਤੇ ਉਹੀ ਜੀ ਉਹਦਾ ਉਹਨਾਂ ਦਾ ਇਹ ਹੈਗਾ ਸਦਕਾ ਸਦਕਾ ਉਹ ਅਸੀਂ ਉਹਨਾਂ ਦੇ ਪੈਂਠਿਆਂ ਤੇ ਚੱਲੀ ਜਾਂਦੇ ਆ ਤਾਂ ਬੱਚੇ ਵੀ ਇਸ ਤਰ੍ਹਾਂ ਇੱਦਾਂ ਜੀ ਸਾਡਾ ਹੋਇਆ। ਫਿਰ ਹੌਲੀ ਹੌਲੀ ਜਿੱਦਾਂ ਆਪਣੇ ਸਭਿਆਚਾਰ ਪ੍ਰੋਗਰਾਮ ਹੋਣ ਲੱਗ ਪਿਆ ਤੇ ਉਹਨਾਂ ਵਿੱਚ ਵੀ ਫਿਰ ਵੱਧ ਚੜ ਕੇ ਜਿੱਦਾਂ ਵੀ ਹਿੱਸਾ ਲਈਦਾ ਜਿੱਦਾਂ ਹੁਣ ਆਪਣੇ ਧੀਆਂ ਦਾ ਪ੍ਰੋਗਰਾਮ ਕਰੀਦਾ ਐਲਡ ਵੀ ਧੀਆਂ ਪੰਜਾਬ ਦੀਆਂ ਉਹ ਤੇ ਬਾਕੀ ਹੋਰ ਵੀ ਕੋਈ ਆਪਣੇ ਰੂਹ ਪੰਜਾਬ ਦੀ ਹੈਗੀ। ਮੈਨੂੰ ਹੁੰਦਾ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ, ਮੈਨੂੰ ਹੁੰਦਾ ਬੱਚਿਆਂ ਨੂੰ ਚੱਲ ਮੇਰਾ ਕੰਟਰੀਬਿਊਸ਼ਨ ਇਹੀ ਆ ਨਾਲੇ ਵਿੱਚ ਪਾਰਟ ਲੱਗਣਾ ਤੇ ਨਾਲੇ ਬੱਚਿਆਂ ਲਈ ਖਾਣਾ ਬਣਾ ਦੇਣਾ, ਮੈਨੂੰ ਉਹਦੇ ਵਿੱਚ ਬਹੁਤ ਖੁਸ਼ੀ ਮਿਲਦੀ ਤੇ ਇੱਥੇ ਰਲ ਮਿਲ ਕੇ ਸਾਡਾ ਇੱਦਾਂ ਚੱਲੀ ਜਾਂਦਾ। ਹਾਂਜੀ
ਸੋ ਬਹੁਤ ਚੰਗਾ ਲੱਗਦਾ ਔਰ ਮੈਂ ਸਰੋਤਿਆਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦੀ ਹਾਂ ਕਿ ਜਦੋਂ ਮੇਰੀ ਪਹਿਲੇ ਦਿਨ ਮੌਲੀ ਆਂਟੀ ਹੋਰਾਂ ਦੇ ਨਾਲ ਗੱਲਬਾਤ ਹੋਈ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਉਸ ਉਮਰ ਦੇ ਵਿੱਚ ਜਿਹੜੇ ਆਪਣੇ ਸ਼ੌਕ ਨੇ ਜਾਂ ਫਿਰ ਉਸ ਉਮਰ ਦੇ ਵਿੱਚ ਜਿਹੜੀ ਇੱਕ ਆਪਣੀ ਇੱਕ ਜਿਹੜਾ ਜ਼ਿੰਦਗੀ ਦਾ ਜਿਹੜਾ ਜਜ਼ਬਾ ਆ ਉਸ ਨੂੰ ਜਿਉਂਦਾ ਰੱਖਿਆ ਹੋਇਆ। ਜਿਸ ਉਮਰ ਦੇ ਵਿੱਚ ਨਾ ਅਸੀਂ ਲੋਕ ਹਾਰ ਕੇ ਬਹਿ ਜਾਂਦੇ ਜਿਸ ਉਮਰ ਚ ਸਾਨੂੰ ਲੱਗਦਾ ਯਾਰ ਅਸੀਂ ਤਾਂ ਜੀ ਲਿਆ ਬਸ ਹੁਣ ਸਾਡੀ ਬਸ ਹੋ ਗਈ ਹਨਾ, ਪਰ ਆਪਣੀ ਉਸ ਉਮਰ ਦੇ ਵਿੱਚ ਆਪਣੇ ਜ਼ਿੰਦਗੀ ਦੇ ਜਿਹੜੇ ਜਜ਼ਬੇ ਆ ਉਹਨਾਂ ਨੂੰ ਪਾਲਣਾ, ਆਪਣੇ ਸ਼ੌਕ ਨੂੰ ਜਿਉਂਦੇ ਰੱਖਣਾ ਔਰ ਦੂਸਰੀ ਗੱਲ ਹੈ ਕਿ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਜਿਹੜੀ ਜਿਉਣੀ ਜਿਹੜੀ ਆ ਉਹ ਬਹੁਤ ਵੱਡੀ ਗੱਲ ਹੁੰਦੀ ਆ। ਔਰ ਜਿਵੇਂ ਤੁਸੀਂ ਮੌਲੀ ਜੀ ਦੱਸਿਆ ਵੀ ਤੁਸੀਂ ਜਦੋਂ ਵੀ ਕੋਈ ਸੱਭਿਆਚਾਰਕ ਕੋਈ ਸਮਾਗਮ ਹੁੰਦਾ ਜਾਂ ਫਿਰ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤੁਸੀਂ ਬਹੁਤ ਦਿਲ ਦੇ ਨਾਲ ਚਾਹ ਕੇ ਹਨਾ ਸ਼ਿੱਦਤ ਦੇ ਨਾਲ ਉਹਦੇ ਵਿੱਚ ਤੁਸੀਂ ਹਿੱਸਾ ਲੈਂਦੇ ਹੋ ਔਰ ਨਾਲ ਤੁਸੀਂ ਜਿਹੜਾ ਖਾਣ ਪੀਣ ਦਾ ਵੀ ਚੀਜ਼ਾਂ ਬਣਾਉਣ ਦਾ ਵੀ ਸ਼ੌਕ ਰੱਖਦੇ ਹੋ ਹਨਾ, ਔਰ ਇਹ ਮੈਨੂੰ ਲੱਗਦਾ ਕਿ ਬਹੁਤ ਆਪਣੇ ਲੋਕਾਂ ਦੇ ਵਿੱਚ ਜਿਹੜੀ ਇਹੋ ਜਿਹੀ ਇੱਛਾ ਪੈਦਾ ਹੋਣੀ ਬਹੁਤ ਜ਼ਰੂਰੀ ਆ ਔਰ ਇਸ ਚੀਜ਼ ਤੋਂ ਅਸੀਂ ਪ੍ਰੇਰਣਾ ਜਿਹੜੀ ਆ ਉਹ ਜ਼ਰੂਰ ਲੈ ਸਕਦੇ ਹਾਂ, ਅਸੀਂ ਇੱਕ ਦੂਜੇ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਹਾਂ ਹਨਾ ਆਪਣੀ ਸ਼ਖਸੀਅਤ ਦੇ ਨਾਲ। ਸੋ ਮੌਲੀ ਜੀ ਮੈਨੂੰ ਲੱਗਦਾ ਕਿ ਕਿਹੋ ਜਿਹੀ ਸ਼ਖਸੀਅਤ ਨੇ ਜਿਹੜੀ ਕਿ ਹਰ ਖੇਤਰ ਦੇ ਵਿੱਚ ਇੱਕ ਉਸ ਉਮਰ ਦੇ ਵਿੱਚ ਜ਼ਿੰਦਗੀ ਜਿਉਣ ਦੇ ਜਜ਼ਬੇ ਨੂੰ ਲੈ ਕੇ ਸਾਨੂੰ ਪ੍ਰੇਰਿਤ ਕਰਦੇ ਆ ਹਨਾ। ਸੋ ਮੌਲੀ ਜੀ ਤੁਹਾਨੂੰ ਗਾਉਣ ਦਾ ਵੀ ਸ਼ੌਕ ਹੈਗਾ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਮਾਤਾ ਜੀ ਵੀ ਗਾ ਲੈਂਦੇ ਸੀ ਵੀ ਤੁਸੀਂ ਵੀ ਅੱਜ ਕੱਲ ਗਾ ਲੈਂਦੇ ਹੋ, ਸੋ ਸਾਡੇ ਸਰੋਤਿਆਂ ਨੂੰ ਅੱਜ ਕੀ ਸੁਣਾਓ?
ਅੱਜ ਜੀ ਆਪਣੇ ਹੁਣ ਸਾਹਿਬਜ਼ਾਦਿਆਂ ਦਾ ਮਤਲਬ ਆਪਣੇ ਹਫ਼ਤਾ ਚੱਲ ਰਿਹਾ ਉਹਨਾਂ ਦੇ ਸ਼ਹੀਦੀ ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਜਿੱਦਾਂ ਕਵਿਤਾ ਦੇ ਰੂਪ ਵਿੱਚ ਤੁਹਾਨੂੰ ਸੁਣਾਉਂਗੀ
ਤੇ
ਵੈਸੇ ਤਾਂ ਮੈਂ ਹੁਣ ਅਟੈਂਡ ਕੀਤਾ ਸੀਗਾ ਮਿਸ ਐਂਡ ਮਿਸਿਸ ਪੰਜਾਬਣ ਦਾ ਵੀ ਉਹ ਵਿੱਚ ਵੀ ਮੰਗਾਇਆ ਸੀਗਾ
ਤੇ
ਮੈਨੂੰ ਬਹੁਤ ਸ਼ੌਂਕ ਹੈ। ਮੈਂ ਕਹਿੰਦੀ ਉਮਰ ਦਾ ਨੀ ਫਰਕ ਹੋਣਾ ਚਾਹੀਦਾ ਕਿ ਆਹ ਉਮਰ ਹੁਣ ਸਾਡੇ ਵਾਸਤੇ ਇੰਜੋਏ ਕਰਨ ਦੀ, ਪਹਿਲੀ ਉਮਰ ਤਾਂ ਅਸੀਂ ਕੰਮ ਚ ਲਾ ਤੀ ਬੱਚਿਆਂ ਨੂੰ ਐਜੂਕੇਟ ਕਰਨ ਨੂੰ ਆਪਣਾ ਕਾਰੋਬਾਰ ਬਣਾਉਣ ਨੂੰ, ਤੇ ਮੈਂ ਸੋਚਦੀ ਵੀ ਉਮਰ ਦਾ ਨੀ ਫਰਕ ਹੋਣਾ ਚਾਹੀਦਾ ਕਿ ਹੁਣ ਜਿੱਦਾਂ ਮੈਂ ਕਹਿ ਲਓ ਸੈਮੀ ਰਿਟਾਇਰ ਹੂੰ ਤੇ ਮੈਨੂੰ ਹੈਗਾ ਵੀ ਜਿਹੜੇ ਮੈਂ ਸ਼ੌਂਕ ਨਹੀਂ ਪਹਿਲਾਂ ਪੂਰੇ ਕਰ ਸਕਦੀ ਮੈਂ ਕਰਾਂ। ਜਿੱਦਾਂ ਮੇਰੇ ਫਾਦਰ ਸਾਹਿਬ ਜੀ ਬਹੁਤ ਛੋਟੇ ਹੁੰਦੇ ਆਏ ਸੀ, ਬਹੁਤ ਸਟ੍ਰਿਕਟ ਖਿਆਲਾਂ ਦੇ ਸੀ, ਬਹੁਤ ਨੈਰੋ ਮਾਈਂਡਡ ਸੀਗੇ ਤੇ ਮੈਨੂੰ ਸਿਰਫ ਉਹਨੇ ਦਸਵੀਂ ਜਮਾਤ ਤੇ ਮਸੀਹ ਪੜ੍ਹਨ ਦਿੱਤਾ ਤੇ ਮੈਨੂੰ ਪੜ੍ਹਨ ਦਾ ਸ਼ੌਂਕ ਸੀਗਾ। 6-7 ਸਾਲ ਹੋ ਗਏ, ਮੈਂ ਸਰੂਪ ਸਿੰਘ ਜੀ ਹੁਣ ਕਿਹਾ ਮੇਰੇ ਹਸਬੈਂਡ ਬਹੁਤ ਸਪੋਰਟਿਵ ਆ, ਮੈਂ ਕਿਹਾ ਮੇਰਾ ਦਿਲ ਕਰਦਾ ਮੈਂ ਪੜ੍ਹ ਲਵਾਂ, ਕਹਿੰਦੇ ਪੜ੍ਹ ਲਾ ਤੇ ਫਿਰ ਮੈਂ ਬਿਜ਼ਨਸ ਦਾ ਡਿਪਲੋਮਾ ਆਫ ਬਿਜ਼ਨਸ ਦਾ ਡਿਪਲੋਮਾ ਕੀਤਾ 8 ਮਹੀਨੇ ਤੇ ਐਡਲੇਡ ਆਪਣੇ ਟੇਪ ਦੇ ਵਿੱਚ ਤੇ ਫਿਰ ਇੱਥੇ ਆਪਣੇ 2 ਸਾਲ ਹੋ ਗਏ ਆਪਣੇ ਹਰਦੀਪ ਗਿੱਲ ਤੇ ਆਪਣੇ ਨੀਤਾ ਦੇਵਗਨ ਹੁਣੀ ਆਏ ਉਹਨੂੰ ਹਨਾ ਆਪਣੇ ਐਕਟਿੰਗ ਦੀਆਂ ਕਲਾਸਿਸ ਦੇ ਲਾਉਣੇ ਸੀ ਥੀਏਟਰ ਦੀਆਂ। ਹਾਂਜੀ ਹਾਂਜੀ ਤੇ ਰਤਨਾ ਜੀ ਹੁਣੀ ਜਦੋਂ ਆਏ ਸੀ ਉਹਨਾਂ ਦੇ ਫਿਰ ਮੈਂ ਰੂਪ ਚੰਦ ਮੈਂ ਮੇਰਾ ਵੀ ਦਿਲ ਕਰਦਾ ਕਹਿੰਦੇ ਤੂੰ ਵੀ ਲੈ ਲਾ ਕਲਾਸਾਂ। ਚਲੋ ਮੈਂ ਉਹਨਾਂ ਨੇ ਜਿੱਦਾਂ ਮੈਨੂੰ ਪੁੱਛਿਆ ਵੀ ਤੁਸੀਂ ਕੋਈ ਰੋਲ ਕਰਕੇ ਦਿਖਾ ਲਓ, ਮੈਂ ਕਿਹਾ ਮੈਂ ਦੇਖੀਆਂ ਦਾ ਪੰਜਾਬੀ ਫਿਲਮਾਂ ਬਹੁਤ ਘੱਟ ਆ, ਮੈਂ ਆਪ ਰੋਲ ਕ੍ਰੀਏਟ ਕੀਤਾ ਤੇ ਉਹ ਸੀਨ ਸੀਗਾ ਵੀ ਮਤਲਬ ਜਿੱਦਾਂ ਇੱਕ ਮਾਂ ਹੁੰਦੀ ਹੈ ਤੇ ਉਹ ਘਰ ਚ ਆਪਣਾ ਕੰਮ ਕਾਰ ਕਰਦੀ ਹੈ ਤੇ ਬਾਹਰੋਂ ਉਹਦੇ ਪੁੱਤਰ ਦਾ ਦੋਸਤ ਜਿੱਦਾਂ ਡੋਰ ਫੜਕਾਉਂਦਾ ਤੇ ਖੋਲਦੀ ਹੈ ਤੇ ਉਹ ਫੇਰ ਉਹਦਾ ਮੁੰਡਾ ਨਹੀਂ ਨਾਲ ਹੁੰਦਾ ਤੇ ਉਹ ਮੁੰਡਾ ਜਿਹੜਾ ਸਹਿਮਿਆ ਜਿਹਾ ਹੁੰਦਾ ਤੇ ਉਹ ਫੇਰ ਪੁੱਛਦੀ ਵੀ ਮੈਂ ਉਸ ਵੇਲੇ ਕ੍ਰੀਏਟ ਕੀਤਾ ਵੀ ਮੇਰਾ ਪੁੱਤ ਕਿੱਦਾਂ ਤੇ ਉਸ ਵੇਲੇ ਰੋਣਾ ਬਹੁਤ ਔਖਾ ਤੇ ਮੇਰਾ ਇੰਨਾ ਰੋਣ ਨਿਕਲਿਆ 5 ਮਿੰਟ ਮਗਰੋਂ ਵੀ ਮੈਂ ਉਸ ਜਗ੍ਹਾ ਪਹੁੰਚ ਗਈ ਤੇ ਉਹ ਕਹਿੰਦੇ ਵੀ ਤੁਸੀਂ ਤੁਹਾਡੀ ਐਕਟਿੰਗ ਤਾਂ ਕਮਾਲ ਦੀ ਆ, ਫਿਰ ਮੈਨੂੰ ਉਹਨੇ ਵਿੱਚ ਰੋਲ ਦਿੱਤਾ ਤੇ ਉਹ ਰਜਾਈ ਦੀ ਜਿਹੜੀ ਕਹਾਣੀ ਆ ਸੱਚੀ ਸਾਂਝ ਸੱਚੀ ਸਾਂਝ ਇਹਦੇ ਵਿੱਚ ਮੈਂ ਨੀਤਾ ਦੇਵਗਨ ਦੇ ਕੁੜਮਣੀ ਦਾ ਸਟੇਜ ਪਲੇ ਤੇ ਐਲਡ ਦੇ ਵਿੱਚ ਰੋਲ ਕੀਤਾ ਸੀ। ਸੋ ਏਦਾਂ ਦੇ ਨਿੱਕੇ ਨਿੱਕੇ ਸ਼ੌਂਕ ਮੈਨੂੰ ਹੈਗੇ ਆ, ਹੁਣ ਮੈਂ ਸੋਚਦੀ ਵੀ ਮੇਰੇ ਕੋਲ ਟਾਈਮ ਹੈਗਾ, ਮੈਂ ਚਾਹੁੰਦੀ ਹੋਰ ਭੈਣਾਂ ਵੀ ਵੀਰ ਵੀ ਜਿਦਾਂ ਓਹਨਾ ਨੂੰ ਵੀ ਮੇਰੇ ਵੱਲ ਦੇਖ ਕੇ ਥੋੜੀ ਇਨਕਰੇਜਮੈਂਟ ਹੋਵੇ ਤੇ ਉਹ ਵੀ ਆਪਣੇ ਜਿਹੜੇ ਦਿਲ ਦੀਆਂ ਖੁਸ਼ੀਆਂ ਜਿਹੜੀ ਉਹ ਪੂਰੀਆਂ ਕਰਨ ਕਿ ਉਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹਨਾ ਵੀ ਜੋ ਤੁਹਾਡੇ ਮਨ ਦੇ ਵਿੱਚ ਹੈਗਾ ਹੈ ਜੋ ਤੁਸੀਂ ਚਾਹੁੰਦੇ ਸੀ ਕਰਨਾ ਹੁਣ ਤੁਹਾਡੇ ਜਿੱਦਾਂ ਆਪਾਂ ਹੁਣ ਮੇਰੀ ਉਮਰ 57 ਸਾਲ ਦੀ ਹੈ ਤੇ ਜਿਹੜੀਆਂ ਖੁਆਇਸ਼ਾਂ ਤੁਹਾਡੀਆਂ ਹੈਗੀਆਂ ਮੈਂ ਕਹਿੰਦੀ ਹਾਂ ਜ਼ਰੂਰ ਪੂਰੀਆਂ ਕਰਨੀ ਚਾਹੀਦੀਆਂ ਤੇ ਹੁਣ ਤੁਹਾਡੇ ਸਾਹਮਣੇ ਮੈਂ ਟਾਈਮ ਵੀ ਕਾਫੀ ਹੋ ਗਿਆ ਤੇ ਮੈਂ ਉਹ ਜਿਹੜੀ ਕਵਿਤਾ ਹੈਗੀ ਆ ਮੈਂ ਉਹ ਪੇਸ਼ ਕਰਦੀ
ਜ਼ਰੂਰ ਜ਼ਰੂਰ
ਉਹ ਇਸ ਤਰ੍ਹਾਂ ਜਿਹੜੇ ਛੋਟੇ ਸਾਹਿਬਜ਼ਾਦੇ ਜੋਰਾਵਰ ਤੇ ਫਤਿਹ ਸਿੰਘ ਹੋਣੀ ਜਿੱਦਾਂ ਆਪਣੇ ਮਾਤਾ ਗੁਜਰੀ ਦੇ ਨਾਲ ਜਾਂਦੇ ਆ ਸਰਸਾ ਨਦੀ ਤੇ ਉਹਨਾਂ ਦਾ ਵਿਛੋੜਾ ਪਿੰਡ ਹੈਗਾ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਛ ਕੇ ਰਾਜੰਗ ਲਾਂਡੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਛ ਕੇ ਰਾਜੰਗ ਲਾਂਡੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋ ਲਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰ ਦੀ ਹੱਡੀਆਂ ਚੀਰੇ ਬਾਲ ਨਿਆਣੇ ਸੰਭਦੇ ਨੇ ਕਹਿਰ ਦੀ ਸਰ ਦੀ ਹੱਡੀਆਂ ਚੀਰੇ ਬਾਲ ਨਿਆਣੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਅੰਜਦੇ ਨੇ ਕਦੋਂ ਰੀਤ ਤੇਜ ਯਾਰ ਵੀਰ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਗੁਜਰੀ ਸਾਰ ਕਰੇ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਗੁਜਰੀ ਸਾਰ ਕਰੇ ਦੋਸ਼ੇ ਇਹਨਾਂ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਕਿਹੜੀ ਚਾਲ ਸੀ ਪੱਪ ਗੰਗੂ ਉਹਨਾਂ ਦੇ ਨਾਲ ਸੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ
ਬਹੁਤ ਖੂਬ ਮੌਲੀ ਆਂਟੀ ਜੀ ਮੈਨੂੰ ਲੱਗਦਾ ਕਿ ਗੀਤ ਦੇ ਨਾਲ ਨਾਲ ਜਿਹੜਾ ਦਰਦ ਆ ਉਹ ਵੀ ਤੁਹਾਡੀ ਆਵਾਜ਼ ਦੇ ਵਿੱਚ ਦਿਖਾਈ ਦੇ ਰਿਹਾ ਸੀਗਾ ਬਿਲਕੁਲ ਜੀ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਸੀਗੇ ਕਿ ਜਿਹੜੇ ਆਹ ਜਿਹੜੇ ਦਸੰਬਰ ਦੇ ਦਿਨ ਹੁੰਦੇ ਆ ਹਨਾ ਇਹਨਾਂ ਦੇ ਵਿੱਚ ਸਾਡੇ ਜਿਹੜੇ ਅਹਿਸਾਸ ਆ ਬੜੇ ਮਿਲੇ ਜੁਲੇ ਜਿਹੇ ਹੁੰਦੇ ਆ ਇੱਕ ਤਾਂ ਇਹ ਵੀ ਹੁੰਦਾ ਕਿ ਨਵਾਂ ਸਾਲ ਚੜ੍ਹਨ ਵਾਲਾ ਆ ਪਰ ਇੱਕ ਜਿਹੜਾ ਸਾਡੇ ਜੇ ਅਸੀਂ ਆਪਣੀ ਵਿਰਾਸਤ ਵੱਲ ਦੇਖੀਏ ਜਾਂ ਅਸੀਂ ਆਪਣੇ ਵਿਰਸੇ ਵੱਲ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇੱਕ ਵੱਡਾ ਸਾਕਾ ਜਿਹੜਾ ਆ ਉਹ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ ਜਿਹਦੇ ਵਿੱਚ ਬਹੁਤ ਵੱਡੀਆਂ ਸ਼ਹਾਦਤਾਂ ਜਿਹੜੀਆਂ ਉਹ ਹੋਈਆਂ ਹਨਾ ਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਦਾਨ ਕੀਤਾ ਆਪਣਾ ਸਾਰਾ ਪਰਿਵਾਰ ਦਾਨ ਕਰ ਦਿੱਤਾ ਵਾਰ ਦਿੱਤਾ ਆਪਣੇ
ਕੌਮ ਦੇ ਉੱਤੋਂ, ਲੋਕਾਂ ਦੇ ਉੱਤੋਂ, ਲੁਕਾਈ ਆਮ ਲੁਕਾਈ ਦੇ ਲਈ ਹਨਾ। ਸੋ ਬਾਰ ਬਾਰ ਮੈਂ ਇਹੀ ਕਹਿੰਦੀ ਹਾਂ ਕਿ ਜਦੋਂ ਵੀ ਉਹਨਾਂ ਨੇ ਸ਼ਹਾਦਤ ਦਿੱਤੀ, ਜਿੱਥੇ ਵੀ ਸਾਡੇ ਗੁਰੂ ਸਾਹਿਬਾਨ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹ ਕਿਤੇ ਵੀ ਆਪਣੇ ਨਿੱਜੀ ਸਵਾਰਥ ਦੇ ਲਈ ਨਹੀਂ ਦਿੱਤੀਆਂ, ਕਿਤੇ ਵੀ ਉਹਨਾਂ ਨੇ ਆਪਣੇ ਆਪੇ ਲਈ ਨਹੀਂ ਦਿੱਤੀਆਂ, ਕਿਤੇ ਵੀ ਉਹਨਾਂ ਨੇ ਆਪਣੀਆਂ ਗੁਰਗੱਦੀਆਂ ਦੇ ਲਈ ਨਹੀਂ ਦਿੱਤੀਆਂ। ਉਹ ਸਾਰੀਆਂ ਸ਼ਹਾਦਤਾਂ, ਉਹ ਸਾਰੀਆਂ ਕੁਰਬਾਨੀਆਂ ਜਿਹੜੀਆਂ ਅਸਲ ਦੇ ਵਿੱਚ ਉਹ ਉਹਨਾਂ ਨੇ ਆਮ ਲੁਕਾਈ ਦੇ ਲਈ ਦਿੱਤੀਆਂ, ਜਿੱਥੇ ਵੀ ਲੋੜਵੰਦਾਂ ਦੇ ਲਈ, ਜਿੱਥੇ ਵੀ ਉਹਨਾਂ ਦੇ ਹੱਕਾਂ ਦੇ ਲਈ ਲੋੜ ਪਈ ਉੱਥੇ ਉਹਨਾਂ ਨੇ ਦਿੱਤੀਆਂ ਹਨਾ। ਸੋ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਇਹ ਗੀਤ ਜਿਹੜਾ ਆ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਤੇ ਮੌਲੀ ਜੀ, ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵੀ ਕਿਸੇ ਦਿਨ ਏਦਾਂ ਹੀ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਤੁਸੀਂ ਹੋਰ ਵੀ ਬਹੁਤ ਸੋਹਣੇ ਸੋਹਣੇ ਜਿਹੜੇ ਗੀਤ ਆ ਉਹ ਗਾਉਂਦੇ ਹੋ, ਔਰ ਮੈਨੂੰ ਪਤਾ ਹੈ ਬਹੁਤ ਸੋਹਣੀਆਂ ਬੋਲੀਆਂ, ਬਹੁਤ ਸੋਹਣੇ ਗੀਤ ਜਿਹੜੇ ਆ ਉਹ ਵੀ ਤੁਸੀਂ ਕਿਸੇ ਦਿਨ ਸਾਡੇ ਸਰੋਤਿਆਂ ਦੀ ਨਜ਼ਰ ਜ਼ਰੂਰ ਕਰਿਓ। ਪਰ ਤੁਹਾਡੇ ਲਈ ਬਹੁਤ ਪਿਆਰੇ ਪਿਆਰੇ ਮੈਸੇਜ ਆ ਰਹੇ ਆ, ਜੇ ਇਜਾਜ਼ਤ ਹੋਵੇ ਤਾਂ ਮੈਂ ਸਰੋਤਿਆਂ ਦੇ ਜਿਹੜੇ ਮੈਸੇਜ ਆ ਉਹ ਲੈ ਲਵਾਂ। ਹਾਂਜੀ, ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਸਾਹਿਬ ਜੁੜੇ ਹੋਏ ਨੇ ਜੀ, ਔਰ ਇਹਨਾਂ ਨੇ ਪਹਿਲਾਂ ਤਾਂ ਮੇਰਾ ਖਿਆਲ ਜਦੋਂ ਅਸੀਂ ਇੱਕ ਲਾਂਘੇ ਦੇ ਉੱਤੇ ਆਰਟੀਕਲ ਪੜ੍ਹਿਆ ਸੀਗਾ ਉਹਦੇ ਬਾਰੇ ਇੱਕ ਵਿਚਾਰ ਸਾਂਝਾ ਕੀਤਾ ਆ, ਤੇ ਇਹਨਾਂ ਨੇ ਕਿਹਾ ਵੀ ਹਰ ਕੰਮ ਦੇ ਵਿੱਚ ਨੁਕਤਾਚੀਨੀ ਕੀਤੀ ਜਾਂਦੀ ਹੈ। ਬਿਲਕੁਲ ਘੁੰਮਣ ਸਾਹਿਬ, ਤੇ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਹੈ ਜੀ, ਮੌਲੀ ਜੀ ਗੁਰੂ ਘਰ ਦੇ ਸੇਵਕ ਵੀ ਹਨ ਤੇ ਇਹ ਪੁਰਾਣਾ ਗੀਤ ਮੈਡਮ ਜੀ ਨੇ ਸੁਣਾਇਆ ਬਹੁਤ ਵਧੀਆ, ਕਹਿੰਦੇ ਜੀ ਗੀਤ ਜੀ ਘੁੰਮਣ ਸਾਹਿਬ ਤਾਰੀਫ ਕਰ ਰਹੇ ਨੇ ਜੀ। ਤੇ ਸਾਡੇ ਨਾਲ ਨਾ ਹਰਜਿੰਦਰ ਸਿੰਘ ਵੀ ਜੀ ਜੀ, ਸਾਡੇ ਨਾਲ ਹਰਪਿੰਦਰ ਗਰੇਵਾਲ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ ਹਰਪਿੰਦਰ ਜੀ, ਤੁਹਾਨੂੰ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਰਵਿੰਦਰ ਸਿੰਘ ਧਨੀ ਸਾਹਿਬ ਇਹ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਆ, ਬਹੁਤ ਹੀ ਪਿਆਰੇ ਜੇ ਸਾਡੇ ਲਿਸਨਰ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ, ਔਰ ਮੌਲੀ ਆਂਟੀ ਜੀ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ
ਕਹਿੰਦੇ।
ਤੇ ਨਾਲ ਹੀ ਕਹਿੰਦੇ ਆ, ਕਹਿੰਦੇ ਚਾਰੇ ਪਾਸੇ ਮੌਲੀ ਆਂਟੀ, ਮੌਲੀ ਆਂਟੀ ਹੋਈ ਪਈ ਆ ਜੀ ਕਹਿੰਦੇ।
ਸ਼ੁਕਰੀਆ ਜੀ, ਵਾਹਿਗੁਰੂ ਦੇਣਾ ਜੀ, ਕੋਸ਼ਿਸ਼ ਕਰ ਰਹੇ
ਹਾਂ ਜੀ। ਤੇ ਕੁਲਦੀਪ ਹੋਰਾਂ ਨੇ, ਕੁਲਦੀਪ ਕੌਰ ਸਾਡੇ ਨਾਲ ਜੁੜੇ ਸੀਗੇ ਮੈਲਬਨ ਤੋਂ, ਉਹਨਾਂ ਨੇ ਨਾ ਸ਼ੁਰੂਆਤ ਦੇ ਵਿੱਚ ਥੋੜੀ ਜੀ ਮੇਰਾ ਖਿਆਲ ਧਿਆਨ ਦਵਾਇਆ ਸੀਗਾ ਜਦੋਂ ਤੁਹਾਡੀ ਕਾਲ ਪਹਿਲਾਂ ਸਾਡੇ ਕੋਲ ਆਈ ਸੀ, ਉਹਨਾਂ ਨੇ ਕਿਹਾ ਸੀਗਾ ਕਿ ਆਵਾਜ਼ ਉਦੋਂ ਪਹੁੰਚੀ ਨਹੀਂ ਹੈ। ਖੈਰ, ਕਿਉਂਕਿ ਇੰਟਰਵਿਊ ਅਸੀਂ ਹੁਣ ਸ਼ੁਰੂ ਕੀਤੀ ਸੀ, ਸੋ ਮੈਨੂੰ ਲੱਗਦਾ ਕਿ ਕੁਲਦੀਪ ਜੀ ਇਹ ਇੰਟਰਵਿਊ ਜਿਹੜੀ ਆ ਤੁਸੀਂ ਜ਼ਰੂਰ ਸੁਣ ਰਹੇ ਹੋਵੋਗੇ। ਸੋ ਮੌਲੀ ਜੀ, ਤੁਸੀਂ ਅਖੀਰ ਦੇ ਵਿੱਚ ਕੋਈ ਖਾਸ ਸੁਨੇਹਾ, ਕਿਉਂਕਿ ਮੈਂ ਨਾ ਤੁਹਾਡੇ ਲਈ ਜੇ ਇਜਾਜ਼ਤ ਹੋਵੇ ਤਾਂ ਪਾਤਰ ਸਾਹਿਬ ਦੀਆਂ ਕੁਝ ਸਤਰਾਂ ਆ ਜਿਹੜੀਆਂ ਤੁਹਾਡੀ ਸ਼ਖਸੀਅਤ ਦੇ ਉੱਤੇ ਬੜੀਆਂ ਢੁਕਵੀਆਂ, ਸੋ ਜਨਾਬ ਸੁਰਜੀਤ ਪਾਤਰ ਸਾਹਿਬ ਦੀਆਂ ਸਤਰਾਂ ਮੈਂ ਤੁਹਾਡੇ ਲਈ ਜ਼ਰੂਰ ਬੋਲਣਾ ਚਾਹਾਂਗੀ, ਜਿਹਦੇ ਵਿੱਚ ਉਹ ਕਹਿੰਦੇ ਨੇ, ਦਮ ਰੱਖ ਪਾਤਰ ਦਮ ਰੱਖ, ਆਸ ਨਾ ਛੱਡ ਦਿਲ ਥੰਮ ਰੱਖ, ਸੁਪਨੇ ਖੁਰਨ ਨਾ ਦੇਵੀ ਅੱਖੀਆਂ ਭਾਵੇਂ ਨਮ ਰੱਖ, ਤੁਰਿਆ ਚੱਲ ਨਿਰੰਤਰ ਚਾਲ ਬਿਸ਼ਕ ਮੱਧਮ ਰੱਖ, ਸੋਚ ਸਮਝ ਚੁਣ ਰਸਤਾ ਹਿੰਮਤ ਨਾਲ ਕਦਮ ਰੱਖ, ਜਿੱਤੇਗਾ ਸੱਚ ਓੜਕ ਚੇਤਨਾ ਹੋਰ ਭਰਮ ਰੱਖ। ਸੋ ਤੁਹਾਡੀ ਸ਼ਖਸੀਅਤ ਦੇ ਉੱਤੇ ਬੜੀਆਂ ਢੁਕਦੀਆਂ ਨੇ ਇਹ ਸਤਰਾਂ ਕਿ ਸੁਪਨੇ ਖੁਰਨ ਨਾ ਦੇਵੀ ਅੱਖੀਆਂ ਭਾਵੇਂ ਨਮ ਰੱਖ, ਤੇ ਤੁਰਿਆ ਚੱਲ ਨਿਰੰਤਰ ਚਾਲ ਬਿਸ਼ਕ ਮੱਧਮ ਰੱਖ। ਸੋ ਤੁਸੀਂ ਕਿੰਨੇ, ਜਦੋਂ ਅਸੀਂ ਗੱਲ ਤੁਹਾਡੇ ਪਿਛੋਕੜ ਦੀ ਕਰਦੇ ਹਾਂ ਤਾਂ ਤੁਸੀਂ ਉਸ ਸਮੇਂ ਤੋਂ ਤੁਰੇ ਹੋਏ ਹੋ, ਔਰ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਵੀ ਨਾਲ ਲੈ ਕੇ ਚੱਲ ਰਹੇ ਹੋ, ਔਰ ਆਪਣੇ ਸੁਪਨਿਆਂ ਨੂੰ ਇੱਕ ਨਵੀਂ ਉਡਾਰੀ ਜਿਹੜੀ ਆ ਉਹ ਤੁਸੀਂ ਇਸ ਵੇਲੇ ਦੇ ਰਹੇ ਹੋ, ਔਰ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਦੂਜਿਆਂ ਦੇ ਲਈ ਵੀ ਪ੍ਰੇਰਣਾ ਆ ਹਨਾ। ਤੇ ਅਸੀਂ ਅਖੀਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਸੁਨੇਹਾ ਤੁਹਾਡਾ।
ਮੇਰਾ ਸੁਨੇਹਾ ਤੇ ਇਹੀ ਆ ਵੀ ਜੋ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਸੁਪਨੇ ਹੈਗੇ ਉਹਨਾਂ ਨੂੰ ਜ਼ਰੂਰ ਪੂਰੇ ਕਰੋ, ਸੁਪਨਾ ਛੋਟਾ ਹੋਵੇ ਚਾਹੇ ਵੱਡਾ ਹੋਵੇ। ਤੇ ਇੱਕ ਬਹੁਤ ਜ਼ਰੂਰੀ, ਆਪਣੀ ਮਾਂ ਬੋਲੀ ਨਾ ਭੁੱਲੋ ਤੇ ਆਪਣੀਆਂ ਜੜ੍ਹਾਂ ਨਾ ਭੁੱਲੋ, ਤੁਸੀਂ ਕਿੱਥੋਂ ਆਏ ਆ, ਡਜ਼ਨ ਮੈਟਰ ਤੁਸੀਂ ਕਿਹੜੀ ਕੰਟਰੀ ਚ ਰਹਿੰਦੇ, ਆਪਣਾ ਪਿਛੋਕੜ ਨਾ ਭੁੱਲੋ, ਤੇ ਵੱਧ ਤੋਂ ਵੱਧ ਸੱਭਿਆਚਾਰ ਪ੍ਰੋਗਰਾਮ ਕਰਾਓ, ਉਹਨਾਂ ਦਾ ਹਿੱਸਾ ਬਣੋ ਤਾਂ ਕਿ ਆਪਣੇ ਗਾਂ ਦੀ ਆਪਣੀ ਫੁਲਵਾੜੀ ਨੂੰ ਵੀ ਆਪਣਾ ਪਤਾ ਲੱਗੇ। ਦੇਖੋ ਆਪਣਾ, ਦੇਖੋ ਗੁਰੂਆਂ ਨੇ ਆਪਣੇ ਲਈ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਆਪਣਾ ਗੁਰੂ ਗੋਬਿੰਦ ਸਿੰਘ ਨੇ ਸਰਵੰਸ ਵੀ ਵਾਰਤਾ, ਕੀ ਆਪਾਂ ਆਪਾਂ ਸੱਭਿਆਚਾਰ ਵੀ ਨਹੀਂ ਰੱਖ ਸਕਦੇ। ਸੋ ਸਾਰਿਆਂ ਨੂੰ ਮੇਰਾ ਤੇ ਇਹ ਸੁਨੇਹਾ ਆ ਵੀ ਆਪਣੇ ਗੁਰੂ ਦੇ ਲੜ ਲੱਗੋ, ਉਹੀ ਚਾਰ ਚੀਜ਼ਾਂ ਫਿਰ ਮੁੜ ਕੇ ਆ ਜਾਂਦੀਆਂ ਬਾਬਾ ਨਾਨਕ ਜੀ ਦੀਆਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਿਆਰ ਦੇ ਨਾਲ ਰਹੋ ਤੇ ਜਸਵੰਦ ਕੱਢੋ। ਜੇ ਤੁਸੀਂ ਇਹਨਾਂ ਚੋਂ ਗੱਲਾਂ ਤੇ ਚੱਲਦੇ ਰਹਿੰਦੇ ਆਪਣੀਆਂ ਜੜ੍ਹਾਂ ਨਾ ਭੁੱਲੋ ਤਾਂ ਮੇਰਾ ਖਿਆਲ ਤੁਸੀਂ ਜ਼ਿੰਦਗੀ ਦੇ ਵਿੱਚ ਬੇਟਾ ਜੀ ਫੇਲ ਨਹੀਂ ਹੋ ਸਕਦੇ
ਜੀ। ਬਹੁਤ ਬਹੁਤ ਧੰਨਵਾਦ ਮੌਲੀ ਜੀ, ਔਰ ਬਹੁਤ ਹੀ ਪਿਆਰੇ ਜਿਹੇ ਸੁਨੇਹੇ ਦੇ ਲਈ ਵਿਸ਼ੇਸ਼ ਤੌਰ ਤੇ ਸ਼ੁਕਰੀਆ, ਔਰ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਔਰ ਸਾਡੇ ਸਰੋਤਿਆਂ ਦੇ ਨਾਲ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਬੇਟਾ ਜੀ, ਤੁਸੀਂ ਮੈਨੂੰ ਸਮਾਂ ਦਿੱਤਾ। ਸਾਰਿਆਂ ਦੇ ਦਿਨ ਅੱਜ ਵਧੀਆ ਵਧੀਆ ਲੰਘੇ, ਤੇ ਮੇਰੇ ਇੱਕ ਫਰਮੈਸ਼ ਦਾ ਤੁਸੀਂ ਗਾਣਾ ਕੋਈ ਵੀ ਗਾਣਾ ਲਾ ਦਿਓ, ਆਲਮ ਲਹਾਰ ਦਾ ਜਾਂ ਜਮਲਾ ਜੱਟ ਦਾ ਜੀ।
ਜੀ ਜ਼ਰੂਰ ਜੀ, ਪ੍ਰੋਗਰਾਮ ਦੌਰਾਨ ਸ਼ਾਇਦ ਅਸੀਂ ਹੁਣ ਗਾਣਾ ਨਾ ਸੁਣਾ ਸਕੀਏ, ਪਰ ਪ੍ਰੋਗਰਾਮ ਤੋਂ ਬਾਅਦ ਤੁਸੀਂ ਰੇਡੀਓ ਸੁਣਦੇ ਰਹੋ, ਤੁਹਾਡੀ ਫਰਮਾਇਸ਼ ਦਾ ਗੀਤ ਜਿਹੜਾ ਉਹ ਜ਼ਰੂਰ ਆਲਮ ਲੋਹਾਰ ਜਾਂ ਜਮਲਾ ਜੱਟ ਦੇ ਵਿੱਚ ਜ਼ਰੂਰ ਪ੍ਰਸਾਰਿਤ ਕਰਾਂਗੇ
ਜੀ। ਜਦੋਂ ਮੈਂ ਰੇਡੀਓ ਸੁਣਨ ਲੱਗੀ ਆ ਤਾਂ ਬੇਟਾ ਜੀ ਮੇਰਾ ਡਿਪਰੈਸ਼ਨ ਨੂੰ ਕਾਫੀ ਹੈਲਪ ਹੋਈ, ਕਿਉਂ ਮੈਂ ਸਫ਼ਰ ਕਰ ਰਿਹਾ ਓਲ ਮਾਈ ਲਾਈਫ ਤਾਂ ਮੈਨੂੰ ਡਿਪਰੈਸ਼ਨ, ਹੁਣ ਮੈਨੂੰ ਬਾਇਪੋਲਰ ਆ, ਤੇ ਮੈਂ ਇਹ ਰੇਡੀਓ ਸੁਣਨਾ ਇੱਕ ਬਹੁਤ ਮੈਨੂੰ ਬਹੁਤ ਵੱਡੀ ਥੈਰੇਪੀ ਲੱਗੀ। ਜਦੋਂ ਮੈਂ ਰੇਡੀਓ ਸੁਣਦੀ ਤਾਂ ਬੀਜ਼ੀ ਰਹਿੰਦੀ ਆ, ਤੇ ਫਿਰ ਉਹ ਮੇਰੇ ਲਈ ਜਾਣੀ ਪਈ ਕਹਿ ਲਓ ਤੁਹਾਡਾ ਹਰਮਨ, ਆਪਣਾ ਆਪਣਾ ਹਰਮਨ ਰੇਡੀਓ ਜਿੱਦਾਂ ਕਹਿ ਲਓ ਦਵਾਈ ਵਾਂਗੂ ਕੰਮ ਕਰਦਾ, ਸਾਂਝੀ ਆਵਾਜ਼ ਰੇਡੀਓ ਆਪਣਾ, ਹਾਂਜੀ ਰੇਡੀਓ ਆਪਣਾ ਹਰਮਨ ਰੇਡੀਓ ਇੱਕ ਦਵਾਈ ਤੋਂ ਵੀ ਵਧੀਆ ਕੰਮ ਕਰਦਾ। ਸੋ ਮੈਂ ਤਾਂ ਥੈਂਕ ਯੂ ਤੁਹਾਡਾ ਕਰਦੀ ਆ, ਆਪਣੇ ਅਮਰਦੀਪ ਹੋਣੀ, ਆਪਣਾ ਸਾਡਾ ਮੇਰਾ ਛੋਟਾ ਭਰਾ ਅਮਰਦੀਪ ਸਿੱਧੂ, ਅਮਨਦੀਪ ਸਿੱਧੂ ਤੇ ਆਪਣਾ ਮਿੰਟੂ, ਉਹ ਮੇਰਾ ਛੋਟਾ ਭਰਾ, ਮੈਨੂੰ ਤਾਂ ਇਹ ਦਵਾਈ ਨਾਲ ਵੀ ਵੱਧ ਕੰਮ ਕਰਦਾ ਰੇਡੀਓ। ਮੈਂ ਚਾਹੁੰਦੀ ਵੱਧ ਤੋਂ ਵੱਧ ਮੈਂ ਰੇਡੀਓ ਚ ਆਵਾਂ, ਹਰਮਨ ਪਰਿਵਾਰ ਦਾ ਹਿੱਸਾ ਬਣਾ, ਉਹਦੇ ਨਾਲ ਮੈਨੂੰ ਜਿੱਦਾਂ ਖੁਸ਼ੀ ਵੀ ਮਿਲਦੀ ਹੈ ਤਾਂ ਮੇਰੇ ਉਹਦੇ ਨਾਲ ਮੇਰਾ ਡਿਪਰੈਸ਼ਨ ਵੀ ਠੀਕ ਰਹਿੰਦਾ।
ਕਿਆ ਬਾਤ ਹੈ ਜੀ, ਸਾਨੂੰ ਵੀ ਇਸ ਗੱਲ ਦੇ ਨਾਲ ਖੁਸ਼ੀ ਮਿਲਦੀ ਹੈ, ਸਕੂਨ ਮਿਲਦਾ ਕਿ ਜੇਕਰ ਅਸੀਂ ਇਹਨਾਂ ਪ੍ਰੋਗਰਾਮਸ ਦੇ ਰਾਹੀਂ ਹਨਾ, ਜੇਕਰ ਅਸੀਂ ਜਿਹੜਾ ਇਹ ਡਿਪਰੈਸ਼ਨ ਆ ਜਾਂ ਫਿਰ ਇਹੋ ਜਿਹਾ ਕੋਈ ਸਟ੍ਰੈਸ ਆ ਉਹ ਘਟਾਉਣ ਦੇ ਵਿੱਚ ਮਦਦਗਾਰ ਹੋ ਸਕਦੇ ਹਾਂ, ਤਾਂ ਸਾਨੂੰ ਜ਼ਰੂਰ ਜਿਹੜੀਆਂ ਆਪਣੀਆਂ ਕੋਸ਼ਿਸ਼ਾਂ ਸੀ ਉਹ ਜਾਰੀ ਰੱਖਣੀਆਂ ਚਾਹੀਦੀਆਂ। ਔਰ ਤੁਹਾਡੇ ਵਰਗੇ ਦੋਸਤਾਂ ਦਾ ਜਦੋਂ ਉਤਸ਼ਾਹ ਮਿਲਦਾ ਆ ਔਰ ਤੁਹਾਡੇ ਤੋਂ ਜਿਹੜੀ ਫੀਡਬੈਕ ਮਿਲਦੀ ਆ ਉਸ ਦੇ ਨਾਲ ਸਾਡਾ ਵੀ ਹੌਸਲਾ ਜਿਹੜਾ ਹੈ ਉਹ ਮਾੜਾ ਮੂਹੀ ਵੱਧਦਾ। ਸੋ ਬਹੁਤ ਬਹੁਤ ਧੰਨਵਾਦ ਮੌਲੀ ਜੀ ਸਾਡੇ ਨਾਲ ਸਾਂਝ ਬਣਾਉਣ ਦੇ ਲਈ, ਸ਼ੁਕਰੀਆ ਜੀ। ਦੋਸਤੋ ਇਹ ਸਨ ਮੌਲੀ ਜੌਹਲ ਸੀ ਜਿਹੜੇ ਕਿ ਰਿਵਰਲੈਂਡ ਤੋਂ ਸਾਡੇ ਨਾਲ ਸਾਂਝ ਪਾ ਰਹੇ ਸਨ ਔਰ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਵੱਧ ਚੜ ਕੇ ਇਹ ਸਾਰੇ ਹੀ ਖੇਤਰਾਂ ਦੇ ਵਿੱਚ ਭਾਗ ਲੈਂਦੇ ਨੇ, ਚਾਹੇ ਧਾਰਮਿਕ ਖੇਤਰ ਹੋਵੇ ਚਾਹੇ ਕੋਈ ਸੱਭਿਆਚਾਰਕ ਖੇਤਰ ਹੋਵੇ ਹਨਾ। ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਕਿ ਵਾਕਈ ਸਮਾਜ ਤੋਂ ਕੁਝ ਹਟ ਕੇ ਕੰਮ ਕਰ ਰਹੀਆਂ ਨੇ, ਆਮ ਲੋਕਾਂ ਤੋਂ ਕੁਝ ਹਟ ਕੇ ਕੁਝ ਸਮਾਜ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ, ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਰਹੀਏ। ਔਰ ਜਿਵੇਂ ਉਹਨਾਂ ਨੇ ਆਪਣਾ ਪਿਛੋਕੜ ਦੱਸਿਆ ਕਿ ਉਹ ਕਾਫੀ ਪੁਰਾਣੇ ਸਮੇਂ ਤੋਂ ਉਹਨਾਂ ਦੇ ਜਿਹੜੇ ਪੁਰਖੇ ਸੀ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਪਹੁੰਚੇ ਸੀਗੇ ਔਰ ਉਹਨਾਂ ਦਾ ਆਪਣਾ ਵੀ ਜਿਹੜਾ ਆਉਣਾ ਹੈ ਉਹ ਉਸ ਸਮੇਂ ਹੋ ਗਿਆ ਸੀ ਹਨਾ, ਜਦੋਂ ਸਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਹਲੇ ਜਨਮੇ ਵੀ ਨਹੀਂ ਹੋਣੇ ਹਨਾ। ਖੈਰ ਬਹੁਤ ਸਾਰੇ ਤਜਰਬੇ ਉਹਨਾਂ ਦੇ ਕੋਲ ਹੁੰਦੇ ਆ ਜ਼ਿੰਦਗੀ ਦੇ, ਬੜੇ ਡੂੰਘੇ ਤਜਰਬੇ ਜਿਹੜੇ ਉਸ ਧਰਤੀ ਦੇ ਉੱਤੇ ਵੀ ਇਹਨਾਂ ਨੇ ਮਾਣੇ ਔਰ ਜਿਹੜੇ ਇਸ ਧਰਤੀ ਦੇ ਉੱਤੇ ਵੀ ਇਹਨਾਂ ਨੇ ਲਏ ਹਨਾ। ਸੋ ਉਹਨਾਂ ਤਜਰਬਿਆਂ ਦੇ ਵਿੱਚੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਖੈਰ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ। ਇਸ ਵੇਲੇ ਕੁਲਦੀਪ ਸਿੰਘ ਸੰਧੂ ਜੀ ਸਾਡੇ ਨਾਲ, ਪਹਿਲਾਂ ਮੈਸੇਂਜਰ ਦੇ ਜ਼ਰੀਏ ਜੁੜੇ ਸਨ ਪਰ ਹੁਣ ਟੈਲੀਗ੍ਰਾਮ ਦੇ ਰਾਹੀਂ ਵੀ ਇਹਨਾਂ ਨੇ ਸਾਂਝ ਪਾਈ ਹੈ। ਸੋ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਕੁਲਦੀਪ ਜੀ, ਔਰ ਮੈਨੂੰ ਲੱਗਦਾ ਕਿ ਬਹੁਤ ਵਧੀਆ ਕਿ ਤੁਸੀਂ ਸਾਡੇ ਨਾਲ ਹੁਣ ਟੈਲੀਗ੍ਰਾਮ ਦੇ ਜ਼ਰੀਏ ਵੀ ਰਾਬਤਾ ਬਣਾ ਸਕੋਗੇ। ਸੋ ਬਹੁਤ ਸਾਰੇ ਦੋਸਤਾਂ ਨੂੰ ਕਈ ਵਾਰ ਜਿਹੜਾ ਮੈਸੇਜ ਕਰਨ ਦੀ ਜਿਹੜੀ ਇੱਛਾ ਜ਼ਰੂਰ ਹੁੰਦੀ ਆ ਪਰ ਉਹਨਾਂ ਨੂੰ ਤਰੀਕਾ ਜਿਹੜਾ ਉਹ ਪਤਾ ਨਹੀਂ ਹੁੰਦਾ ਕਿ ਅਸੀਂ ਮੈਸੇਜ ਕਿਵੇਂ ਕਰੀਏ, ਕਿਉਂਕਿ ਫੇਸਬੁੱਕ ਦੇ ਜ਼ਰੀਏ ਉਹ ਮੈਸੇਂਜਰ ਦੇ ਰਾਹੀਂ ਅਕਸਰ ਕੋਸ਼ਿਸ਼ ਕਰਦੇ ਹੁੰਦੇ ਆ ਸਾਂਝ ਬਣਾਉਣ ਦੀ। ਸੋ ਦੋਸਤੋ ਮੈਂ ਦੱਸਦੀ ਜਾਵਾਂ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਸਾਡੀ ਜਿਹੜੀ ਹਰਮਨ ਰੇਡੀਓ ਦੀ ਐਪ ਆ ਉਹ ਜ਼ਰੂਰ ਇੰਸਟਾਲ ਕਰੋ ਜੇਕਰ ਤੁਸੀਂ ਹਰਮਨ ਰੇਡੀਓ ਸੁਣਦੇ ਹੋ ਹਨਾ। ਸੋ ਉਸ ਐਪ ਦੇ ਵਿੱਚ ਸਾਰੇ ਲਿੰਕ ਮੌਜੂਦ ਨੇ ਸਾਡੇ ਨਾਲ ਜੁੜਨ ਦੇ ਲਈ, ਜੇਕਰ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ, ਜੇਕਰ ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਸਾਡੇ ਨਾਲ ਰਾਬਤਾ ਬਣਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਫੋਨ ਕਾਲ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ, ਸੋ ਸਾਰੇ ਲਿੰਕ ਜਿਹੜੇ ਆ ਉਹ ਐਪ ਦੇ ਵਿੱਚ ਮੌਜੂਦ ਨੇ। ਥੋੜਾ ਜਿਹਾ ਮੈਂ ਜ਼ਰੂਰ ਉਹਦਾ ਵਿਸਥਾਰ ਚ ਦੱਸ ਦਿੰਦੀ ਹਾਂ ਕਿ ਜਦੋਂ ਤੁਸੀਂ ਉੱਪਰ ਐਪ ਦੇ ਵਿੱਚ ਹਰਮਨ ਰੇਡੀਓ ਲਿਖਿਆ ਪੜ੍ਹਦੇ ਹੋ, ਹਰਮਨ ਰੇਡੀਓ ਦੇ ਨਾਲ ਹੀ ਖੱਬੇ ਪਾਸੇ ਕਾਰਨਰ ਤੇ ਜਿਹੜੀਆਂ ਤਿੰਨ ਲਾਈਨਸ ਜਿਹੜੀਆਂ ਆ ਉਹ ਬਣੀਆਂ ਹੋਈਆਂ, ਉਹਨਾਂ ਲਾਈਨਸ ਤੇ ਤੁਸੀਂ ਮਾੜਾ ਜਿਹਾ ਟੱਚ ਕਰੋਗੇ, ਕਲਿੱਕ ਕਰੋਗੇ ਤਾਂ ਨੀਚੇ ਜਿਹੜੀ ਦੂਸਰੀ ਲਿਸਟ ਆ, ਜਿਹੜੇ ਸਾਡੇ ਲਿੰਕਸ ਦੀ ਲਿਸਟ ਆ, ਚਾਹੇ ਉਹ ਪੋਡਕਾਸਟ ਦਾ ਲਿੰਕ ਆ, ਚਾਹੇ ਉਹ ਸਾਡੇ ਫੋਨ ਦਾ ਲਿੰਕ ਆ, ਚਾਹੇ ਈਮੇਲ ਦਾ ਲਿੰਕ, ਉਹ ਸਾਰੀ ਲਿਸਟ ਜਿਹੜੀ ਆ ਉਹ ਉਹਦੇ ਵਿੱਚ ਆ ਜਾਏਗੀ। ਔਰ ਤੁਸੀਂ ਜੇਕਰ ਪੋਡਕਾਸਟ ਸੁਣਨਾ ਚਾਹੁੰਦੇ ਹੋ ਤੁਸੀਂ ਪੋਡਕਾਸਟ ਦਾ ਲਿੰਕ ਦਵਾ ਸਕਦੇ ਹੋ, ਜੇਕਰ ਤੁਸੀਂ ਸਾਡੇ ਨਾਲ ਲਾਈਵ ਉਸ ਵੇਲੇ ਕੋਈ ਮੈਸੇਜ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਤੁਸੀਂ ਟੈਲੀਗ੍ਰਾਮ ਦਾ ਲਿੰਕ ਜਿਹੜਾ ਆ ਉਹ ਦਵਾ ਸਕਦੇ ਹੋ, ਜੇਕਰ ਤੁਸੀਂ ਈਮੇਲ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ ਤੁਸੀਂ ਈਮੇਲ ਦਾ ਲਿੰਕ ਦਵਾ ਸਕਦੇ ਹੋ ਔਰ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਭੇਜ ਸਕਦੇ ਹੋ, ਜਾਂ ਫਿਰ ਜੇਕਰ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਕਾਲ ਦੇ ਰਾਹੀਂ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਹਨਾ। 02-8599-2811 ਵੈਸੇ ਸਾਡਾ ਨੰਬਰ ਹੈ ਪਰ ਉਹਦੇ ਵਿੱਚ ਸਿੱਧਾ ਨੰਬਰ ਦਿੱਤਾ ਹੋਇਆ, ਸਿੱਧਾ ਹੀ ਤੁਸੀਂ ਜਦੋਂ ਉਹਨੂੰ ਦਬਾਓਗੇ ਤੇ ਜਿਹੜੀ ਕਾਲ ਆ ਸਟੂਡੀਓ ਦੇ ਵਿੱਚ ਆ ਜਾਏਗੀ। ਸੋ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਉਹ ਜ਼ਰੂਰ ਇੰਸਟਾਲ ਕਰੋ ਆਪਣੇ ਫੋਨ ਦੇ ਵਿੱਚ। ਸੋ
ਅਖੀਰ ਦੇ ਵਿੱਚ, ਕਿਉਂਕਿ ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਕਿ ਆਪਾਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰ੍ਹਾਂ ਜਾਰੀ ਰੱਖੀਏ, ਪਰ ਅਖੀਰ ਦੇ ਵਿੱਚ ਇੱਕ ਵਾਰ ਫੇਰ ਮੈਂ ਜ਼ਰੂਰ ਇੱਕ ਜਿਹੜੀ ਗੁਜ਼ਾਰਿਸ਼ ਹੈ, ਇੱਕ ਜਿਹੜੀ ਬੇਨਤੀ ਉਹ ਜ਼ਰੂਰ ਕਰਾਂਗੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਵੀ ਸਾਕੇ, ਜਿਹੜੇ ਸ਼ਹੀਦੀ ਸਾਕੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਜਿਹੜੀਆਂ ਹੋਈਆਂ, ਉਹਨਾਂ ਦੇ ਬਾਬਤ ਜਿਹੜੀ ਜਾਣਕਾਰੀ ਉਹ ਅਸੀਂ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਈਏ, ਆਪਣੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੀ, ਆਪਣੀ ਇਤਿਹਾਸ ਦੀ ਅਮੀਰੀ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਦੱਸੀਏ, ਹੈ ਨਾ, ਔਰ ਉਹਨਾਂ ਸਾਕਿਆਂ ਤੋਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੇਰਣਾ ਮਿਲ ਸਕੇ, ਇਹ ਸਾਡੀ ਕੋਸ਼ਿਸ਼ ਜ਼ਰੂਰ ਰਹੇ, ਹੈ ਨਾ। ਸੋ ਜ਼ਰੂਰ ਜੀ, ਆਪਾਂ ਖੁਸ਼ੀਆਂ ਵੀ ਮਨਾਉਣੀਆਂ ਹੁੰਦੀਆਂ, ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਹਰ ਤਰ੍ਹਾਂ ਦੇ ਰੰਗ ਮੌਜੂਦ ਹੁੰਦੇ ਆ, ਔਰ ਸਾਡੇ ਗੁਰੂ ਸਾਹਿਬਾਨ ਨੇ ਤਾਂ ਮਤਲਬ ਇੰਨੀ ਕੁ ਹਿੰਮਤ ਦੇ ਨਾਲ ਸਾਨੂੰ ਜਿਉਣ ਦਾ ਸੁਨੇਹਾ ਦਿੱਤਾ ਕਿ ਮੈਨੂੰ ਅੱਜ ਮੇਰਾ ਮਨ ਸੀ ਕਿ ਮੈਂ ਤੁਹਾਡੇ ਨਾਲ ਕਰਤਾਰ ਸਿੰਘ ਬਲੱਗਣ ਹੋਣਾ ਦੀ ਜਿਹੜੀ ਕਵਿਤਾ ਆ ਉਹ ਜ਼ਰੂਰ ਸਾਂਝੀ ਕਰਾਂ, ਜਿਹੜੀ ਕਿ ਉਹਨਾਂ ਨੇ ਉਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਬਤ ਹੀ ਲਿਖੀ ਹੋਈ ਹੈ, ਕਿਉਂਕਿ ਬੜੀ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਆ ਉਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਦਿੱਤਾ, ਹੈ ਨਾ। ਔਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਦੇਖਦੇ ਹਾਂ ਤੇ ਉਹਦੇ ਵਿੱਚੋਂ ਚੜ੍ਹਦੀ ਕਲਾ ਦੀ ਇੱਕ ਉੱਚੀ ਸੁੱਚੀ ਮਿਸਾਲ ਜਿਹੜੀ ਆ ਉਹ ਮਿਲਦੀ ਹੈ ਸਾਨੂੰ, ਹੈ ਨਾ। ਸੋ ਉਹ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਉਹ ਅਸੀਂ ਆਪਣੇ ਬੱਚਿਆਂ ਤੱਕ ਵੀ ਪਹੁੰਚਾਉਣਾ। ਔਰ ਜਦੋਂ ਅਸੀਂ ਗੱਲ ਕਰਦੇ ਨਾ ਵੀ ਜ਼ਿੰਦਗੀ ਜਿਹੜੀ ਆ ਉਹ ਹਰ ਤਰ੍ਹਾਂ ਦੇ ਰੰਗ ਉਹਦੇ ਵਿੱਚ ਹੈਗੇ ਹੁੰਦੇ ਆ, ਪਰ ਇਹ ਨਹੀਂ ਹੁੰਦਾ ਕਿ ਜੇ ਸਾਡੇ ਤੇ ਬੁਰਾ ਸਮਾਂ ਆਇਆ ਤੇ ਅਸੀਂ ਢਹਿ ਢੇ ਰੀਟਾ ਲੈਣੀ ਆ, ਹੈ ਨਾ। ਸਾਨੂੰ ਗੁਰੂ ਸਾਹਿਬਾਨ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦਾ ਉਪਦੇਸ਼ ਦਿੱਤਾ, ਇਸੇ ਕਰਕੇ ਉਹਨਾਂ ਨੇ ਸਾਨੂੰ ਇਹ ਸੁਨੇਹਾ ਵੀ ਹਰ ਥਾਂ ਗੁਰਬਾਣੀ ਦੇ ਵਿੱਚ ਦਿੱਤਾ ਕਿ ਅਸੀਂ ਕਦੇ ਵੀ ਸਿਦਕ ਤੋਂ ਨਾ ਡੋਲੀਏ। ਸੋ ਸਾਨੂੰ ਕਦੇ ਵੀ ਹੌਸਲਾ ਜਿਹੜਾ ਹਾਰਨਾ ਨਹੀਂ ਚਾਹੀਦਾ, ਹੈ ਨਾ। ਜੇ ਇਜਾਜ਼ਤ ਹੋਵੇ ਕੁਛ ਕੁ ਜਿਹੜੀਆਂ ਲਾਈਨਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ, ਕਰਤਾਰ ਸਿੰਘ ਬਲੱਗਣ ਹੋਰਾਂ ਦੀ ਲਿਖੀ ਹੋਈ ਕਵਿਤਾ, ਜਿਹਦੇ ਵਿੱਚ ਇੱਕ ਸਿੱਖ ਜਿਹੜਾ ਆ ਉਹ ਗੁਰੂ ਸਾਹਿਬਾਨ ਦੇ ਕੋਲ ਆਉਂਦਾ ਆ, ਔਰ ਉਹਨਾਂ ਦੇ ਪਰਿਵਾਰ ਦੇ ਜਿਹੜੇ ਹਾਲਾਤ ਆ ਉਸ ਸਮੇਂ ਬਣੇ ਹੋਏ ਇਹਨਾਂ ਦਿਨਾਂ ਦੇ ਵਿੱਚ ਉਹ ਹਾਲਾਤ ਉਹਨਾਂ ਦੇ ਅੱਗੇ ਬਿਆਨ ਕਰਦਾ, ਔਰ ਗੁਰੂ ਸਾਹਿਬ ਜਦੋਂ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਤੂੰ ਡੋਲਿਆ ਕਿਉਂ ਹੋਇਆ, ਹੈ ਨਾ। ਤੇ ਫਿਰ ਉਹ ਵੀ ਆਪਣਾ ਜਿਹੜਾ ਆਪਣੇ ਜਿਹੜੇ ਜਜ਼ਬਾਤ ਆ ਉਹ ਗੁਰੂ ਸਾਹਿਬ ਦੇ ਅੱਗੇ ਰੱਖਦਾ। ਖੈਰ ਪਹਿਲਾਂ ਗੁਰੂ ਸਾਹਿਬ ਉਹਨੂੰ ਪੁੱਛਦੇ ਨੇ, ਸਿੱਖਾ ਡੁੱਲਿਆ ਕਿਉਂ ਏ ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਨਾ ਸਹੀ, ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾਂ ਵਾਲਾ ਐਡਾ ਘਾਬਰੇ ਕਿਉਂ, ਸਮਝਾ ਤਾਂ ਸਹੀ, ਅੜਿਆ ਦੱਸ ਖਾਂ ਮਾਂ ਜੀ ਨੇ ਕਿੱਥੇ ਸੁਨੇਹਾ ਉਹਨਾਂ ਦਾ ਕੋਈ ਪਹੁੰਚਾ ਤਾਂ ਸਹੀ, ਜ਼ੋਰਾ ਵਰ ਤੇ ਫਤਿਹ ਉਦਾਸ ਤਾਂ ਨੀ, ਮੈਨੂੰ ਉਹਨਾਂ ਦੀ ਗੱਲ ਸੁਣਾ ਤਾਂ ਸਹੀ, ਹਾਏ ਕਮਲਿਆ ਤੂੰ ਤਾਂ ਰੋ ਰਿਹਾ ਏ, ਉਹ ਕਦੇ ਸੂਰਮੇ ਹੌਸਲਾ ਹਾਰਦੇ ਨੇ, ਸਿੱਖ ਸਤਿਗੁਰ ਦੇ ਤੇਗਾ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਈ ਮਾਰਦੇ ਨੇ, ਸਿੱਖ ਨਾਲ ਜਕਲੰਬ ਦੇ ਜਿਹਾ ਰੁਨਾ, ਨੈਣਾ ਵਿੱਚੋਂ ਬਿਆਸਾ ਵਗਾ ਦਿੱਤੀ, ਰੋਏ ਜ਼ਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ, ਸਿੱਖ ਮਸਾਂ ਜਿਹੇ ਬੋਲਿਆ ਪਾਤਸ਼ਾਹ, ਬੰਨੀ ਜ਼ੁਲਮ ਦੀ ਜਾਲਮਾ ਪਾ ਦਿੱਤੀ, ਸਿੱਖੀ ਅਣਖ ਦੇ ਸੋਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ, ਇੰਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ, ਜ਼ੋਰਾਵਰ ਤੇ ਫਤਿਹ ਸਰਹੰਦ ਅੰਦਰ ਮਹਿਲਾਂ ਵਾਲਿਆਂ ਕੰਧੀ ਪੈ ਚਿਣੀਦੇ ਨੇ, ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ ਜਿੱਤੀ ਹੋਈ ਬਾਜੀ ਗਏ ਹਾਰ ਤਾਂ ਨਹੀਂ, ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ ਕਿਧਰੇ ਡੋਲ ਗਿਆ ਜ਼ੋਰਾਵਰ ਤਾਂ ਨਹੀਂ, ਰਿਹਾ ਖੇਡ ਦਾ ਨਾਲ ਖਿਡੌਣਿਆਂ ਦੇ ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ, ਸੀ ਮਾਸੂਮ ਗੁਰਪੁਰੀ ਨੂੰ ਜਾਣ ਵੇਲੇ ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ, ਛੇਤੀ ਦੱਸ ਮੈਨੂੰ ਉਹਨਾਂ ਜ਼ਾਲਮਾਂ ਨੇ ਕੀਤੀ ਉਹਨਾਂ ਮਾਸੂਮਾਂ ਦੇ ਨਾਲ ਕੀ, ਉਹਨਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ ਕੀਤੇ ਹੈ ਸਨ ਜਵਾਬ ਸਵਾਲ ਕੀ। ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਵੀ ਕਾਜੀ ਦੇ ਹੱਥੋਂ ਛੁਡਾ ਦਿੱਤੀ, ਸੂਬੇ ਕਿਹਾ ਕਰੋ ਸਲਾਮ ਮੁੰਡਿਓ, ਉਹਨਾਂ ਸਾਹਮਣੇ ਜੁੱਤੀ ਵਿਖਾ ਦਿੱਤੀ, ਉਹਨਾਂ ਜਦੋਂ ਤਲਵਾਰ ਦਾ ਖੌਫ ਦਿੱਤਾ ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ, ਸੂਬੇ ਜ਼ੋਰ ਨਾਲ ਕਿਹਾ ਗੁਸਤਾਖ ਮੁੰਡਿਓ ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗਾ, ਜਾਂ ਤਾਂ ਹੱਸ ਕੇ ਇਸਲਾਮ ਦਾ ਜਾਮ ਪੀ ਲਓ ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ। ਫਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ, ਅਸੀਂ ਫਸਲ ਫਲਾਦ ਦੇ ਡੱਕਰੇ ਹਾਂ, ਫੂਕਾ ਮਾਰਿਆ ਜਿਹੜੇ ਨਹੀਂ ਦਹਿਲ ਜਾਂਦੇ, ਅਸੀਂ ਉਹ ਪਤੰਗੇ ਹਾਂ ਸੜ ਮਰਨੇ ਜਿਹੜੇ ਸ਼ਮਾ ਤੋਂ ਵੀ ਪਹਿਲਾਂ ਜਲ ਜਾਂਦੇ, ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ, ਹੱਥ ਸ਼ੇਰ ਦੀ ਮੁੱਛ ਨੂੰ ਪਾਉਣ ਲੱਗਾ ਇੱਜ਼ਤ ਆਪਣੀ ਸਗੋਂ ਬਚਾ ਸਾਥੋਂ, ਮਾਸ ਬਾਜ ਦੀ ਚੁੰਝ ਚੋਂ ਖੋਣ ਲੱਗਾ ਅੜਿਆ ਆਪਣਾ ਮਾਸ ਛੁਡਾ ਸਾਥੋਂ, ਦਿੱਤਾ ਹੁਕਮ ਮੁੜ ਸੂਬੇ ਨੇ ਪਾਤਸ਼ਾਹ, ਇਹਨਾਂ ਦੋਹਾਂ ਨੂੰ ਕੰਧੀ ਚੁਣਾ ਦਿਓ, ਇਹਨਾਂ ਜੰਮਦੀਆਂ ਸੂੜਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮੁਕਾ ਦਿਓ, ਇਹਨਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ ਫੜ ਕੇ ਮਿੱਟੀ ਦੇ ਵਿੱਚ ਮਿਲਾ ਦਿਓ, ਖੂਨ ਡੋਲ ਕੇ ਇਹਨਾਂ ਦੇ ਕਾਲਜੇ ਦਾ ਮੇਰੇ ਜਿਗਰ ਦੀ ਅੱਗ ਬੁਝਾ ਦਿਓ। ਬਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦੇਹਾਂ ਕੂੜੀਆਂ ਤੇ ਇੱਟਾਂ ਧਰਨ ਲੱਗੇ, ਉਧਰ ਮਰਨ ਵੇਲੇ ਤੇਰੇ ਭਗਤ ਪੁੱਤਰ ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਜਦੋਂ ਸੋਹਲ ਕਲੇਜੇ ਤੋਂ ਕੰਧ ਪਹੁੰਚੀ, ਸਾਹ ਚੰਨਾ ਦਾ ਰੁਕਿਆ ਜਾਣ ਲੱਗਾ, ਤਦੋਂ ਵੇਖ ਕੇ ਫਤਿਹ ਸਿੰਘ ਵੱਲੋਂ ਜ਼ੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ। ਕੀ ਕਿਹਾ ਈ ਪੁੱਛਿਆ ਪਾਤਸ਼ਾਹ ਨੇ, ਕੀ ਕਿਹਾ ਈ ਪੁੱਛਿਆ ਪਾਤਸ਼ਾਹ ਨੇ, ਜ਼ੋਰਾ ਹੈ ਸੀ ਕਮਜ਼ੋਰੀ ਵਿਖਾਉਣ ਲੱਗਾ। ਨਹੀਂ ਪਾਤਸ਼ਾਹ, ਖੌਫ ਦੇ ਨਾਲ ਨਹੀਂ ਸੀ, ਜ਼ੋਰਾਵਰ ਦਾ ਚਿੱਤ ਘਬਰਾਉਣ ਲੱਗਾ। ਉਹ ਤਾਂ ਕਹਿੰਦਾ ਸੀ, ਵੀਰ ਨਾ ਮੈਂ ਵੱਡਾ ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗਾ, ਕਿਹੜਾ ਮੂੰਹ ਵਿਖਾਵਾਂਗਾ ਪਿਤਾ ਨੂੰ, ਮੈਂ ਛੋਟਾ ਹੋ ਮੈਂ ਮੈਥੋਂ ਬਾਜੀ ਕਰਨ ਲੱਗਾ। ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਘ ਦਾਤਾਰ ਮੇਰਾ, ਮੇਰੀ ਤੁਛ ਜਿਹੀ ਭੇਟ ਮਨਜ਼ੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ, ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ, ਰੋਂਦੇ ਪਏ ਨੇ ਲੋਕ ਮੈਂ ਆਖਦਾ ਹਾਂ, ਸਫਲ ਹੋ ਗਿਆ ਅੱਜ ਪਰਿਵਾਰ ਮੇਰਾ। ਖੂਨ ਡੋਲ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ ਚੋਲੀ ਆਪਣੇ ਵਤਨ ਦੀ ਰੰਗਦਾ ਹਾਂ, ਤੇਵੇਂ ਮੇਰਾ ਵੀ ਇੱਥੇ ਸਰੀਰ ਲੱਗੇ, ਤੇਥੋਂ ਦਾਤਾ ਕਰਤਾਰ ਇਹ ਮੰਗਦਾ ਹਾਂ, ਤੇਥੋਂ ਦਾਤਾ ਕਰਤਾਰ ਇਹ ਮੰਗਦਾ ਹਾਂ। ਸੋ ਕਰਤਾਰ ਸਿੰਘ ਬਲੱਗਣ ਹੋਰਾਂ ਦੀ ਲਿਖੀ ਹੋਈ ਇਹ ਕਵਿਤਾ ਦੇ ਨਾਲ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਪਰ ਜਾਂਦੇ ਜਾਂਦੇ ਗਗਨ ਹੋਰਾਂ ਨੇ ਇੱਕ ਵੀਡੀਓ ਸਾਨੂੰ ਭੇਜੀ ਸੀ, ਔਰ ਉਹ ਵੀਡੀਓ ਨੂੰ ਆਡੀਓ ਦੇ ਰੂਪ ਦੇ ਵਿੱਚ ਅਸੀਂ ਔਨ ਏਅਰ ਤੁਹਾਨੂੰ ਸੁਣਾਵਾਂਗੇ। ਤੇ ਦਿਓ ਦੋਸਤੋ ਇਜਾਜ਼ਤ, ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਮੈਨੂੰ ਹੋਰ ਵੀ ਬੋਲਣ ਦੀ ਜਿਹੜੀ ਹਿੰਮਤ ਆ ਉਹ ਨਹੀਂ ਆ। ਸੋ ਇਜਾਜ਼ਤ, ਸ਼ਾਮ ਨੂੰ ਮਿਲਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸ਼ਾਮ 7 ਵਜੇ ਤੋਂ 8 ਵਜੇ ਤੱਕ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।